ಖಂಡಾತು ಬಂದನಿ ಅನುಕುಮಾರೋಲನ ತೈರಾಕೋ ಪ್ರಭು ನಾನಕ ದೇ ಕರತ ಫಿರತ ಫಿರತ ಪ್ರವಯಾಯ ಪ್ರಯಾತ ಶರಣಾಯ ನಾನಕೀ ಪ್ರಭು ಬೇಂತಿ ಅಪನಿ ಭಕ್ತಿ ನಾಯ ತೇರಿ ನಾ ವೇದ ಜಾಣದೆ ಮಹಿಮಾ ತೇರಿ ನಾ ವೇದ ಜಾಣದೆ
ತಿರವರ್ಮನೆ ಅಂತ ನವೇ ಪಾಯ ਕਾਰੋਬਾਰ ਸੰਕੋਚ ਰਹੇ ਆਪ ਹਫ਼ਤਾਵਾਰੀ ਸਤਸੰਗ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੁਸ਼ੋਭਿਤ ਹੋ। ਵਾਹਿਗੁਰੂ ਬੇਅੰਤ ਹੈ। ਕੋਈ ਵੀ ਕੁਛ ਨਹੀਂ ਆ ਸਕਦਾ ਉਹਨਾਂ ਬਾਰੇ, ਕਿਉਂਕਿ ਇਨਫਿਨਿਟੀ ਜੋ ਹੋਇਆ ਕਰਦੀ ਹੈ। ਅੰਗਰੇਜ਼ੀ ਪੜ੍ਹੇ ਹੋਏ ਮੈਥੇਮੈਟਿਕਸ ਨੂੰ ਜਾਣਨ ਵਾਲੇ ਉਹਨਾਂ ਦੀ ਸਮਝ ਵਿੱਚ ਇਹ ਗੱਲ ਜਿਸ ਨੂੰ ਇਨਫਿਨਿਟੀ ਕਹਿੰਦੇ ਨੇ ਆ ਜਾਇਆ ਕਰਦੀ ਹੈ। ਜੇ ਅਸੀਂ ਬੇਅੰਤ ਬੇਅੰਤ ਕਹਿੰਦੇ ਹਾਂ ਇੱਕ ਪਾਸੇ ਇਨਫਿਨਿਟੀ ਕਹਿੰਦੇ ਹਾਂ, ਇਨਫਿਨਿਟੀ ਛੇਰੀ ਸਮਝ 'ਚ ਆਉਂਦੀ ਹੈ, ਬੇਅੰਤ ਹੋ ਜਾਂਦਾ, ਕਿਉਂਕਿ ਉਹ ਕਰਕੇ ਦਿਖਾਇਆ ਹੁੰਦਾ ਮੈਥੇਮੈਟਿਕਸ ਵਾਲਿਆਂ ਨੇ, ਜਿਹਦਾ ਅੰਤ ਹੀ ਨਾ ਹੋਵੇ, ਕੋਈ ਵੀ ਖਤਮ ਨਾ ਹੋਵੇ। ਗੁਰੂ ਮਹਾਰਾਜ ਕਹਿੰਦੇ ਨਹੀਂ ਜਾਣ ਜਾਈ ਕਛੂ ਰੂਪ ਰੇਖਾ, ਕਹਾਂ ਬਾਸ ਤਾਂ ਕੋ ਫਿਰੇ ਕੌਣ ਪੇਖ, ਕਹਾਂ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾਂ ਕਹਿ ਬਖਾਨੋ ਕਹੇ ਮੂੰਹ ਨਾ ਆਵੇ। ਬੜੀ ਅਜੀਬ ਬਾਤ ਹੈ, ਨਾ ਤਾਂ ਉਹਦੇ ਬਾਰੇ ਕੁਛ ਕਿਹਾ ਜਾਂਦਾ ਨਾ ਦੱਸਿਆ ਜਾਂਦਾ, ਜੋ ਕੁਛ ਦੱਸਦੇ ਹਾਂ ਉਹ ਤੇ ਉਹ ਪਰੇ ਹੈ, ਨਾ ਇਤੀ ਨਾ ਇਤੀ ਨਾ ਇਤੀ, ਜੋ ਕੁਛ ਅਸੀਂ ਵਰਣਨ ਕਰ ਰਹੇ ਹਾਂ ਸਿਫਤਾਂ ਉਹ ਤਾਂ ਹੋਰ ਗਾ ਹੈ, ਹੋਰ ਗਾ ਇਹ ਵੀ ਨਹੀਂ ਇਹ ਵੀ ਨਹੀਂ। ਬੜੀ ਮੁਸ਼ਕਲ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਐਸਾ ਹੈ ਵਰਵਾ ਨੂੰ ਨਹੀਂ ਉਹਦਾ ਪਤਾ ਲੱਗਦਾ, ਐਸਾ ਜੋ ਵਾਹਿਗੁਰੂ ਹੈ ਉਹਦੇ ਨਾਲ ਅਸੀਂ ਮਿਲਣਾ, ਸਾਡੇ ਦਿਮਾਗ ਵਿੱਚ ਨਹੀਂ ਆ ਸਕਦਾ। ਜਿਹਨੂੰ ਅਹੰਗ੍ਰਹਿ ਧਿਆਨ ਕਹਿੰਦੇ ਨੇ ਉਹ ਬਿਰਲੇ ਬਿਰਲੇ ਦੇ ਧਿਆਨ 'ਚ ਆਉਂਦਾ, ਬਾਕੀਆਂ ਦੇ ਨਹੀਂ ਆਉਂਦਾ। ਕਈ ਤਾਂ ਜਾਂਦੇ ਨੇ ਸ਼ਬਦ ਗੁਰੂ ਹੈ, ਸ਼ਬਦ ਦੇ ਸਰੂਪ ਦਾ ਨਹੀਂ ਪਤਾ ਵੀ ਸ਼ਬਦ ਕਹਿੰਦੇ ਕਿਸ ਚੀਜ਼ ਨੂੰ ਨੇ। ਸਾਨੂੰ ਉਸ ਦੀ ਲੋੜ ਹੈ ਜਿਹਦੇ ਨਾਲ ਅਸੀਂ ਪਿਆਰ ਕਰ ਸਕੀਏ, ਜਿਹਦੇ ਨਾਲ ਗੱਲ ਕਰ ਸਕੀਏ, ਜਿਹੜਾ ਸਾਡੇ ਨਾਲ ਬੋਲ ਸਕੇ, ਜਿਹੜਾ ਸਾਡਾ ਗੱਲ ਦਾ ਹੰਗਾਰਾ ਭਰ ਸਕੇ। ਇਹ ਬਾਤ ਹੋਰ ਹੈ, ਉਹ ਬਾਤ ਗਿਆਨੀਆਂ ਦੀ ਹੈ, ਇਹ ਬਾਤ ਭਗਤਾਂ ਦੀ ਹੈ। ਭਗਤ ਰਸ ਵਿੱਚ ਰਹਿਣਾ ਚਾਹੁੰਦੇ ਨੇ, ਰੰਗ ਵਿੱਚ ਰਹਿਣਾ ਚਾਹੁੰਦੇ ਨੇ, ਪਿਆਰ ਵਿੱਚ ਰਹਿਣਾ ਚਾਹੁੰਦੇ ਨੇ। ਜੋ ਗਿਆਨੀ ਨੇ ਉਹ ਬਹੁਤੇ ਉੱਚੇ ਹੋਇਆ ਕਰਦੇ ਨੇ, ਉੱਥੇ ਤੱਕ ਪਹੁੰਚਣਾ ਔਖਾ ਹੈ ਆਮ ਜੀਵ ਦਾ। ਹੁਣ ਇਹ ਹੈ ਵੀ ਵਾਹਿਗੁਰੂ ਦਾ ਤਾਂ ਕੋਈ ਰੂਪ ਰੰਗ ਹੈ ਨਹੀਂ, ਨਹੀਂ ਜਾਣ ਜਾਈ ਕਛੂ ਰੂਪ ਰੇਖ, ਕਹਾਂ ਬਾਸ ਤਾਂ ਕੋ ਫਿਰੈ ਕੌਣ ਦੇਖਣ, ਕਹਾਂ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾਂ ਕਹਿ ਬਖਾਨੋ ਕਹੇ ਮੂੰਹ ਨਾ ਆਵੇ। ਉਹ ਕਹਿ ਨਹੀਂ ਸਕਦੇ, ਉਹ ਵੇਖਾ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਬਿਟਾ ਹਸਤੀ ਹੈਗੀ ਏਕ ਅੰਕਾਰ ਦੀ, ਸੱਤ ਹੈ ਉਹ। ਉਹ ਸੱਤ ਦਾ ਜੋ ਸਾਡੀ ਸਮਝ ਵਿੱਚ ਆਉਣ ਵਾਲਾ ਸਰੂਪ ਹੈ ਨਾ ਅਸਲੀ, ਜਿਹਨੂੰ ਅਸੀਂ ਸਮਝ ਸਕਦੇ ਹਾਂ, ਸਾਡੀ ਬੁੱਧੀ ਮੋਟੀ ਹੈ, ਸਾਨੂੰ ਲੋੜ ਨਹੀਂ ਹੈ ਉਸ ਚੀਜ਼ ਦੀ। ਸਾਨੂੰ ਪਿਆਰ ਦੀ ਲੋੜ ਹੈ, ਪਿਆਰ ਵਿੱਚ ਰਹਿਣਾ ਚਾਹੁੰਦੇ ਹਾਂ, ਪਿਆਰ ਅਸੀਂ ਜਾਣਦੇ ਹਾਂ, ਬਾਲ ਬੱਚਿਆਂ ਨਾਲ ਸਾਡਾ ਪਿਆਰ ਹੈ, ਦੋਸਤਾਂ ਮਿੱਤਰਾਂ ਨਾਲ ਸਾਡਾ ਪਿਆਰ ਹੈ, ਘਰ ਵਿੱਚ ਪਤੀ ਪਤਨੀ ਉਹਨਾਂ ਦਾ ਆਪਸ ਵਿੱਚ ਪਿਆਰ ਹੈ, ਪਿਆਰ ਦੀ ਸਾਨੂੰ ਕੋਈ ਸਮਝ ਆਉਂਦੀ ਹੈ ਵੀ ਹਾਂ ਪਿਆਰ ਕੋਈ ਚੀਜ਼ ਹੈਗਾ। ਨਿਸ਼ਾਨੀ ਕੀ ਹੈ ਇਹਦੀ? ਕਹਿੰਦੇ ਨਿਸ਼ਾਨੀ ਇਹ ਹੁੰਦੀ ਹੈ ਉਹਦੇ ਵਿੱਚ ਖਿੱਚ ਹੋਇਆ ਕਰਦੀ ਹੈ, ਉਹ ਖਿੱਚ ਜਿਹੜੀ ਹੈ ਉਹ ਨਿਸ਼ਾਨੀ ਉਹ ਪਿਆਰ ਦੀ ਹੈ। ਜਦ ਖਿੱਚ ਪੈਦਾ ਹੋ ਜਾਵੇ ਕਹਿੰਦੇ ਸੀਨੇ ਖਿੱਚ, ਜਿਹਨਾਂ ਨੇ ਖਾਧੀ ਉਹ ਘਰ ਆਰਾਮ ਨਾ ਬਹਿੰਦੇ, ਨਿਉਂ ਵਾਲੇ ਨੈਣਾ ਕੀ ਨੀਂਦਰ ਹੁੰਦੇ ਨੇ ਰਾਤ ਪਏ ਬਹਿੰਦੇ, ਜਿਹਨਾਂ ਨੂੰ ਪਿਆਰ ਲੱਗ ਗਿਆ ਉਹਨਾਂ ਨੂੰ ਨੀਂਦ ਕਾਹਦੀ, ਉਹ ਤਾਂ ਨੇਤਰਾਂ ਚੋਂ ਜਲ ਚੱਲਦਾ ਰਹਿੰਦਾ। ਉਹ ਚੀਜ਼ ਐਸੀ ਹੈ, ਮਹਾਰਾਜ ਕਹਿੰਦੇ ਬੜੀ ਔਖੀ ਖੇਡ ਹੈ, ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ। ਹੈ ਔਖੀ ਖੇਡ ਲੇਕਿਨ ਹੈ ਬੜੀ ਪਿਆਰੀ, ਮਿੱਠੀ ਬਹੁਤ ਹੈ ਪਰ ਹੈ ਔਖੀ, ਕਿਉਂਕਿ ਇਹਦੇ ਵਿੱਚ ਕੁਰਬਾਨੀ ਉਹ ਕੁਰਬਾਨੀ ਹੈ, ਲੈਣ ਨੂੰ ਕੁਛ ਨਹੀਂ ਹੁੰਦਾ, ਦੇਣ ਨੂੰ ਹੀ ਹੁੰਦਾ। ਮੇਰਾ ਤਨ ਵੀ ਲੈ ਲੈ, ਮੇਰਾ ਤਨ ਵੀ ਲੈ ਲੈ, ਮੇਰਾ ਮਨ ਵੀ ਲੈ ਲੈ, ਮੈਨੂੰ ਵੀ ਲੈ ਲੈ, ਮੈਂ ਕੁਛ ਨਾ ਆਵਾਂ ਤੂੰ ਹੀ ਤੂੰ ਆਵੇ। ਇਹ ਜਿਹੜਾ ਪਿਆਰ ਦੇ ਰਾਹੀਂ ਪਰਮੇਸ਼ੁਰ ਨੂੰ ਮਿਲਣਾ ਇਹ ਬਿਲਕੁਲ ਖਰਾ ਸੌਦਾ ਹੋਇਆ ਕਰਦਾ। ਜਿਹੜਾ ਖਿਆਲ ਦੇ ਰਾਹੀਂ ਮਿਲਣਾ ਇਹਦੇ ਚ ਖੋਟ ਵੀ ਆ ਜਾਂਦੀ ਹੈ, ਖਰਾ ਸੌਦਾ ਨਹੀਂ ਆਉਂਦਾ ਇਹਦੇ ਚ, ਖੋਟ ਵੀ ਬੜਾ ਡਰ ਹੈ ਖੋਟ ਆਉਣ ਦਾ। ਇਹ ਗੱਲ ਨੂੰ ਕੋਈ ਗਿਆਨਵਾਨ ਪੁਰਸ਼ ਸਮਝਦਾ ਹੈ ਜਿਹੜੀ ਮੈਂ ਕਹਿ ਰਿਹਾ, ਸਾਡੀ ਸਮਝ ਤੋਂ ਪਰੇ ਹੈ। ਸੋ ਜਿਹੜਾ ਪਿਆਰ ਹੈ ਇਹ ਵੱਡੀ ਚੀਜ਼ ਹੈ, ਪਿਆਰ ਹੋਇਆ ਕਰਦਾ ਦੇਖਣ ਵਾਲੀ ਚੀਜ਼ ਨਾਲ, ਜਿਹੜੀ ਚੀਜ਼ ਅਸੀਂ ਦੇਖੀ ਨਹੀਂ ਉਹਦੇ ਨਾਲ ਕਾਹਦੀ, ਕਾਹਦਾ ਪਿਆਰ ਬਿਨ ਦੇਖੇ ਉਪਜੇ ਨਹੀਂ ਆਸਾ। ਸਾਡਾ ਮਾਰਗ ਹੈ ਇਹਦੇ ਉੱਤੇ ਧਿਆਨ ਦੇਣਾ, ਸੁਖਾਲਾ ਮਾਰਗ ਹੈ, ਬਹੁਤ ਰਸ ਭਰਿਆ ਮਾਰਗ ਹੈ। ਸੋ ਪਿਆਰ ਦਾ ਜਿਹੜਾ ਮਾਰਗ ਹੈ, ਸੀਨੇ ਖਿੱਚ ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਬਹਿੰਦੇ, ਮੈਂ ਨੀਰ ਵਹਿ ਵਹਿ ਚੱਲੇ ਜੀਓ, ਬਸਲੋ ਉਰੇ ਮੁਕਾਮ ਨਾ ਕੋਈ, ਤੋਰ ਪਏ ਨੇ ਤਰਹਿੰਦੇ, ਜਿੰਨਾ ਚਿਰ ਮਿਲਾਪ ਨਹੀਂ ਹੁੰਦਾ ਉਹਨਾਂ ਚਿਰ ਠਹਿਰਨਾ ਨਹੀਂ ਹੈ, ਵੱਧਦੇ ਹੀ ਚਲੇ ਜਾਣਾ ਹੈ, ਗਾਹਾਂ ਕੂ ਤਰਾਂਗ ਪਿੱਛੇ ਫੇਰ ਨਾ ਮੋੜਣਾ, ਮੁਕਾਮ ਹੀ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਪਿਆਰ ਹੋਇਆ ਕਰਦਾ ਹੈ। ਅਸੀਂ ਮਨੁੱਖ ਬਣਾਏ ਹਾਂ ਪਰਮੇਸ਼ਰ ਦੀ ਦੁਨੀਆ ਦੇ ਅੰਦਰ, ਪਤਾ ਹੀ ਨਹੀਂ ਹੈ। ਜੇ ਤੁਸੀਂ ਯਕੀਨ ਕਰ ਲਓ ਮੈਂ ਦੱਸਦਾ, ਆਹ ਜਿਹੜਾ ਸਾਡਾ ਅਰਥ ਪਲੈਨਟ ਹੈ ਨਾ, ਸੂਰਜ ਮੰਡਲ ਜਿਹਨੂੰ ਕਹਿੰਦੇ ਨੇ, ਇਹਦੇ 'ਚ ਤਕਰੀਬਨ ਕੋਈ 4 ਅਰਬ ਤਾਰੇ ਅਤੇ ਸਿਤਾਰੇ ਨੇ, ਜਿਨ੍ਹਾਂ 'ਚੋਂ 9-10 ਸਾਡੇ ਧਰਤੀ ਦੇ ਦੁਆਲੇ ਸੂਰਜ ਦੇ ਦੁਆਲੇ ਘੁੰਮਦੇ ਨੇ, ਬਾਕੀ ਹੋਰ ਆਪਣੀ ਚਾਲ ਨਾਲ ਨੇ, ਹੈ ਸੂਰਜ ਮੰਡਲ ਦੇ। ਇਹ ਨਿੱਕਾ ਜਿਹਾ ਪਲੈਨਟ ਹੈ, ਨਿੱਕਾ ਜਿਹਾ, ਜਿਵੇਂ ਰਾਈ ਦਾ ਦਾਣਾ ਤਾਂ ਜੇ ਵੱਡਾ ਹੁੰਦਾ, ਇਦੋਂ ਵੀ ਛੋਟਾ ਹੈ, ਕਿਉਂਕਿ ਉਹ ਕ੍ਰੀਏਸ਼ਨ ਹੈ ਉਹਦਾ ਤਾਂ ਕੋਈ ਅੰਤ ਹੀ ਨਹੀਂ ਹੈ, ਕਿੰਨਾ ਕੁ ਢੇਰ ਹੈ, ਉਹ ਵੀ ਖੁਰਦਬੀਨ ਨਾਲ ਦਿਸਣ ਵਾਲਾ ਹੈ ਸਾਡਾ। ਇਹਦਾ ਇੱਕ ਬ੍ਰਹਮ ਹੈ 4 ਬਾਹਾਂ ਵਾਲਾ। ਇੱਕ ਵਾਰੀ ਇੱਕ ਰਿਸ਼ੀ ਸੀ, ਉਹਦਾ ਨਾਂ ਲੋਮਸ ਰਿਸ਼ੀ ਸੀ, ਇਹ ਬਰਮਾ ਉਹਦੇ ਕੋਲ ਗਿਆ, ਉਹਨੇ ਕੋਈ ਧਿਆਨ ਨਾ ਦਿੱਤਾ। ਉਹ ਬਰਮਾ ਕੋਲ ਆਇਆ, ਬਰਮਾ ਨੇ ਬਿਲਕੁਲ ਹੀ ਧਿਆਨ ਨਾ ਦਿੱਤਾ, ਦੋਹਾਂ ਨੂੰ ਅਭਿਮਾਨ ਹੋ ਗਿਆ। ਜੋ ਬੇਅੰਤ ਪਰਮੇਸ਼ਰ ਹੈ ਜਿਹਦੀ ਮਹਿਮਾ ਨਹੀਂ ਜਾਣਦਾ ਬਰਮਾ, ਉਹਨੇ ਇਹਨਾਂ ਦੋਹਾਂ ਨੂੰ ਚੁੱਕਿਆ, ਇੱਕ ਹੋਰ ਬ੍ਰਹਮੰਡ 'ਚ ਲੈ ਗਏ, ਉੱਥੇ 8 ਬਾਹਾਂ ਵਾਲਾ ਬਰਮਾ ਸੀ। ਉਹਨੇ ਕਿਹਾ ਇਹ 4 ਬਾਹਾਂ ਵਾਲਾ ਆਇਆ ਅਤੇ ਮੇਰੇ ਤਾਂ 8 ਬਾਹਾਂ ਨੇ। ਉਹਨੇ ਧਿਆਨ ਇਹਨਾਂ ਦਿੱਤਾ, ਪਰਮੇਸ਼ਰ ਦੀ ਕੁਦਰਤ ਨੇ ਤਿੰਨਾਂ ਨੂੰ ਚੱਕਿਆ, 16 ਬਾਹਾਂ ਵਾਲੇ ਬਰਮਾ ਕੋਲ ਲੈ ਗਿਆ, ਉਹ ਵੀ ਆਕੜ 'ਚ। ਉਹ ਚਾਹਾਂ ਨੂੰ ਚੁੱਕਿਆ, 32 ਬਾਹਾਂ ਵਾਲੇ ਬਰਮਾ ਕੋਲ ਲੈ ਗਿਆ। ਇਹ ਗੁਰੂ ਦਸ਼ਮੇਸ਼ ਪਿਤਾ ਦੀ ਬਾਤ ਮੈਂ ਦੱਸਦਾ, ਜਿਹੜੀ ਉਹਨਾਂ ਨੇ ਲਿਖੀ ਆਪਣੀ ਕਲ ਉਹਨਾਂ। ਉਹ 32 ਵਾਲੇ ਨੂੰ ਵੀ ਚੁੱਕਿਆ ਅਤੇ 64 ਵਾਲੇ ਕੋਲ ਲੈ ਕੇ ਸਾਰਿਆਂ ਨੂੰ ਬਣਿਆ ਬਣਾਇਆ। ਉਹਨੇ ਕਿਹਾ ਮੈਂ 64 ਵਾਲਾ, ਇਹ 32 ਵਾਲਾ, 16 ਵਾਲਾ, 8 ਵਾਲਾ, 4 ਵਾਲਾ, ਇਹਨਾਂ ਦੇ ਸਾਹਮਣੇ ਮੈਂ ਖੜਾ ਵਾਂ। ਉਹ ਮਹਿਮਾਨ ਦੇ ਬੰਨੇ ਹੋਏ ਫਿਰ ਸਾਰੇ ਹੀ ਚੁੱਕੇ ਅਤੇ ਉੱਥੋਂ ਚੁੱਕੇ 96 ਬਾਂ ਵਾਲੇ ਕੋਲ ਲੈ ਗਏ, ਉੱਥੋਂ 128 ਵਾਲੇ ਕੋਲ, ਅਖੀਰ ਇਸ ਤਰ੍ਹਾਂ ਚੱਲਦੇ ਚੱਲਦੇ 256 ਅਤੇ 512 ਇਸ ਤਰ੍ਹਾਂ ਹੀ ਚੱਕ ਕੇ 1000 ਬਾਹਾਂ ਵਾਲੇ ਬਰਮਾ ਕੋਲ ਲੈ ਗਏ। ਜਦ ਉੱਥੇ ਲੈ ਕੇ ਗਏ, ਉਹ ਬਰਮਾ ਨੇ ਬੜਾ ਸਤਿਕਾਰ ਕਰਿਆ, ਸਾਰਿਆਂ ਦਾ ਸਤਿਕਾਰ, ਦਰਜੇ ਵਜਾਏ, ਤਨ ਬਾਗ ਕਹਿ, ਦੇਖੋ ਦਰਸ਼ਨ ਹੋ ਰਹੇ ਨੇ 4 ਬਾਂ ਵਾਲੇ ਦੇ, 8 ਬਾਂ ਵਾਲੇ ਦੇ, 16 ਬਾਂ ਵਾਲੇ ਦੇ, ਉਹ ਚਾਹੇ 1000 10 12 ਵਾਲਾ ਸੀ, ਜਾਏ ਤੂੰ ਜ਼ਿਆਦੇ 1100 ਸਮਝ ਲਓ। ਉੱਥੇ ਨਿਮਰਤਾ ਦਿਖਾਈ, ਉੱਥੋਂ ਮੁੜੇ ਸਾਰੇ ਫਿਰ ਵਾਪਸ ਨਹੀਂ ਹੈ, ਇਹ ਤਾਂ ਬੇਅੰਤ ਹੀ ਹੈ ਕੰਮ। ਮਹਿਮਾ ਨਾ ਜਾਣੇ ਵੇਦ, ਬਰਵੇਂ ਨਾ ਜਾਣੇ ਪੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਇਨਫਿਨਿਟੀ ਨੂੰ ਕਹਿੰਦੇ ਬੇਅੰਤ। ਹੁਣ ਇਹ ਤਾਂ ਵਾਹਿਗੁਰੂ ਦੀ ਦੁਨੀਆਂ ਚ ਇਹੋ ਜਿਹਾ ਕੁਛ ਹੈ, ਵਾਹਿਗੁਰੂ ਖਬਰ ਹੈ ਕਿੱਡਾ ਕੁ ਵੱਡਾ, ਉਹਦੇ ਨਾਲ ਸਾਡਾ ਪਿਆਰ ਕਿਵੇਂ ਪਵੇ, ਕਿਵੇਂ ਦੇਖੀਏ, ਕਿਵੇਂ ਗੱਲਬਾਤ ਹੋਵੇ। ਹੁਣ ਦੋ ਤਰੀਕੇ ਨੇ, ਇੱਕ ਤਾਂ ਹੈ ਵੀ ਉਹਦਾ ਸਾਕਾਰ ਏਕ ਓਂਕਾਰ ਤਾਂ ਹੈਗਾ ਇੱਕੋ ਹੀ ਇਨਫਿਨਿਟੀ ਗੁਰਮੁਖ ਦੇਵ ਸਾਹਿਬ ਨਾਲ, ਇਹਨੂੰ ਤਾਂ ਨਹੀਂ ਅਸੀਂ ਕਰ ਸਕਦੇ ਵੀ ਸੂਰਜ ਮੰਡਲ ਦਾ ਉਹ ਹੈ ਜਿਹੜਾ ਹਿੰਦੂ ਧਰਮ ਹੈ ਆਰੀਅਨ, ਇਹਨਾਂ ਨੇ ਇਸੇ ਚੀਜ਼ ਦਾ ਹੱਲ ਕੱਢਿਆ। ਇੱਕ ਮੁਖੀ ਦੇਵਤਾ ਥਾਪਿਆ ਚਾਰ ਮਹਾਂ ਵਾਲਾ ਵਿਸ਼ਨੂੰ ਜੀ, ਉਹਦੀ ਭਗਤੀ ਭਗਤ ਕਰਦੇ ਆਏ ਸੀ। ਤਾਂ ਉਹ ਵਾਹਿਗੁਰੂ ਦੀ ਸ਼ਕਤੀ, ਵਾਹਿਗੁਰੂ ਤੋਂ ਵੱਖਰਾ ਤਾਂ ਹੈ ਨਹੀਂ ਸੀ, ਉਹਦੇ ਨਾਲ ਪਿਆਰ ਪਾਇਆ, ਉਹ ਪ੍ਰਗਟ ਹੁੰਦਾ ਰਿਹਾ। ਉਹਨੇ ਆ ਕੇ ਤਰੁਣ ਪ੍ਰਹਲਾਦ ਨੂੰ ਰੱਖਿਆ, ਉਹਨੇ ਹੀ ਨਾਮਦੇਵ ਦਾ ਦੇਵਰਾ ਫੇਰਿਆ, ਉਹਨੇ ਹੀ ਆ ਕੇ ਛੱਪਰ ਛਾਇਆ, ਉਹਨੇ ਹੀ ਮਰੀ ਹੋਈ ਗਊ ਜਿਉਂਦਾ ਕੀਤੀ, ਇੱਕ ਧਿਰ ਲੱਭ ਗਈ। ਇਹ ਨਹੀਂ ਸੀਗਾ ਵੀ ਉੱਥੇ ਹੀ ਵੱਸ ਕਰਦੇ ਸੀ, ਜਾਣਦੇ ਸੀ ਵੀ ਉਹਦਾ ਪ੍ਰਤੀਕ ਹੈ ਜੋ ਮਹਾਂਸ਼ਕਤੀ ਹੈ, ਉਹਦਾ ਪ੍ਰਤੀਕ ਜਿਹੜਾ ਦੇਖਿਆ ਜਾ ਸਕਦਾ ਹੈ, ਜਿਹਦੇ ਨਾਲ ਅਸੀਂ ਗੱਲ ਕਰ ਸਕਦੇ ਹਾਂ, ਉਹ ਆਹ ਹੀ ਹੈ ਚਾਰ ਬਹਾਂ। ਹੁਣ ਫਿਰ ਸਾਨੂੰ ਤਾਂ ਮਨਾ ਕਰਤਾ ਬਈ ਤੋ ਉਹ ਤਾਂ ਵਾਹਿਗੁਰੂ ਹੀ ਸੀਗਾ। ਹੁਣ ਸਾਡੇ ਸਾਹਮਣੇ ਕੀ ਸਵਾਲ ਹੈ, ਇਹ ਗੱਲ ਜੇ ਸਮਝ ਆ ਜਾਵੇ ਤਾਂ ਸਾਨੂੰ ਰਸਤਾ ਲੱਭ ਸਕਦਾ। ਗੁਰੂ ਮਹਾਰਾਜ ਦਾ ਫਰਮਾਨ ਹੈ, ਆਪ ਸਾਨੂੰ ਪੁੱਛਦੇ ਨੇ ਕਿ ਦੱਸੋ ਸਾਧ ਸੰਗਤ ਜੀ, ਤੁਹਾਡੇ ਮਨੁੱਖਾਂ ਵੱਲ ਉਹ ਤਾਂ ਦੇਵਤਾ ਹੈ, ਚਲੋ ਹੋਰ ਪਲੈਨਟ ਦੇ ਰਹਿਣ ਨਾਲ ਹੈ, ਤੁਹਾਡਾ ਤੇ ਉਹਦਾ 11 ਪਲੈਨਟਾਂ ਦਾ ਫਰਕ ਹੈ। ਪਹਿਲਾਂ ਗੰਧਰਵ ਲੋਕ ਆਉਂਦਾ, ਫਿਰ ਦੇਵ ਗੰਧਰਵ ਆਉਂਦਾ, ਫਿਰ ਪਿੱਤਰ ਲੋਕ ਆਉਂਦਾ, ਫਿਰ ਸਵਰਗ ਲੋਕ ਆਉਂਦਾ, ਇੰਦਰ ਲੋਕ ਆਉਂਦਾ, ਕਰਮਦੇਵ ਲੋਕ ਆਉਂਦਾ, ਪ੍ਰਜਾਪਤ ਲੋਕ ਆਉਂਦਾ, ਅਜਾਨਦੇਵ ਲੋਕ ਆਉਂਦਾ, ਬ੍ਰਹਮ ਲੋਕ ਆਉਂਦਾ, ਸ਼ਿਵ ਲੋਕ ਆਉਂਦਾ, ਫਿਰ ਅਖੀਰ ਦੇ ਉੱਤੇ ਬੈਕੁੰਠ ਆਉਂਦਾ ਜਿਹਦਾ ਬੈਕੁੰਠ ਪਤੀ ਚਾਰ ਮਹਾਂ ਵਾਲਾ। ਉਹ ਜਿੱਥੇ ਜਿੱਥੇ ਵੀ ਕੋਈ ਉਹਨੂੰ ਯਾਦ ਕਰਦਾ, ਉਹਦੇ ਦੋ ਥਾਂ ਨੇ, ਇੱਕ ਤਾਂ ਪਾਣੀ ਵਿੱਚ ਰਹਿੰਦਾ, ਇੱਕ ਉਹ ਬੈਕੁੰਠ ਧਾਮ 'ਚ ਰਹਿੰਦਾ। ਪਰ ਉਹਦਾ ਇਹ ਕੰਮ ਹੈ ਵੀ ਜਦੋਂ ਵੀ ਕਿਸੇ ਭਗਤ 'ਤੇ ਪੀੜਾ ਆਉਂਦੀ ਹੈ, ਇੱਕਦਮ ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ, ਪਰਮਾਤਮਾ ਦੁਸ਼ਟਾਰ ਮਾਰਿਆ ਪ੍ਰਹਿਲਾਦ ਰਹਿ, ਭਰੋਸਾ ਬਣਿਆ ਰਹਿੰਦਾ ਵੀ ਹੈਗਾ ਸਾਡੇ ਸਿਰ 'ਤੇ ਕੋਈ। ਉਹਨਾਂ ਦਾ ਮਸਲਾ ਹੱਲ ਹੋ ਗਿਆ, ਅਸੀਂ ਕੱਟ ਨਹੀਂ ਸਕਦੇ ਉਹਨੂੰ, ਕੋਈ ਚੀਜ਼ ਨਹੀਂ। ਅਸੀਂ ਹੋਰ ਗਿਆਨ ਦੇ ਵਿੱਚ ਆ ਕੇ ਤਾਂ ਗੱਲਾਂ ਕਰਾਂਗੇ, ਲੇਕਿਨ ਭਗਤੀ ਭਾਵ 'ਚ ਅਸੀਂ ਕੱਟ ਨਹੀਂ ਸਕਦੇ ਉਹਨਾਂ ਦੇ ਫੇਤ ਨੂੰ। ਮੁਬਾਰਕ ਹੈ ਉਹਨੂੰ। ਜਿਹੜੇ ਇਸਲਾਮ ਵਾਲੇ ਸੀ, ਇਹਨਾਂ ਨੇ ਵੀ ਆਪਣਾ ਥਾਪ ਲਿਆ ਵੀ ਮਨੁੱਖ ਵਰਗਾ ਇੱਕ ਹਸਤੀ ਹੈਗੀ, ਸੱਤਵੇਂ ਅਸਮਾਨ 'ਤੇ ਰਹਿੰਦੀ ਹੈ, ਉਹ ਨਿਰਾ ਨੂਰ ਹੈ, ਪਰਦੇ ਦੇ ਉਹਨੇ ਗੱਲ ਕਰਦੀ ਹੈ, ਚੱਲ ਧਰਵਾਸ ਹੋ ਗਈ ਵੀ ਹਾਂ ਸੱਤਵੇਂ ਅਸਮਾਨ 'ਤੇ ਆਏ, ਇਹ 11ਵੇਂ ਵਰਨੇ 'ਤੇ ਸੀਗਾ, ਉਹਨਾਂ ਨੇ ਹੋਰ ਨੇੜੇ ਕਰ ਲਿਆ। ਈਸਾਈਆਂ ਨੇ ਤੀਸਰਾ ਜੋ ਅਸਮਾਨ ਹੈ, ਕਿਉਂਕਿ ਉਹਨਾਂ ਦੀ ਪਹੁੰਚ ਤੀਸਰੇ ਅਸਮਾਨ ਤੱਕ ਸੀ, ਉਹਨਾਂ ਨੇ ਤੀਸਰੇ 'ਤੇ ਕਰ ਲਿਆ ਖੁਦਾ ਨੂੰ, ਉਹਨਾਂ ਦਾ ਵੀ ਘਰ ਸਰ ਗਿਆ। ਬੇਅੰਤ ਤਾਂ ਧਿਆਨ 'ਚ ਆਉਂਦਾ ਹੀ ਨਹੀਂ ਨਾ, ਇਨਫਿਨਿਟੀ ਨੇ ਕੀ ਆਉਣਾ ਧਿਆਨ ਦੇ ਅੰਦਰ। ਹੁਣ ਸਾਡੇ ਸਾਹਮਣੇ ਕੀ ਰਹਿ ਗਿਆ, ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਹਾਂ ਕਿਸੇ ਨੂੰ ਵੀ, ਅਸੀਂ ਕਹਿੰਦੇ ਵੀ ਵਾਹਿਗੁਰੂ ਦੀ ਸ਼ਕਤੀਆਂ ਹੀ ਨੇ ਸਾਰੀਆਂ, ਉਹ ਆਪ ਹੀ ਹੈ। ਉਹਨਾਂ ਵਿੱਚੋਂ ਸਿਖਾਲਾ ਕੀ ਹੈ, ਗੁਰੂ ਮਹਾਰਾਜ ਨੇ ਕਿਹਾ, ਉਹ ਹੱਲ ਕਰ ਦਿੱਤਾ, ਕਹਿਣ ਲੱਗੇ ਦੇਖੋ ਪਿਆਰੇ, ਉਹ ਸੱਚ ਦੀ ਬਾਤ ਤੁਹਾਨੂੰ ਦੱਸਦੇ ਆ, ਉਹਦੇ ਉੱਤੇ ਵਿਸ਼ਵਾਸ ਲਿਆਓ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ, ਗੁਰੂ ਗੋਬਿੰਦ ਗੋਬਿੰਦ ਗੁਰੂ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਇੱਥੇ ਮਹਾਰਾਜ ਜੀ ਨੇ ਸਾਫ਼ ਇਹ ਕਹਿਤਾ ਕਿ ਪਿਆਰੇ ਉਹ ਜਿਹੜਾ ਵਾਹਿਗੁਰੂ ਹੈ ਨਾ, ਜਿਹਦਾ ਕੋਈ ਅੰਤ ਨਹੀਂ ਹੈ, ਉਹਦਾ ਜਿਹੜਾ ਤੁਹਾਡੇ ਸਮਝ ਚ ਆਉਣ ਵਾਲਾ ਸਰੂਪ ਹੈ ਉਹ ਆ ਗੁਰੂ ਕਹਾਉਂਦਾ। ਗੁਰੂ ਤੇ ਗੋਬਿੰਦ ਇੱਕ ਹੈ। ਤੁਸੀਂ ਤੁਹਾਨੂੰ ਸਾਨੂੰ ਨਾ ਸੱਤਵੇਂ ਅਸਮਾਨ ਦਾ, ਨਾ ਤੀਜੇ ਦਾ, ਨਾ ਗਿਆਰਵੇਂ ਬਾਰਵੇਂ ਦਾ, ਮਸਲਾ ਹੀ ਹੱਲ ਹੋ ਗਿਆ ਵੀ ਗੁਰੂ ਜਿਹੜਾ ਹੈ ਉਹ ਗੋਬਿੰਦ ਹੈ। ਗੁਰੂ ਦਾ ਮਿਲਾਪ ਹੋ ਜਾਵੇ, ਗੁਰੂ ਪਿਆਰ ਕਰੇ, ਗੁਰੂ ਬੌੜਦਾ, ਮਨ ਸੁੱਖ ਸਿੱਖ ਦਾ ਜਹਾਜ਼ ਡੁੱਬ ਰਿਹਾ ਲੰਕਾ ਦੇ ਕੋਲ, ਉਹ ਸਿੱਖ ਅਰਦਾਸ ਚ ਬੈਠਾ ਵੀ ਇਹ ਪਾਤਸ਼ਾਹ ਇਸ ਵੇਲੇ ਤਾਂ ਕੋਈ ਹੈ ਨਹੀਂ, ਮੈਂ ਕਿਹਨੂੰ ਧਿਆਵਾਂ। ਗਿਆਰਵੇਂ ਅਸਮਾਨ ਵਾਲਾ ਵੀ ਦੇਰ ਚਾਹੇਗਾ, ਜਿਹੜਾ ਦੂਰ ਹੈ ਦੇਰ ਚਾਹੇਗਾ, ਤੂੰ ਤਾਂ ਸਾਡੀ ਧਰਤੀ ਤੇ ਰਹਿਣ ਵਾਲਾ ਹੈ, ਕਿਰਪਾ ਕਰ। ਜਹਾਜ਼ ਬਹੁਤ ਖਤਰਨਾਕ ਤੂਫਾਨ ਦੇ ਵਿੱਚੋਂ ਬਚ ਜਾਂਦਾ ਹੈ, ਬਰੇਤੀ ਤੇ ਚੜਿਆ ਹੋਇਆ ਮੁੜ ਕੇ ਫੇਰ ਸਮੁੰਦਰ ਵਿੱਚ ਦਾਖਲ ਹੋ ਜਾਂਦਾ ਹੈ। ਉਹਨੇ ਸਹਾਇਤਾ ਕਰ ਦਿੱਤੀ, ਮੱਖਣ ਸ਼ਾਹ ਲਵਾਣੇ ਦਾ ਜਹਾਜ਼ ਫਸ ਜਾਂਦਾ। ਉਸ ਵੇਲੇ ਉਹਨੂੰ ਪਤਾ ਨਹੀਂ, ਲੇਕਿਨ ਗੁਰੂ ਹਸਤੀ ਦਾ ਗਿਆਨ ਆ ਉਹਨੂੰ ਵੀ ਸੱਤਵੇਂ ਤੱਕ ਤਾਂ ਮੈਂ ਜਾਣਦਾ, ਅੱਠਵੇਂ ਤੱਕ ਵੀ ਮੈਂ ਸੁਣਿਆ, ਹੁਣ ਕੌਣ ਹੈ। ਗੁਰੂ ਜੋਤੀ ਤਾਂ ਜਾਂਦੀ ਨਹੀਂ ਹੈ ਕਿਤੇ ਵੀ, ਮੈਂ ਗੁਰੂ ਜੋਤੀ ਦਾ ਧਿਆਨ ਤਾਂ। ਕਹਿਣ ਲੱਗੇ, ਹੇ ਗੁਰੂ ਨਾਨਕ, ਜਿਸ ਸਰੂਪ ਵਿੱਚ ਵੀ ਤੂੰ ਹੈ, ਕਿਉਂਕਿ ਤੇਰਾ ਸਰੂਪ ਤਾਂ ਇੱਕੋ ਹੀ ਹੈ, ਇਸ ਵੇਲੇ ਕੋਈ ਮੇਰੀ ਮਦਦ ਕਰਨ ਵਾਲਾ ਨਹੀਂ। ਇਹਦਾ ਅੱਧਾ ਜਹਾਜ਼ ਸੀ, ਅੱਧਾ ਇਹਦਾ ਭਾਈਵਾਲ ਸੀ। ਪਹਿਲਾਂ ਉਹਨੇ ਸਾਰੇ ਦੇਵ ਦੇਵਤੇ ਮਨਾਏ, ਜਹਾਜ਼ ਡੁੱਬਦਾ ਹੀ ਜਾਂਦਾ। ਉਹ ਕਹਿਣ ਲੱਗਿਆ, ਅੱਧਾ ਤੂੰ ਮਾਲਕ ਤੂੰ ਵੀ ਹੈ, ਤੂੰ ਹੁਣ ਧਿਆ। ਉਹਨੇ ਗੁਰੂ ਦਾ ਧਿਆਨ ਧਰਿਆ, ਜਹਾਜ਼ ਪਾਰ ਹੋ ਗਿਆ। ਟੋਲਦਾ ਫਿਰਦਾ ਵੀ ਗੁਰੂ ਕਿਹੜਾ ਹੋਇਆ, ਇੱਥੇ ਆ ਕੇ ਪਤਾ ਲੱਗਿਆ ਵੀ ਇਹ ਤਾਂ ਬਾਈ ਬੈਠੇ ਨੇ, ਅਸਲੀ ਤਾਂ ਅਸਲੀ ਹੋਈ ਹੈ ਜਿਹਨੇ ਮੇਰਾ ਜਹਾਜ਼ ਕੱਢਿਆ, ਅੱਖਾਂ ਨਾਲ ਦੇਖ ਲਿਆ ਸੀ। ਇਹ ਨਹੀਂ ਵੀ ਕੋਈ ਚਾਂਸ ਬਣ ਗਿਆ ਜਾਂ ਹਵਾ ਬੰਦ ਹੋ ਗਈ, ਆਪੇ ਹੀ ਹੋ ਗਿਆ। ਉਹ ਤਾਂ ਮਦਦ ਕਰਦਾ ਹੀ ਕਰਦਾ। ਡਾਕਟਰ ਸਵਾਮੀ ਰਾਮ ਜੀ ਕਹਿੰਦੇ ਸੀ ਕਿ ਮੈਂ ਉੱਚੇ ਪਹਾੜ ਤੋਂ ਤਿਲ ਗਿਆ, ਕਿਉਂਕਿ ਉਸ ਦਿਨ ਮੇਰਾ ਡੈਥ ਡੇ ਸੀ 28 ਸਾਲ ਦੀ ਉਮਰ ਵਿੱਚ, 12 ਵਜੇ ਦਿਨ ਦੇ। ਜੋਤਸ਼ੀਆਂ ਨੇ 7 ਸਾਲ ਦੀ ਉਮਰ ਸੀ ਜਦ ਮੈਨੂੰ ਦੱਸ ਦਿੱਤਾ ਸੀ। ਮੈਂ ਬੜਾ ਰੋਇਆ ਵੀ ਮੇਰੀ ਤਾਂ ਉਮਰ ਥੋੜ੍ਹੀ ਆ। ਗੁਰੂ ਨੇ ਮੇਰੇ ਨੇ ਕਿਹਾ, ਨਹੀਂ ਤੇਰੀ ਉਮਰ ਥੋੜ੍ਹੀ ਨਹੀਂ, ਬਚ ਜਾਏਗਾ। ਕਹਿੰਦਾ, ਹੇਠਾਂ ਨੂੰ ਮੈਂ ਤਿਲਕਦਾ ਜਾਂਦਾ, ਸਟੀ ਬਹੁਤ ਤਿੱਖੀ ਢਾਲ ਹੈ, ਕਿਤੇ ਹੱਥ ਨਹੀਂ ਪੈਂਦਾ। 500 ਫੁੱਟ ਤਾਈਂ ਜਾਂਦੇ ਜਾਂਦੇ ਮੈਂ ਕੋਈ ਨਾ ਛੱਡਿਆ ਜਿਹਦਾ ਨਾਂ ਧਿਆਨ ਧਰਿਆ ਹੋਵੇ, ਇੱਕ ਰਹਿ ਗਿਆ। ਕਹਿੰਦਾ, ਮੈਂ ਕਿਹਾ ਮਹਾਰਾਜ ਹੁਣ ਤੁਸੀਂ ਇੱਕ ਰਹਿ ਗਏ, ਹੇ ਗੁਰੂ ਨਾਨਕ ਆਖਰੀ ਤੂੰ ਹੈ, ਹੁਣ ਮੈਨੂੰ ਬਚਾ ਲਿਆ। ਮੈਂ ਗਾਹਾਂ ਕੋਈ ਨਾਂ ਨਹੀਂ ਜਿਹਦਾ ਮੈਂ ਨਾਂ ਲਵਾਂ, ਹੁਣ ਤੇਰਾ ਹੀ ਆਸਰਾ ਰਹਿ ਗਿਆ, ਬਾਕੀ ਮੈਂ ਸਭ ਤਿਆਰ ਹਾਂ। ਕਹਿਣ ਲੱਗੇ, ਹੋਇਆ ਕਿ ਇੱਕ ਖੁੰਗੀ ਸੀ ਉੱਥੇ, ਕੋਈ ਝਾੜੀ ਸੀ ਕੱਟੀ ਹੋਈ, ਉਹ ਖੁੰਗੀ ਬਾਹਰ ਨੂੰ ਤਿੱਖੀ ਨਿਕਲੀ ਹੋਈ ਸੀ, ਉਹ ਬੱਖੀ 'ਚ ਵੜ ਗਈ, ਵੜ ਕੇ ਉੱਥੇ ਹੀ ਰੋਕ ਲਿਆ ਉਹਨੇ। ਅਤੇ ਹੁਣ ਕੋਈ ਉੱਥੇ ਪਹੁੰਚਣ ਵਾਲਾ ਨਹੀਂ ਹੈ, ਵੀ ਕੱਢੂ ਕਿਵੇਂ, ਰੋਕ ਤਾਂ ਲਿਆ ਇਹਨੇ। ਫਿਰ ਕਹਿੰਦੇ ਅਸੀਂ ਕਿਹਾ ਵੀ ਗੁਰੂ ਨਾਨਕ ਨੇ ਰੋਕਿਆ ਕੱਢਣ ਦਾ ਵੀ ਕੋਈ ਬੰਦੋਬਸਤ ਆਪ ਹੀ ਕੱਢੂ। ਇੰਨੇ ਨੂੰ ਮੈਂ ਆਵਾਜ਼ ਸੁਣੀ ਪਹਾੜ ਦੇ ਉੱਤੇ ਬਈ ਬੋਲ ਬੁਲਾਰਾ ਹੋ ਰਿਹਾ ਮੇਰੇ ਕੰਨ ਚ ਪਿਆ ਵੀ ਉਹ ਆਦਮੀ ਮਰਿਆ ਪਿਆ। ਕਹਿੰਦੇ ਹੱਥ ਤਾਂ ਮੈਂ ਛੱਡਾਂ ਨਾ, ਮੇਰਾ ਹੱਥ ਵੀ ਕਾਫੂਸ ਜਿਹਾ ਆ ਗਿਆ ਤੇ ਮੈਂ ਲੱਤ ਹਿਲਾਤੀ। ਉਹ ਕਹਿੰਦੇ ਜਿਉਂਦਾ ਜਿਉਂਦਾ ਦੇਖੋ ਲੱਤ ਹਿਲਦੀ ਹੈ। ਗੁਰੂ ਨਾਨਕ ਨੇ ਪ੍ਰੇਰਨਾ ਦਿੱਤੀ, ਰੱਸਾ ਲੈ ਆਈਆਂ ਲੰਮਾ ਜਾ ਕੇ, ਹੌਲੀ ਹੌਲੀ ਉਤਰੀਆਂ ਹੇਠਾਂ ਨੂੰ। ਇੱਕ ਜਣੀ ਉਤਰੀ ਰੱਸਾ ਲੱਕ ਨਾਲ ਬੰਨ ਕੇ, ਦੂਜਿਆਂ ਨੇ ਫੜ ਰੱਖੀ। ਉਹਨੇ ਆ ਕੇ ਕਹਿੰਦੇ ਸਾਡੇ ਰੱਸਾ ਬੰਨਿਆ ਲੱਕ ਨਾਲ, ਪਹਿਲਾਂ ਆਪ ਚੜ ਗਈ, ਫਿਰ ਪੰਜਾਂ ਜਣੀਆਂ ਨੇ ਸਾਨੂੰ ਉੱਤੇ ਨੂੰ ਖਿੱਚਣਾ ਸ਼ੁਰੂ ਕਰਤਾ ਕਿ ਮਾੜਾ ਮਾੜਾ ਤੂੰ ਜ਼ੋਰ ਲਾਈ ਜਾ, ਅਸੀਂ ਖਿੱਚੀ ਜਾਂਦੇ ਹਾਂ। ਕਹਿੰਦਾ ਮੈਨੂੰ ਰੱਖ ਲਿਆ ਗੁਰੂ ਨਾਨਕ ਪਾਤਸ਼ਾਹ ਨੇ, ਉਸ ਦਿਨ ਤੋਂ ਮੈਂ ਬਹੁਤ ਹੀ ਭਰੋਸਾ ਗੁਰੂ ਦੇ ਉੱਤੇ ਰੱਖਦਾ। ਸੋ ਗੁਰੂ ਜਾਂਦਾ ਨਹੀਂ ਹੈ ਕਿਤੇ ਵੀ, ਹਾਜ਼ਰ ਹਜ਼ੂਰ ਹੈ। ਸੋ ਉਸ ਵੇਲੇ ਗੁਰੂ ਜੋਤੀ ਹੈ, ਟੋਲਦਾ ਫਿਰਦਾ ਮੱਖਣ ਸ਼ਾਹ ਲਵਾਉਣਾ। ਅਖੀਰ ਉਸ ਨੂੰ ਗੁਰੂ ਲੱਭ ਗਿਆ। 500 ਮੋਹਰ ਸੁੱਕੀ ਹੋਈ ਸੀ, ਭੇਟਾ ਚਾੜੀ। ਇਸੇ ਤਰ੍ਹਾਂ ਦੇ ਨਾਲ ਬੇਅੰਤ ਗੁਰੂ ਘਰ ਚ ਸਾਖੀਆਂ, ਭਾਈ ਰੂਪਾ ਤੇ ਭਾਈ ਸਾਧੂ ਲੱਕੜਾਂ ਵੱਢਣ ਜਾਂਦੇ ਨੇ, ਪਾਣੀ ਪੀਣ ਦੀ ਰੁਚੀ ਜਾਗੀ। ਪਾਣੀ ਬਹੁਤਾ ਠੰਡਾ, ਪੁੱਤਰ ਨੂੰ ਕਿਹਾ ਵੀ ਤੂੰ ਪਾਣੀ ਉਤਾਰ, ਕੂਨਾ ਉਤਾਰ। ਉਹ ਕਹਿੰਦਾ ਵੀ ਹੱਥ ਲਾਇਆ, ਕਹਿੰਦਾ ਪਿਤਾ ਜੀ ਆਪਣੇ ਪੀਣ ਵਾਲਾ ਤਾਂ ਨਹੀਂ ਪਾਣੀ, ਇਹ ਤਾਂ ਗੁਰੂ ਦੇ ਪੀਣ ਵਾਲਾ, ਇੰਨਾ ਠੰਡਾ। ਕਹਿੰਦੇ ਬੇਟਾ ਗੁਰੂ ਤਾਂ ਦੂਰ ਹੈ। ਕਹਿੰਦਾ ਨਾ ਪਿਤਾ ਜੀ ਦੂਰ ਨਹੀਂ, ਉਹ ਤਾਂ ਜੇ ਪ੍ਰਹਲਾਦ ਨੂੰ ਬੋੜ ਸਕਦਾ ਹੈ ਤੱਤੇ ਥੰਮ ਚੋਂ ਰੱਖਣ ਵਾਸਤੇ, ਤਾਂ ਉਹੀ ਗੁਰੂ ਹੈ ਅੱਜ ਵੀ। ਕਹਿਣ ਲੱਗੇ ਤੀਕ ਉਹ ਹੈ 40 ਮੀਲ ਤੇ ਵੀ ਜ਼ਿਆਦੇ, 60-65 ਕਿਲੋ, 64 ਕਿਲੋਮੀਟਰ ਦੁਪਹਿਰਾ ਸਿਖਰ ਹੋਇਆ ਹੋਇਆ। ਉਹ ਕਹਿੰਦਾ ਚਾਹੇ ਪਿਤਾ ਜੀ ਕੁਛ ਹੋਵੇ, ਗੁਰੂ ਸਾਹਿਬ ਨੂੰ ਪਾਣੀ ਪਿਲਾਉਣਾ, ਨਹੀਂ ਜਾਨ ਦੇ ਦੇਣੀ। ਬੇਨਤੀਆਂ ਕਰੀ ਜਾਂਦੇ ਨੇ, ਹੁਣ ਕੁਹਾੜਾ ਨਹੀਂ ਚੱਲਦਾ ਲੱਕੜਾਂ ਵੱਢਣ ਨੂੰ, ਜੇ ਪਿੱਛੇ ਨੂੰ ਮੁੜਨੀ ਸ਼ੁਰੂ ਹੋ ਗਈ, ਹੱਥ ਬੰਨੇ ਹੋਏ ਨੇ। ਬਾਰ ਬਾਰ ਬੇਨਤੀਆਂ ਕਰਦੇ ਆ ਗੁਰੂ ਮਹਾਰਾਜ, ਏਅਰ ਕੰਡੀਸ਼ਨਡ ਕਮਰੇ ਦੀ ਠੰਡ ਜਿੰਨੇ ਥਾਂ ਤੇ ਬੈਠੇ ਨੇ, ਕਿਉਂਕਿ ਉਹਨਾਂ ਦਿਨਾਂ 'ਚ ਵੀ ਟੈਕਨੀਕ ਸੀ, ਸ਼ੋਰਾ ਪਾ ਕੇ ਖਸਦੀਆਂ ਟੱਟੀਆਂ ਬਣਾ ਕੇ ਉਹਨਾਂ ਦੇ ਵਿੱਚ ਹਵਾ ਮਿਲਾਉਂਦੇ ਸੀ, ਉਹ ਇਹੋ ਜਿਹੀ AC ਵਰਗੀ ਹੁੰਦੀ। ਹੁਕਮ ਕੀਤਾ ਸੇਵਾਦਾਰ ਨੂੰ ਵੀ ਜਲਦੀ ਘੋੜਾ ਤਿਆਰ ਕਰੋ। ਮਹਾਰਾਜ ਨੇ ਉਸੇ ਵੇਲੇ ਪਲੰਘੇ ਤੋਂ ਉੱਠ ਕੇ ਬਸਤਰ ਪਹਿਨ ਕੇ ਘੋੜੇ ਤੇ ਆ ਕੇ ਚੜ ਗਏ। ਦੱਸਿਆ ਨਹੀਂ ਵੀ ਕਿੱਥੇ ਨੂੰ ਜਾਂਦੇ ਆ। ਭਾਈ ਵੀਰੇ ਚੰਦ, ਪੈਂਦੇ ਖਾਨ, ਹੋਰ ਸਾਰੇ ਜਿਹੜੇ ਨਾਮੀ ਸਿੱਖ ਸੀ, ਉਹਨਾਂ ਨੇ ਗੁਰੂ ਮਹਾਰਾਜ ਦੇ ਘੋੜੇ ਪਿੱਛੇ ਘੋੜਾ ਲਾ ਤਾ। ਧੂੜ ਉੜਦੀ ਜਾਂਦੀ ਹੈ, ਲੇਕਿਨ ਥੋੜ੍ਹੀ ਜਿਹੀ ਦੂਰ ਜਾ ਕੇ ਧੂੜ ਵੀ ਉੜਨ ਤੋਂ ਹਟ ਗਈ, ਪੈਰ ਵੀ ਦਿਖਣ ਤੋਂ ਹਟ ਗਈ। ਚਾਰੇ ਪੈਰ ਘੋੜੇ ਦੇ ਲੱਗੇ ਹੋਏ ਨੇ ਧਰਤੀ ਦੇ ਨਾਲ, ਕਿਉਂਕਿ ਜਦ ਘੋੜਾ ਦੌੜਦਾ ਬੜੀ ਗਹਿਰੀ ਪੈਰ ਪਾਉਂਦਾ। ਉਹ ਮੁੜ ਕੇ ਗਾਂ ਕੁਛ ਨਹੀਂ ਹੈ, ਧਰਤੀ ਰੇਤਲੀ ਹੈ, ਉਹ ਜਿਵੇਂ ਅਨਡਿਸਟਰਬਡ ਪਿਆ ਰੇਤਾ। ਹੈਰਾਨ ਹੋ ਗਏ ਵੀ ਇੱਥੇ ਗੁਰੂ ਸਾਹਿਬ ਗਏ ਕਿੱਥੇ। ਭਾਈ ਵੀਰੀ ਚੰਦ ਨੇ ਕਿਹਾ ਵੀ ਇਹ ਮਹਾਰਾਜ ਕੋਈ ਖਾਸ ਕੌਤਕ ਹੈ, ਸਣੇ ਘੋੜੇ ਚਲੇ ਗਏ ਕਿਤੇ, ਜਾ ਕੇ ਉਤਾਰਿਆ ਕਿੱਥੇ, ਜਿੱਥੇ ਦੋਵੇਂ ਜਣੇ ਪਾਣੀ ਤੋਂ ਪਿਆਸੇ ਜਵਾਨ ਅੰਦਰ ਮੁੜੀ ਹੋਈ ਹੈ ਤੇ ਗੁਰੂ ਗੁਰੂ ਉਹਨਾਂ ਦੇ ਹੋ ਰਿਹਾ ਅੰਦਰ। ਹੇ ਗੁਰੂ ਮਹਾਰਾਜ ਪਾਣੀ ਜਲ ਪੀ ਲਓ, ਜਲ ਪੀਓ, ਤੁਹਾਡੇ ਪੀਣ ਵਾਲਾ। ਉਸ ਵੇਲੇ ਗੁਰੂ ਮਹਾਰਾਜ ਉੱਥੇ ਘੋੜੇ ਤੇ ਉਤਰ ਕੇ ਕੋਲ ਕਹਿਣ ਲੱਗੇ, ਕੌਣ ਹੈ ਭਾਈ, ਸਾਨੂੰ ਪਿਆਸ ਬਹੁਤ ਲੱਗੀ ਹੋਈ ਹੈ, ਜਲਦੀ ਪਾਣੀ ਦਿਓ। ਅੱਖਾਂ ਖੋਲੀਆਂ, ਪਿਤਾ ਨੇ ਪੁੱਤਰ ਨੂੰ ਕਿਹਾ, ਪੁੱਤਰ ਆ ਗਏ ਜਿਹਨਾਂ ਨੂੰ ਆਪਾਂ ਉਡੀਕਦੇ ਸੀ, ਆ ਗਏ, ਪਾਣੀ ਪਿਲਾਓ, ਜਲਦੀ ਪਿਲਾਓ ਸਾਨੂੰ। ਉਸ ਵੇਲੇ ਦਰਖਤ ਦਾ ਪੱਤਾ ਤੋੜਿਆ ਤੇ ਡੂਨਾ ਬਣਾ ਲਿਆ, ਗੁਰੂ ਮਹਾਰਾਜ ਨੇ ਡੂਨਾ ਬਣਾ ਕੇ ਦੇ ਤਾ। ਉਹਦੇ ਜਦ ਪਾਣੀ ਪਾਇਆ ਮਹਾਰਾਜ ਕਹਿੰਦੇ ਐਸਾ ਪਾਣੀ ਤਾਂ ਅਸੀਂ ਕਦੇ ਵੀ ਨਹੀਂ ਪੀਤਾ, ਇੰਨਾ ਰਸ, ਇੰਨਾ ਟੇਸਟੀ, ਇੰਨਾ ਠੰਡਾ, ਔਰ ਇੰਨੇ ਪਿਆਰ ਨਾਲ ਸਾਨੂੰ ਕਿਸੇ ਨੇ ਪਾਣੀ ਨਹੀਂ ਕਦੇ ਪਿਲਾਇਆ। ਪਾਣੀ ਦੀ ਬਾਤ ਕਰੀ ਜਾਂਦੇ ਨੇ, ਉਹਦੇ ਬਾਅਦ ਆਪਣੇ ਦਸਤੇ ਮੁਬਾਰਕ ਨਾਲ ਉਹਨਾਂ ਨੂੰ ਪਾਣੀ ਪਿਲਾਇਆ ਮਹਾਰਾਜ ਜੀ ਨੇ, ਪ੍ਰਸੰਨ ਹੋ ਗਏ ਸਿੱਖ ਦਾ ਭਰੋਸਾ ਦੇ ਕੇ। ਦਰਖਤ ਥੱਲੇ ਬਹਿ ਗਏ ਸੰਘਣੇ ਦੇ, ਬਚਨ ਕਰੀ ਜਾਂਦੇ ਨੇ ਮਹਾਰਾਜ। ਮਹਾਰਾਜ ਕਹਿਣ ਲੱਗੇ ਵੀ ਹੁਣ ਤੁਸੀਂ ਇਹ ਤਰਖਾਣਾ ਕੰਮ ਛੱਡ ਦਿਓ। ਮਹਾਰਾਜ ਗੁਜ਼ਾਰਾ ਨਹੀਂ ਆਉਣਾ, ਕਹਿੰਦੇ ਗੁਜ਼ਾਰਾ ਰਿਧੀਆਂ ਸਿੱਧੀਆਂ ਸ਼ਕਤੀਆਂ ਸਾਰੀਆਂ ਤੁਹਾਡੇ ਪਿੱਛੇ ਲਾਈਆਂ। ਸ਼ਸਤਰ ਦੇ ਤੇ ਮਹਾਰਾਜ ਜੀ ਨੇ, ਆਪਣੀ ਵਰਦੀ ਇੱਕ ਦੇ ਤੀ, ਭਾਈ ਰੂਪਾ ਸਿਰ ਤੇ ਚੱਕੀ ਜਾਂਦਾ। ਮਹਾਰਾਜ ਘੋੜੇ ਤੇ ਚੜੇ ਹੋਏ ਜਾ ਰਹੇ ਨੇ, ਇਹ ਨਾਲ ਨਾਲ ਜਾਂਦੇ ਨੇ। ਮਹਾਰਾਜ ਪਿੱਛੇ ਮੁੜ ਕੇ ਦੇਖੇ, ਕਹਿੰਦੇ ਭਾਈ ਰੂਪੇ, ਤੂੰ ਸਾਡੇ ਦਿੱਤੇ ਹੋਏ ਸ਼ਸਤਰ ਕਿਉਂ ਨਹੀਂ ਪਹਿਨੇ, ਤੇ ਅਸੀਂ ਚੋਲਾ ਦਿੱਤਾ ਸੀ ਪਾਇਆ ਕਿਉਂ ਨਹੀਂ ਤੈ? ਕਹਿੰਦਾ ਸੱਚੇ ਪਾਤਸ਼ਾਹ, ਗੁਰੂ ਪੀਰਾਂ ਦੇ ਸ਼ਸਤਰ, ਗੁਰੂ ਪੀਰਾਂ ਦੇ ਵਸਤਰ, ਗੁਰੂ ਪੀਰਾਂ ਦੇ ਜੋੜੇ ਪਹਿਨਣ ਵਾਸਤੇ ਨਹੀਂ ਹੋਇਆ ਕਰਦੇ, ਮੂਰਖ ਨੇ ਜਿਹੜੇ ਪਹਿਨਦੇ। ਇਹ ਤਾਂ ਸਦਾ ਵਾਸਤੇ, ਸਦੀਵ ਵਾਸਤੇ, ਪੂਜਾ ਵਾਸਤੇ ਹੋਇਆ ਕਰਦੇ, ਨਿਸ਼ਾਨੀ ਹੁੰਦੀ ਆ, ਅਮਰ ਨਿਸ਼ਾਨੀ। ਮਹਾਰਾਜ ਪ੍ਰਸੰਨ ਹੋ ਗਏ, ਚਾਰ ਮੀਲ ਚਲੇ ਗਏ। ਮਹਾਰਾਜ ਕਹਿੰਦੇ ਤੁਸੀਂ ਦੇਗ ਚਲਾਓ। ਕਹਿੰਦੇ ਮਹਾਰਾਜ ਇਹ ਪਿੰਡ ਦੇ ਵਿੱਚ ਸਾਡੇ ਦੁਖੀ ਬਹੁਤ ਨੇ, ਕਿਉਂਕਿ ਸਾਡਾ ਇਕੱਲਾ ਹੀ ਘਰ ਗੁਰਸਿੱਖਾਂ ਦਾ ਹੈ, ਬਾਕੀ ਸਾਰੇ ਸਰਬਰੀਏ ਨੇ। ਚਾਰ ਮੀਲ ਤੇ ਜਾ ਕੇ ਮਹਾਰਾਜ ਕਹਿੰਦੇ ਲਓ ਇੱਥੇ ਤੁਸੀਂ ਲੰਗਰ ਵਸਾ ਲਓ। ਬੇਅੰਤ ਧਨ, ਬੇਅੰਤ ਅਨਾਜ ਤੁਹਾਡੇ ਚਰਨਾਂ ਆਏਗਾ। ਤੁਸੀਂ ਸ਼ਸਤਰ ਨਹੀਂ ਸਾਡੇ ਪਹਿਨੇ, ਪਰ ਤੁਹਾਡੀ ਜਿਹੜੀ ਜ਼ਬਾਨ ਹੋਏਗੀ ਇਹ ਸ਼ਸਤਰ ਤੋਂ ਵੀ ਵੱਧ ਕੰਮ ਕਰੇਗੀ। ਜੋ ਵਚਨ ਤੁਹਾਡੇ ਮੁੱਖ ਤੋਂ ਨਿਕਲ ਜਾਏਗਾ ਉਹ ਪੂਰਾ ਹੋ ਜਾਏਗਾ। ਇੱਥੇ ਮੋੜੀ ਕੱਢ ਲਓ। ਕਹਿੰਦੇ ਸੱਚੇ ਪਾਤਸ਼ਾਹ, ਨਾਮ ਕਹਿੰਦੇ ਸਾਧੂ ਦੇ ਨਾਮ 'ਤੇ ਰੱਖ ਦਿੰਦੇ ਹਾਂ। ਕਹਿੰਦੇ ਨਾ ਮਹਾਰਾਜ, ਰੂਪੇ ਦੇ ਨਾਂ 'ਤੇ ਰੱਖ ਦੇ। ਭਾਈ ਰੂਪਾ ਪਿੰਡ ਦਾ ਨਾਂ ਰੱਖਤਾ, ਅਤੇ ਮਹਾਰਾਜ ਜੀ ਨੇ ਉੱਥੇ ਹੀ ਰਿਹਾਇਸ਼ ਕਰਤੀ ਰਾਤ ਦੀ। ਲੰਗਰ ਚੱਲਣ ਲੱਗ ਗਿਆ, ਸੰਗਤਾਂ ਨੂੰ ਪਤਾ ਲੱਗ ਗਿਆ ਦੂਰ ਥੇ ਆਉਣੇ ਸ਼ੁਰੂ ਹੋ ਗਏ, ਅਤੇ ਸ਼ਾਮ ਤੱਕ ਭਾਈ ਵਿਧੀ ਚੰਦ ਅਤੇ ਭਾਈ ਇਹ ਵੀ ਪਹੁੰਚ ਜਾਂਦੇ ਨੇ, ਬੈਂਦੇ ਖਾਨ ਵਗੈਰਾ। ਚਾਰ ਦਿਨ ਮਹਾਰਾਜ ਉੱਥੇ ਰਹੇ। ਸੋ ਇਹ ਜੋ ਬਾਤ ਹੈ, ਗੁਰੂ ਜੋ ਹੈ ਉਹਦਾ ਰਿਲੇਸ਼ਨ ਜਿਹੜਾ ਹੈ ਸਿੱਖ ਨਾਲ ਬਹੁਤ ਗਾੜਾ ਰਿਲੇਸ਼ਨ ਹੈ, ਉਹਦੇ ਵਾਸਤੇ ਉਹੀ ਰੱਬ ਹੋਇਆ ਕਰਦਾ। ਗੁਰੂ ਪ੍ਰਸੰਨ ਹੋ ਗਿਆ, ਗੁਰੂ ਦਾ ਜਿਹੜਾ ਅਸਲੀ ਸਰੂਪ ਹੈ, ਨਿਰਗੁਣ ਸਰੂਪ, ਉਹਦੇ ਵਿੱਚ ਉਹ ਲੈ ਕਰ ਲਿਆ ਕਰਦਾ, ਭੇਜ ਕਰ ਲਿਆ ਕਰਦਾ। ਇਹ ਗੱਲ ਹਾਇਰ ਸਟੇਜ ਦੇ ਜਗਿਆਸੂਆਂ ਵਾਸਤੇ ਹੈ, ਪਹਿਲਿਆਂ ਵਾਸਤੇ, ਜਿਹਨੂੰ ਅਸੀਂ ਕਹਿ ਦਈਏ PhD, ਉੱਥੇ ਤੱਕ ਆਹੀ ਗੱਲ ਚੱਲਦੀ ਹੈ ਜਿਹੜੀ ਮੈਂ ਹੁਣ ਕਰ ਰਿਹਾ। ਜਿਹੜੀ ਡੀਲਿਟ ਹੈ ਉਹ ਬਾਤ ਅਭੇਦ ਅਵਸਥਾ ਦੀ ਹੈ, ਉਹ ਹਾਇਰ ਸਟੂਡੈਂਟਸ ਵਾਸਤੇ ਹੁੰਦੀ ਹੈ, ਐਡਵਾਂਸ ਸਟੇਜ ਦੇ ਸਟੂਡੈਂਟ ਜਿਹੜੇ ਪਹੁੰਚੇ ਹੁੰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਮੈਂ ਬੇਨਤੀ ਕਰਦਾ ਸੀ ਬਈ ਸਾਡੇ ਵਾਸਤੇ ਜਿਹੜਾ ਹੈ ਉਹ ਗੁਰੂ ਹੀ ਹੈ, ਉਹਦਾ ਹੀ ਧਿਆਨ ਕਰਨਾ, ਉਹਦੇ ਹੀ ਬਚਨ ਕਰਨੇ, ਉਹਦੀਆਂ ਗੱਲਾਂ ਕਰਨੀਆਂ। ਉਹ ਕਿਉਂਕਿ ਸਾਡੇ ਵਰਗਾ ਸਰੀਰ ਉਹਦਾ ਹੋਇਆ, ਸਾਡੀ ਨਿਗਾਹ ਠਹਿਰ ਜਾਂਦੀ ਹੈ, ਪਹਿਲਾਂ ਸਰੀਰ 'ਤੇ ਠਹਿਰਦੀ ਹੈ, ਫਿਰ ਅੰਦਰਲੀ ਗੱਲ ਸਮਝ 'ਚ ਆ ਜਾਂਦੀ ਹੈ, ਫਿਰ ਜੋਤੀ ਦਾ ਪਤਾ ਲੱਗ ਜਾਂਦਾ। ਸੋ ਸਰੀਰ ਦੇ ਦਰਸ਼ਨ ਹੈ, ਕਿਉਂਕਿ ਮਹਾਂ ਪਵਿੱਤਰ ਵਜੂਦ ਹੈ ਸੰਸਾਰ ਦੇ ਅੰਦਰ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਸਮੇਂ ਦੇ ਨਾਲ ਆਉਂਦੀਆਂ। ਗੁਰੂ ਦਸ਼ਮੇਸ਼ ਪਿਤਾ, ਇਹਨਾਂ ਦਿਨਾਂ 'ਚ ਜਦ ਮੈਂ ਬਚਨ ਬੇਨਤੀ ਕਰਦਾ, ਉਹਨਾਂ ਦਿਨਾਂ 'ਚ ਪੌਂਡੇ ਸਾਹਿਬ ਆਪਦੀ ਰਿਹਾਇਸ਼ ਸੀ, ਜੰਗਲ ਬਹੁਤ ਸੀ ਸਿਰੇ ਤੱਕ, ਲੇਕਿਨ ਜਿਹੜੇ ਪਿਆਰ ਪ੍ਰੇਮੀ ਸੀ, ਪਿਆਰ ਦੇ ਕੁੱਠੇ ਹੋਏ, ਉਹ ਨਹੀਂ ਸੀ ਹਟਦੇ। ਉਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਛੋਟੇ ਛੋਟੇ ਜੱਥੇ ਬਣਾ ਕੇ ਤੁਰਦੇ ਨੇ। ਅੱਜ ਅੰਮ੍ਰਿਤ ਵੇਲੇ ਨੇੜੇ ਜੰਗਲ ਤੋਂ ਬਾਹਰੋਂ ਇੱਕ ਜਥਾ ਤੁਰਦਾ, ਜਿਹਦੇ ਵਿੱਚ 10 ਬੀਬੀਆਂ ਨੇ, ਚਾਰ ਪੰਜ ਬੱਚੇ ਨੇ, ਦੋ ਬੰਦੇ ਨੇ। ਦਿਨ ਚੜ੍ਹ ਗਿਆ ਵੀ ਹੁਣ ਅਸੀਂ ਜੰਗਲ ਲੰਘ ਜਾਂਗੇ, ਰਾਤ ਨੂੰ ਤਾਂ ਡਰ ਹੁੰਦਾ ਕਿਉਂਕਿ ਚੋਰ ਚਕਾਰ ਉਹਨਾਂ ਦਿਨਾਂ 'ਚ ਜੰਗਲਾਂ 'ਚ ਬਹੁਤ ਰਹਿੰਦੇ ਸੀ। ਉਹ ਤੁਰੇ ਨੇ, ਜੰਗਲ ਵਿੱਚ ਜਾਂਦੇ ਨੇ ਤੇ ਇਸ ਤਰ੍ਹਾਂ ਪ੍ਰੇਮ ਦੇ ਨਾਲ ਆਪਣੀ ਭਾਵਨਾ ਪ੍ਰਗਟ ਕਰਦੇ ਨੇ। ਕਰੋ ਪਿਆਰ ਹਰ ਦਰਸ਼ਨ ਕੀ ਆਸਰਾ ਮੇਰੇ ਜੀਵਨ ਗੁਰ ਦਰਸ਼ਨ ਹਰ ਦਰਸ਼ਨ ਕੀਆ ਉੜੋ ਨਾ ਗਾਗਾ ਕਰੇ ਵੇਗ ਮਿਲੀ ਜਾ ਆਪਣੇ ਰਾਮ ਪਿਆ। ਐਸੇ ਪਿਆਰ ਦੇ ਸ਼ਬਦ ਪੜ੍ਹਦੇ ਹੋਏ ਜੰਗਲ ਦੇ ਵਿੱਚੋਂ ਜਾ ਰਹੇ ਨੇ, ਕਿਉਂਕਿ ਬੋਲ ਬੁਲਾਲਾ ਜਾਣ ਕੇ ਕਰ ਰਹੇ ਨੇ, ਪਤਾ ਲੱਗੇ ਵੀ ਕੋਈ ਜਥਾ ਜਾ ਰਿਹਾ, ਕਿਉਂਕਿ ਜੰਗਲਾਂ ਚੋਂ ਲੰਘਣ ਦਾ ਇੱਕੋ ਹੀ ਤਰੀਕਾ ਹੁੰਦਾ ਸਾਹ ਵੀ ਉਸ ਵੇਲੇ ਚੁੱਪ ਕਰਕੇ ਨਾ ਲੰਘੋ ਜੰਗਲ ਚੋਂ। ਆ ਯੂਪੀ ਦੇ ਅੰਦਰ ਜੰਗਲ ਹੁੰਦੇ ਵੱਡੇ ਵੱਡੇ, ਸਾਡਾ ਹੀ ਜੰਗਲ ਬਹੁਤ ਵੱਡਾ ਸੀ ਜਿੱਥੇ ਅਸੀਂ ਰਹਿੰਦੇ ਸੀ। ਉਹ ਜਦ ਜੰਗਲ 'ਚ ਪੜ੍ਹਨਾ ਇਕੱਲਾ ਹੀ ਬੰਦਾ ਧਾਰਨਾ ਵਾਲੇ ਸ਼ਬਦ ਪੜ੍ਹਨ ਲੱਗ ਜਾਂਦੇ ਸੀ ਵੀ ਨੇੜੇ ਤੇੜੇ ਸ਼ੇਰ ਹੋਇਆ ਸੁਣ ਲੂਗਾ ਅਤੇ ਪਾਸੇ ਹਟ ਜਾਵੇਗਾ, ਅਚਾਨਕ ਨਹੀਂ ਸ਼ੇਰ ਤੇ ਨੇੜੇ ਚਲੇ ਜਾਵਾਂਗੇ, ਸਾਰੇ ਹੀ ਐਵੇਂ ਕਰਦੇ ਸੀ। ਉਹ ਇਸ ਤਰ੍ਹਾਂ ਸ਼ਬਦ ਗੁਰੂ ਦਾ ਧਿਆਨ ਧਰ ਕੇ ਪੜ੍ਹਦੇ ਨੇ ਤੇ ਉੱਥੇ ਹੀ ਇੱਕ ਗੁਰਸਿੱਖ ਛੋਟੀ ਜਿਹੀ ਝੌਂਪੜੀ ਬਣਾਈ ਹੋਈ ਸੀ ਉਹਨੇ ਨਿੱਕੀ ਜਿਹੀ, ਬੰਦਗੀ ਕਰਦਾ ਰਹਿੰਦਾ। ਛੱਤਰਧਾਰੀ ਸਿੰਘ ਸੀਗਾ, ਇਸ ਕਰਕੇ ਵੀ ਰਹਿੰਦਾ ਸੀ ਵੀ ਜਿਵੇਂ ਵਿਕਟ ਹੋਇਆ ਕਰਦੀ ਹੈ, ਪਤਾ ਰਹੇ ਚੋਰਾਂ ਚਕਾਰਾਂ ਨੂੰ ਸਿੰਘ ਰਹਿੰਦਾ। ਤੇ ਉਹਦੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਵੀ ਕੋਈ ਮੇਰੇ ਮਾਲਕ ਦੇ ਦਰਸ਼ਨ ਕਰਨ ਵਾਸਤੇ ਪੌਂਟੇ ਸਾਹਿਬ ਨੂੰ ਜਾ ਰਿਹਾ ਜੱਥਾ। ਲੇਕਿਨ ਧਿਆਨ ਦੇ ਨਾਲ ਸੁਣਦਾ, ਸੁਣਦੇ ਦੇ ਕੀ ਹੋਇਆ ਕਿ ਆਵਾਜ਼ ਤਾਂ ਹੋ ਗਈ ਬੰਦ। ਇੱਕ ਆਵਾਜ਼ ਆਉਣ ਲੱਗ ਗਈ ਵੀ ਨਾ ਵੀਰਾ, ਅਸੀਂ ਤਾਂ ਗੁਰੂ ਦੇ ਦਰਸ਼ਨ ਨੂੰ ਜਾਣੇ, ਉਸ ਗੁਰੂ ਦਾ ਹੀ ਵਾਸਤਾ ਹੈ, ਸਾਨੂੰ ਕੁਛ ਨਾ ਕਹੋ। ਚਾਰ ਡਾਕੂ ਸਾਹਮਣੇ ਸ਼ਸਤਰਧਾਰੀ ਆ ਕੇ ਖੜੇ ਹੋ ਗਏ, ਕਹਿੰਦੇ ਰੱਖ ਦਿਓ ਜੋ ਪੁੱਛਿਆ ਤੁਹਾਡੇ ਕੋਲ। ਗੁਰਸਿੱਖ ਨੇ ਸੁਣਿਆ, ਪੂਰਨ ਗੁਰੂ ਅਤੇ ਸ਼ਰਧਾ ਵਾਲਾ ਗੁਰਸਿੱਖ ਸੀ, ਸਾਧੂ ਸੀ, ਆਵਾਜ਼ ਵੱਲ ਨੂੰ ਸੁਣਦੀ ਸਾਰ ਦੌੜ ਜਾਂਦੇ ਕਿਉਂਕਿ ਪਰਵਕਾਰੀ ਹੁੰਦੇ ਨੇ ਗੁਰਮੁਖ, ਜਨਮ ਮਰਨ ਦੋਵੇਂ ਨਾਹੀ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰਸੋਂ ਲੈਣ। ਸਾਜਨ ਬੰਧ ਸਮਿੱਤਰ ਸੋ ਹਰ ਨਾਮ ਹਿਰਦੇ ਦੇ, ਔਗਣ ਸਭ ਮਟਾਏ ਕੇ ਪਰਵਕਾਰ ਕਰੇ। ਪਰਵਕਾਰ ਕਰਨਾ ਹੀ ਉਹਨਾਂ ਦੇ ਜੀਵਨ ਦਾ ਬੜਾ ਭਾਰਾ ਹਿੱਸਾ ਹੋਇਆ ਕਰਦਾ। ਉਹਨੇ ਕਿਹਾ ਵੀ ਇਹ ਤਾਂ ਜਥਾ ਸੰਕਟ ਚ ਆ ਗਿਆ, ਤੇ ਆਵਾਜ਼ ਬਹੁਤੀ ਬੀਬੀਆਂ ਦੀ ਆ ਰਹੀ ਹੈ, ਕਿਉਂਕਿ 10 ਬੀਬੀਆਂ ਸੀ ਤੇ ਬੱਚਿਆਂ ਦੀ ਰੋਣ ਦੀ ਆਵਾਜ਼ ਆ ਰਹੀ ਹੈ, ਬੀਬੀਆਂ ਦੀ ਆ ਰਹੀ ਹੈ ਵੀ ਇਹ ਕਲਗੀ ਵਾਲੇ ਪਾਸ਼ਾ ਹੁਣ ਬੌੜ, ਹੁਣ ਇੱਥੇ ਕੋਈ ਨਹੀਂ ਹੈ, ਜਿਵੇਂ ਪ੍ਰਹਲਾਦ ਨੂੰ ਬੋੜਿਆ ਸੀ ਐਂ ਬੌੜ। ਜਿਹੜੇ ਬੰਦੇ ਨੇ ਉਹਨਾਂ ਦੀ ਦੋਹਾਂ ਦੀ ਆਵਾਜ਼ ਆ ਰਹੀ ਹੈ, ਪਰ ਉਹ ਚਾਰ ਸ਼ਸਤਰ ਤਾਰੀ ਬਰਸ਼ੇ ਕੱਢੀ ਖੜੇ ਨੇ। ਇਹਨੇ ਨੂੰ ਦੂਰੋਂ ਹੀ ਗੁਰਸਿੱਖ ਜਿਹੜਾ ਸੀ ਉਹ ਗਿਆ, ਦੂਰੋਂ ਲਲਕਾਰਾ ਮਾਰਿਆ ਵੀ ਠਹਿਰ ਜਾਓ। ਉਸ ਵੇਲੇ ਉਹਨੇ ਇਕੱਲੇ ਨੇ ਯੁੱਧ ਕਰਕੇ ਉਹ ਡਾਕੂ ਨੂੰ ਉਠਾ ਤੇ, ਲੇਕਿਨ ਆਪਣੇ ਸਰੀਰ ਦੇ ਉੱਤੇ ਬਹੁਤ ਕਾਰੀ ਜ਼ਖਮ ਆ ਗਿਆ। ਪਾਣੀ ਦੀ ਪਿਆਸ ਲੱਗੀ, ਪਾਣੀ ਪੀਣ ਵਾਸਤੇ ਸ਼ਹਿਰ ਹੈ ਨੇੜੇ ਛੋਟਾ ਜਿਹਾ, ਗੁਰਸਿੱਖੀ ਦੀ ਸੁਗੰਧੀ ਹੈ ਸ਼ਹਿਰ ਦੇ ਅੰਦਰ, ਤੇ ਰਾਣੀ ਜਿਹੜੀ ਹੈ ਉਹ ਗੁਰੂ ਦੇ ਪਿਆਰ ਵਾਲੀ ਹੈ। ਇਸ ਆਸ ਨਾਲ ਕਿ ਮੈਂ ਇੱਕ ਵਾਰੀ ਸ਼ਹਿਰ ਪਹੁੰਚਦਾ ਤੇ ਰਾਣੀ ਨੂੰ ਕੋਈ ਖਬਰ ਕਰਦਾ ਤਾਂ ਦੁਆ ਦਾਰੂ ਵੀ ਮੇਰੀ ਹੋ ਜਾਏਗੀ ਤੇ ਮੈਨੂੰ ਜਲ ਵੀ ਮਿਲ ਜਾਏਗਾ। ਬਹੁਤ ਤੇਜ਼ੀ ਨਾਲ ਦੌੜ ਕੇ ਆਉਂਦਾ, ਖੂਨ ਚੱਲ ਰਿਹਾ, ਕਈ ਫੱਟ ਲੱਗੇ ਹੋਏ ਨੇ ਬੜੇ ਤਾਰੇ। ਉੱਥੇ ਕੀ ਦੇਖਦਾ, ਇੱਕ ਖੂਹ ਦੇ ਉੱਤੇ ਦੋ ਪ੍ਰੇਮੀ ਨੇ, ਇੱਕ ਪਤਨੀ ਹੈ ਇੱਕ ਪਤੀ ਹੈ, ਉਹਨਾਂ ਨੇ ਪਾਣੀ ਭਰਿਆ ਬਰਤਨ ਵਿੱਚ ਪਾਇਆ, ਉਹਦੇ ਬਾਅਦ ਉਹ ਲਈ ਜਾ ਰਹੇ ਨੇ। ਗੁਰਸਿੱਖ ਅੱਗੇ ਹੋ ਕੇ ਕਹਿਣ ਲੱਗਿਆ, ਉਹ ਵੀਰੋ ਮੈਨੂੰ ਛੇਤੀ ਪਾਣੀ ਪਿਲਾਓ, ਜਲਦੀ ਪਿਲਾਓ। ਇੱਕ ਦੂਏ ਦੇ ਮੂੰਹ ਵੱਲ ਦੇਖਣ ਲੱਗ ਗਏ ਦੋ ਜਣੇ, ਕਹਿੰਦੇ ਕੀ ਦੇਖਦੇ ਹੋ, ਪਾਣੀ ਪਿਲਾਓ। ਕਹਿਣ ਲੱਗੇ, ਗੁਰਸਿੱਖਾ ਦੇਖ, ਅਸੀਂ ਕਰਮ ਕਾਂਡੀ ਹਾਂ, ਅਸੀਂ ਦੇਵਤੇ ਦੀ ਪੂਜਾ ਕਰਦੇ ਹਾਂ, ਸੁੱਚਾ ਜਲ ਲੈ ਕੇ ਜਾ ਕੇ ਇਸ਼ਨਾਨ ਕਰਾਉਣਾ ਹੈ, ਫਿਰ ਅਸੀਂ ਚਰਨਾ ਮਿਰਤ ਲੈਣਾ ਹੈ, ਧੂਫ ਦਿਖਾਉਣੀ ਹੈ, ਤੇ ਜੇ ਤੂੰ ਇੰਤਜ਼ਾਰ ਕਰ ਸਕਦਾ ਤਾਂ ਕਰ, ਅਸੀਂ ਆਏ ਕਰ ਆਹ ਕੰਮ ਕਰਕੇ, ਸਾਨੂੰ 20 ਮਿੰਟ ਲੱਗ ਜਾਣ, ਅੱਧਾ ਘੰਟਾ ਲੱਗ ਜਾਵੇ, ਪਰ ਪਿਆਰਿਆ ਅਸੀਂ ਆਹ ਪਾਣੀ ਨਹੀਂ ਤੈਨੂੰ ਪਿਲਾ ਸਕਦੇ। ਕਹਿਣ ਲੱਗਿਆ, ਪਿਆਰਿਓ ਤੁਸੀਂ ਜਿਉਂਦੇ ਰੱਬ ਨੂੰ ਨਹੀਂ ਮੰਨਦੇ, ਨਾ ਤੁਹਾਨੂੰ ਰੱਬ ਦੀ ਸੋਝੀ ਹੈ, ਐਵੇਂ ਗਲਤ ਰਸਤੇ ਤੁਸੀਂ ਪਏ ਹੋਏ। ਪਿਆਰਿਓ ਜਿਹਨੂੰ ਤੁਸੀਂ ਪਾਲਦੇ ਹੋ ਉਹਨੂੰ ਤੁਸੀਂ ਉਸ ਥਾਂ ਤੇ ਪਾਲੋ ਜਿੱਥੇ ਉਹਦਾ ਵਸ ਹੈ। ਬੜੇ ਲੰਮੇ ਚੱਕਰ ਚ ਪਏ ਹੋਏ ਹੋ, ਤੁਸੀਂ ਪਛਾਣੋ ਪਰਮੇਸ਼ਰ ਨੂੰ, ਪਰਮੇਸ਼ਰ ਤੁਹਾਡੇ ਅੰਦਰ ਰਹਿੰਦਾ ਹੈ, ਉਹਨੂੰ ਪੂਜੋ, ਉਹਨੂੰ ਪਛਾਣੋ। ਤੇਰੇ ਅੰਦਰ ਹਰੀ ਦਾ ਵਾਸਾ, ਬਾਹੋਗਾ ਤੂੰ ਦਾ ਮਿਲੇ ਅੰਦਰ ਨੌਂ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰੱਖੀ ਜਾ। ਬਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀ ਜਾ। ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀ ਜਾ। ਤਿਤਕਾਟ ਅੰਤਰ ਚਾਨਣਾ, ਘਰ ਭਗਤ ਮਿਲੀ ਜਾ। ਸਭ ਮੈਂ ਏਕੋ ਵਰਤਦਾ, ਜਨਾਪੇ ਰਚਨ ਰਚਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਪਿਆਰਿਆ। ਉਹ ਜਿਹਨੂੰ ਤੂੰ ਢੋਲਦਾ ਫਿਰਦਾ, ਉਹ ਮੰਦਰਾਂ ਵਿੱਚ ਨਹੀਂ ਹੈ, ਉਹ ਤਾਂ ਤੇਰੇ ਸੱਚੇ ਮੰਦਰ ਦੇ ਵਿੱਚ ਐਸੇ ਵਿੱਚ ਹੈ। ਇਹਨੂੰ ਇਹ ਪ੍ਰਸੰਨ ਕਰ ਲੈ, ਦੋ ਘੁੱਟ ਪਾਣੀ ਦੇ ਪਿਲਾ ਦੇ। ਕਿਸੇ ਜਰਾਹ ਨੂੰ ਦੱਸਦੇ ਜ਼ਖਮ ਮੰਨ ਦੇਵੇ, ਮੇਰਾ ਖੂਨ ਨਿਕਲ ਗਿਆ, ਹੁਣ ਮੈਨੂੰ ਤੁਰਨਾ ਵੀ ਔਖਾ ਹੋ ਗਿਆ, ਦੋ ਘੁੱਟ ਪਾਣੀ। ਸਰ ਜਵਾਨ ਮੁੜਦੀ ਜਾਂਦੀ ਹੈ ਵਿੱਚ, ਕਿਉਂਕਿ ਸਾਹ ਸਿੰਘ ਜੀ ਆਹ ਜਿਹੜਾ ਸਰੀਰ ਹੈ ਨਾ, ਇਹ ਵਾਹਿਗੁਰੂ ਦਾ ਮੰਦਰ ਹੈ, ਉਹਨੇ ਆਪਣੇ ਵਾਸਤੇ ਬਣਾਇਆ ਹੈ। 84 ਲੱਖ ਜੂਨਾਂ ਦੇ ਅੰਦਰ 83,99,999 ਤੋਂ ਪ੍ਰਗਟ ਰੂਪ ਨਹੀਂ ਹੈਗਾ। ਇਹ ਸਰੀਰ ਦੇ ਵਿੱਚ ਪ੍ਰਗਟ ਰੂਪ ਹੈ। ਮਹਾਰਾਜ ਕਹਿੰਦੇ ਇਹ ਜਿਹੜੀ ਦੇਹੀ ਨਗਰੀ ਹੈ, ਦੇਹੀ ਨਗਰੀ ਉਪਤਮ ਥਾਨਾ, ਪੰਜ ਲੋਕ ਵਸੇ ਪ੍ਰਧਾਨਾ। ਉੱਪਰ ਏਕ ਅੰਕਾਰ ਨਿਰਾਲਮ, ਸੁਨ ਸਮਾਧ ਲਗਾਏ ਦਾ। ਦੇਹੀ ਨਗਰੀ ਨੌਂ ਦਰਵਾਜ਼ੇ, ਸਿਰ ਸਿਰ ਕਰਨੇ ਹਾਰੇ ਸਾਜੇ। ਦਸਵੇਂ ਪੁਰਖ ਅਤੀਤ ਨਿਰਾਲਾ, ਆਪੇ ਲੱਖ ਲਿਖਾਇਦਾ, ਉਹ ਤਾਂ ਹੈ ਬਹੁਤ ਨੇੜੇ ਹਰੇਕ ਦੇ ਅੰਦਰ, ਚਾਹੇ ਪਾਪੀ ਹੈ ਚਾਹੇ ਪੁੰਨੀ ਹੈ, ਪਰਮੇਸ਼ਰ ਤਾਂ ਅੰਦਰ ਵੱਸਦਾ ਹੀ ਹੈ। ਪਰ ਇਹ ਜਿੰਨੀ ਦੇਰ ਤੱਕ ਸਤਿਗੁਰੂ ਨੂੰ ਨਹੀਂ ਨਾ ਮਿਲਦਾ, ਪੂਰੇ ਗੁਰੂ ਨੂੰ, ਓਨੀ ਦੇਰ ਤੱਕ ਕੰਮ ਨਹੀਂ ਬਣਿਆ। ਨਹੀਂ ਖੁੱਲਦੇ ਜੰਗਾਲੇ ਹੋਏ ਜਿੰਦਰੇ, ਵੱਜ ਸਤਿਗੁਰ ਪਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਿਮਰ। ਪਿਆਰਿਓ ਤੁਸੀਂ ਤਾਂ ਗਲਤ ਰਸਤੇ ਪਏ ਸੀ। ਇਸ ਵੇਲੇ ਜਿਉਂਦੇ ਠਾਕਰ ਨੂੰ ਤੁਸੀਂ ਮੰਨ ਨਹੀਂ ਰਹੇ, ਤੁਹਾਡੇ ਨੇੜੇ ਹੀ ਪੌਂਡੇ ਸਾਹਿਬ ਵਿੱਚ ਨਿਵਾਸ ਰੱਖਦੇ। ਜੇ ਤੁਸੀਂ ਕਦੇ ਉਹਨੂੰ ਮੰਨਦੇ ਹੁੰਦੇ ਤਾਂ ਤੁਸੀਂ ਮੈਨੂੰ ਪਾਣੀ ਦੀ ਘੁੱਟ ਤਾਂ ਪਿਲਾਉਣੀ ਸੀ, ਤੁਹਾਡੇ ਅੰਦਰ ਕਿੰਨਾ ਦਰਦ ਹੋਣਾ ਸੀ, ਮੈਨੂੰ ਚੁੱਕ ਕੇ ਲੈ ਜਾਣਾ ਸੀ ਤੁਸੀਂ। ਆਹ ਤੁਹਾਡਾ ਰੱਬ ਕਾਹਦਾ ਹੋਇਆ ਵੀ ਇੱਕ ਘੁੱਟ ਵੀ ਤੁਸੀਂ ਪਾਣੀ ਦੀ ਨਹੀਂ ਪਿਲਾ ਸਕਦੇ। ਨਹੀਂ ਦਰਸ਼ਨ ਦੇਣ ਲੱਗਾ ਇਸ ਤਰ੍ਹਾਂ ਦੇ ਨਾਲ, ਦਰਸ਼ਨ ਨਹੀਂ ਹੋਣੇ, ਐਵੇਂ ਜ਼ਿੰਦਗੀ ਬਰਬਾਦ ਕਰ ਲਓ। ਸਤਿਗੁਰੂ ਦੀ ਸ਼ਰਨ ਪਾਓ ਜੇ ਦਰਸ਼ਨ ਕਰਨ। ਉਹ ਅੰਦਰ ਹੈ, ਅੰਦਰ ਦਿਖਾ ਦਿੰਦਾ ਹੋ ਟੰਡੇਂਦੀ ਜਗ ਸਵਾਇਆ। ਸੱਜਣ ਮਹਿੰਦੇ ਨਾਲ ਨਾਨਕ ਲੱਖ ਨਾ ਲਖੀਐ ਗੁਰਮੁਖ ਦੇ ਦਿਖਾ, ਗੁਰਮੁਖ ਦੀ ਤਲਾਸ਼ ਕਰੋ। ਐ ਨਹੀਂ ਮਿਲਣਾ, ਕਰਮਕਾਂਡ ਚ ਬਹਿ ਗਏ ਤੇ ਜਿਉਂਦੇ ਰੱਬ ਨੂੰ ਦੋ ਘੁੱਟਾਂ ਪਾਣੀ ਨਹੀਂ ਪਿਲਾ ਰਹੇ। ਕਹਿੰਦੇ ਦੇਖ ਪਿਆਰਿਆ, ਅੱਜ ਤੱਕ ਸਾਡੀ ਪੂਜਾ ਚ ਵਿਘਨ ਨਹੀਂ ਪਿਆ। ਆ ਤੇਰੇ ਨਾਲ ਵੀ ਜੋ ਅਸੀਂ ਦੋ ਚਾਰ ਮਿੰਟ ਖੜ ਕੇ ਗੱਲਾਂ ਕਰ ਲਈਆਂ, ਇਹ ਵੀ ਸਾਨੂੰ ਐਂ ਲੱਗਦਾ ਵਿਘਨ ਪੈਂਦਾ ਜਾਂਦਾ ਤੇ ਅਸੀਂ ਹੁਣ ਜਾ ਕੇ ਪੂਜਾ ਕਰਨੀ ਹੈ, ਇਸ਼ਨਾਨ ਕਰਾਉਣਾ ਠਾਕਰ ਦਾ, ਚਰਨਾ ਮ੍ਰਿਤ ਲੈਣਾ, ਫਿਰ ਅਸੀਂ ਉਪਾਸ਼ਨਾ ਕਰਨੀ ਹੈ, ਫਿਰ ਆਵਾਂਗੇ, ਫਿਰ ਤੁਹਾਨੂੰ ਪਾਣੀ ਵੀ ਪਿਲਾ ਦਾਂਗੇ, ਤੇ ਜੇ ਕੋਈ ਹਾਲਤ ਤੇਰੇ ਪਾਸੇ ਨਾ ਪਹੁੰਚਿਆ ਅਸੀਂ ਚੱਕ ਕੇ ਵੀ ਜਰਾ ਨੂੰ ਲੈ ਆਵਾਂਗੇ, ਤੈਨੂੰ ਵੀ ਉੱਥੇ ਲੈ ਜਾਂਗੇ। ਇੰਨਾ ਕਹਿ ਕੇ ਪਿੱਠ ਦੇ ਕੇ ਤੁਰ ਕੇ ਕਹਿੰਦਾ ਚੰਗਾ ਦਰਸ਼ਨ ਨਹੀਂ ਹੋਣੇ ਤੁਹਾਨੂੰ। ਆਵਾਜ਼ ਕੰਨਾਂ ਚ ਆਉਣ ਲੱਗ ਗਈ, ਦਰਸ਼ਨ ਨਹੀਂ ਹੋਣੇ, ਦਰਸ਼ਨ ਨਹੀਂ ਹੋਣੇ, ਦਰਸ਼ਨ ਨਹੀਂ ਹੋਣੇ। ਉੱਥੇ ਜਾ ਕੇ ਇਸ਼ਨਾਨ ਕਰਾਉਂਦੇ ਨੇ, ਆਵਾਜ਼ ਆਈ ਜਾਂਦੀ ਹੈ, ਉਹ ਸ਼ਕਲ ਸਾਹਮਣੇ ਹੈ ਗੁਰਮੁਖ ਪਿਆਰੇ ਦੀ, ਨੂਰਾਨੀ ਚਿਹਰਾ, ਭਾਵੇਂ ਖੂਨ ਨਿਕਲ ਗਿਆ, ਸ਼ਰਾਬ ਨਹੀਂ ਦਿੰਦਾ, ਹਸੂ ਹਸੂ ਕਰਦਾ, ਬਾਤ ਕਰਦਾ, ਸਮਝਾਉਂਦਾ ਪਿਆਰ ਦੇ ਨਾਲ। ਹੁਣ ਪੂਜਾ ਚ ਮਨ ਨਹੀਂ ਲੱਗ ਰਿਹਾ, ਇਸ਼ਨਾਨ ਕਰਾਇਆ, ਕੋਈ ਰਸ ਨਹੀਂ ਆਇਆ। ਉਹਦੇ ਬਾਅਦ ਸਤਾਰ ਲੈ ਕੇ ਭਜਨ ਗਾਉਣਾ ਸ਼ੁਰੂ ਕਰਿਆ, ਕੋਈ ਰਸ ਨਹੀਂ ਆ ਰਿਹਾ, ਮਨ ਦੌੜਿਆ ਹੀ ਫਿਰਦਾ, ਇੱਕੋ ਹੀ ਆਵਾਜ਼ ਹੋ ਗਈ, ਦਰਸ਼ਨ ਨਹੀਂ ਹੋਣੇ, ਦਰਸ਼ਨ ਨਹੀਂ ਹੋਣੇ, ਅਸਮਾਨ ਗੂੰਜਣ ਲੱਗ ਗਿਆ ਨਾਲੇ, ਇੱਕੋ ਆਵਾਜ਼ ਆ ਰਹੀ, ਕਾਲੀ ਕਾਲੀ ਨਿਬੇੜ ਕੇ। ਜਦ ਉੱਥੇ ਵਾਪਸ ਆਉਂਦੇ ਨੇ ਕੀ ਦੇਖਦੇ ਆ, ਬਹੁਤ ਸਾਰੇ ਲੋਕ ਖੜੇ ਨੇ ਤੇ 10-12 ਬੀਬੀਆਂ, 5-7 ਬੱਚੇ, 2 ਬੰਦੇ ਇੱਕੋ ਹੀ ਗੱਲ ਕਹੀ ਜਾਂਦੇ ਨੇ, ਪਿਆਰੇ ਨੂੰ ਸਾਨੂੰ ਰੱਖਣ ਵਾਸਤੇ ਆਪਣੇ ਪ੍ਰਾਣ ਦੇਣੇ ਪਏ। ਕਿੱਦਾਂ ਗੁਰਮੁਖ ਪਿਆਰਾ ਸੀ, 4 ਬੜੇ ਹੀ ਖੂਨਖਾਰ ਡਾਕੂ ਸੀ, ਉਹਨਾਂ ਨਾਲ ਆ ਕੇ ਲੜਿਆ, ਉਹ ਨਠਾਤੇ, ਪਰ ਆਪ ਇਹੋ ਜਿਹਾ ਫੱਟ ਖਾਧਾ, ਪਾਣੀ ਦੀ ਤਲਾਸ਼ ਦੇ ਵਿੱਚ ਆਇਆ ਇੱਧਰ, ਪਰ ਐਂ ਲੱਗਦਾ ਵੀ ਕਿਸੇ ਨੇ ਇੱਕ ਘੁੱਟ ਪਾਣੀ ਵੀ ਨਹੀਂ ਪਿਲਾਇਆ ਇਹਨੂੰ। ਇਹ ਵੀ ਖੜੇ ਸੁਣਦੇ ਨੇ, ਪੈਰਾਂ ਥੱਲਿਓਂ ਮਿੱਟੀ ਨਿਕਲਦੀ ਜਾਂਦੀ ਹੈ ਵੀ ਕਿੱਡੀ ਭਾਰੀ ਭੁੱਲ ਹੋਈ, ਸਾਤੇ ਪਾਣੀ ਫਲਾ ਦੇਣਾ ਸੀ, ਅਸੀਂ ਮਾੜਾ ਕੰਮ ਹੋਇਆ, ਸਾਤੇ ਪਛਤਾਵਾ ਕਰਦੇ ਨੇ। ਰਾਣੀ ਨੂੰ ਪਤਾ ਲੱਗਿਆ, ਰਾਣੀ ਉਸੇ ਵੇਲੇ ਖੁਦ ਚੱਲ ਕੇ ਆਉਂਦੀ ਹੈ, ਮੇਰੇ ਸਤਿਗੁਰੂ ਦਾ ਸਿੱਖ ਇਸ ਤਰ੍ਹਾਂ ਮਾਰਿਆ ਗਿਆ ਵੀ ਇੱਕ ਘੁੱਟ ਵੀ ਪਾਣੀ ਨਾ ਮਿਲਿਆ ਮੇਰੇ ਰਾਜ ਵਿੱਚ, 4 ਟਾਂਕੇ ਲਾਉਣ ਵਾਲਾ ਜਰਾਹ ਨਾ ਮਿਲਿਆ, ਮੱਲਮ ਪੱਟੀ ਕਰਨ ਵਾਲਾ ਕੋਈ ਨਾ ਮਿਲਿਆ, ਰੋ ਰਹੀ ਹੈ। ਮੇਰੇ ਹੁੰਦੇ ਮੇਰੇ ਰਾਜ ਵਿੱਚ ਇਹ ਗੱਲ ਦੋਵੇਂ ਸੁਣ ਰਹੇ, ਅੰਦਰੋਂ ਹਿੱਲ ਗਏ ਬਈ ਬਹੁਤ ਸਾਤੇ ਭੁੱਲ ਹੋ ਗਈ। ਮਹਾਰਾਜ ਕਹਿੰਦੇ ਪਿਆਰਿਓ, ਜੇ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਹੈ, ਦਿਲ ਨਾ ਤੋੜਿਓ ਕਿਸੇ ਦਾ, ਦਿਲ ਤੋੜੇਗਾ ਪਰਮੇਸ਼ਰ ਰੁੱਸ ਜਾਂਦਾ। ਦਿਆ ਦੇ ਵਿੱਚ ਆ, ਜੇ ਦਿਆ ਨਹੀਂ ਤੇਰੇ ਅੰਦਰ ਆਈ, ਕੁਛ ਬਿਨਾ ਤੇਰੇ ਅੰਦਰ ਆਇਆ, ਧਰਮ ਤਾਂ ਪੈਦਾ ਹੀ ਨਾ ਹੋਇਆ, ਕਿਉਂਕਿ ਦਿਆ ਮਾਂ ਹੈ ਧਰਮ ਦੀ, ਤੌਲ ਧਰਮ ਦਇਆ ਕਾ ਪੂਤ। ਦਿਆ ਨਹੀਂ ਆਈ ਤਾਂ ਦਿਆ ਬਿਨਾ ਸਿੱਧ ਕਸਾਈ, ਸਿੱਧ ਵੀ ਕਸਾਈ ਹੁੰਦਾ, ਜਿਹਦੇ ਅੰਦਰ ਦਿਆ ਆ ਗਈ ਉੱਥੇ ਕ੍ਰਿਸ਼ਮਾ ਹੀ ਹੋਰ ਹੁੰਦਾ। ਇੱਕ ਰਾਜਾ ਹੋਇਆ ਹਿੰਦੁਸਤਾਨ ਚ, ਅਫਗਾਨਿਸਤਾਨ ਦਾ ਸੀ, ਗੁਲਾਮ ਸੀਗਾ, ਸੁਭਕਤਗੀਨ ਉਹਦਾ ਨਾਂ ਸੀ। ਸ਼ਿਕਾਰ ਖੇਲਣ ਜਾਂਦਾ, ਇੱਕ ਹਰਨੀ ਦਾ ਬੱਚਾ ਫੜ ਲਿਆ ਜਿਉਂਦਾ, ਹੰਨੇ ਦੇ ਨਾਲ ਬੰਨ ਲਿਆ ਦੋਹੀ ਪਾਸੇ ਰੱਸੇ ਪਾ ਕੇ, ਤੇ ਉਹ ਜਿਉਂਦੇ ਨੂੰ ਲਈ ਆਉਂਦਾ ਤੇ ਉਹਦੀ ਮਾਂ ਉਨੀ ਤੇਜ਼ੀ ਨਾਲ ਨੱਠੀ ਆਉਂਦੀ ਹੈ ਘੋੜੇ ਦੇ ਪਿੱਛੇ, 10 ਮੀਲ ਦੇ ਉੱਤੇ ਜਾ ਕੇ ਫੜਿਆ ਸੀ। ਜਦ ਪਿੱਛੇ ਨੂੰ ਮੁੜ ਕੇ ਦੇਖਦਾ ਉਹ ਦੌੜਦੀ ਹੈ, ਜੇ ਖੜ ਜਾਂਦਾ ਉਹ ਖੜ ਜਾਂਦੀ ਹੈ। ਖਿਆਲ ਆਉਣਾ ਸ਼ੁਰੂ ਹੋ ਗਿਆ ਵੀ ਜੇ ਮੇਰੇ ਬੱਚੇ ਨੂੰ ਕੋਈ ਚੱਕ ਲਏ ਉਹਦੀ ਮਾਂ ਵੀ ਮੇਰੇ ਘਰ ਵਾਲੀ ਵੀ ਇੰਨਾ ਹੀ ਦਰਦ ਕਰੇ। ਦਇਆ ਉਗਣੀ ਸ਼ੁਰੂ ਹੋ ਗਈ, ਅੰਦਰ ਪੈਦਾ ਹੋਣੀ ਸ਼ੁਰੂ ਹੋ ਗਈ। ਅਖੀਰ ਜਦ 2 ਮੀਲ ਰਹਿ ਗਿਆ, ਕਹਿਣ ਲੱਗਿਆ ਬੱਚਾ ਫੜਿਆ ਹੋਇਆ, ਮਾਂ ਦੇਖੋ ਕਿੰਨਾ ਦਰਦ ਨਾਲ ਦੌੜੀ ਆਉਂਦੀ ਹੈ, ਪਰਵਾਹ ਨਹੀਂ ਉਹਨੂੰ ਆਪਣੀ ਜਾਨ ਦੀ। ਜੇ ਮੇਰਾ ਵੀ ਬੱਚਾ ਫੜਿਆ ਹੋਵੇ, ਮੇਰੇ ਘਰ ਵਾਲੀ ਵੀ ਐਂ ਜਾਂਦੀ ਹੋਵੇ, ਜੇ ਕੋਈ ਛੱਡ ਦੇਵੇ ਕਿੰਨਾ ਉਹਦਾ ਭਲਾ ਹੋਵੇ, ਦਿਆਲੂ ਕਿੰਨਾ ਹੋਵੇ ਪਰਮੇਸ਼ੁਰ ਉਹਦੇ ਉੱਤੇ। ਖਿਆਲ ਆਉਂਦਾ ਹੀ ਰੱਸੇ ਖੋਲਦੇ, ਉਹ ਬੱਚਾ ਜਾ ਕੇ ਹਰਨੀ ਨੂੰ ਮਿਲਿਆ, ਹਰਨੀ ਨੇ ਸੁੰਘਿਆ, ਪੂਛ ਲਾਈ, ਇਹਦੇ ਵੱਲ ਵੀ ਦੇਖਿਆ, ਕੋਈ ਦੁਆ ਦਿੱਤੀ, ਉੱਪਰ ਨੂੰ ਸਮਾਨ ਵੱਲ ਨੂੰ ਮੂੰਹ ਚੱਕ ਲਿਆ, ਪਰਮੇਸ਼ੁਰ ਦੇ ਡਰ ਤੇ ਬੇਨਤੀ ਕਰੀ ਅਬੋਲ ਟੈਲੀਪੈਥੀ ਨਾਲ। ਇਹ ਘਰ ਆ ਗਿਆ, ਅੱਜ ਬੜਾ ਖੁਸ਼ੀ ਹੈ, ਬਹੁਤ ਖੁਸ਼ੀ ਹੈ। ਘਰ ਵਾਲੀ ਨਾਲ ਗੱਲ ਕਰੀ, ਕਹਿੰਦਾ ਅੱਜ ਮੈਂ ਇੱਕ ਰਹਿਮ ਦਾ ਕੰਮ ਕਰਿਆ, ਤੇ ਰਹਿਮ ਵਾਲੇ ਦੇ ਉੱਤੇ ਖੁਦਾਵੰਦ ਅੱਲਾ ਖੁਸ਼ ਹੋ ਜਾਂਦਾ। ਰਾਤ ਨੂੰ ਸੁਪਨਾ ਆਉਂਦਾ, ਕਹਿੰਦੇ ਸੁਰਗਤਗੀਨ ਅੱਜ ਤੈਂ ਮੈਨੂੰ ਪ੍ਰਸੰਨ ਕਰ ਲਿਆ ਤੇ ਤੈਂ ਦਇਆ ਕੀਤੀ ਹੈ ਮੇਰੇ ਜੀਵ ਦੇ ਉੱਤੇ, ਚੱਲ ਇਹਦੇ ਬਦਲੇ ਤੈਨੂੰ ਹਿੰਦੁਸਤਾਨ ਦਾ ਰਾਜ ਦਿੰਦਾ, ਤਖ਼ਤ ਤਾਜ ਲਾ ਕੇ ਲਾਹੌਰ ਵਾਲੇ ਰਾਜੇ ਦਾ ਇਹਦੇ ਸਿਰ ਤੇ ਰੱਖਤਾ। ਸੁਰਗਤਗੀਨ ਫਿਰ ਹਿੰਦੁਸਤਾਨ ਦਾ ਬਾਦਸ਼ਾਹ ਹੋਇਆ। ਇਵੇਂ ਇੱਕ ਹੋਰ ਹੈ ਕਿ ਇੱਕ ਬੀਬੀ ਸੀ, ਉਹ ਬਹੁਤ ਵੱਡੇ ਬੰਦੇ ਸੀ, ਉਹਨਾਂ ਦੇ ਕਨੀਜ਼ ਕਹਿੰਦੇ ਸੀ, ਮੁੱਲ ਲਈਆਂ ਹੋਈਆਂ ਔਰਤਾਂ ਜਿਹੜੀਆਂ ਹੁੰਦੀਆਂ ਕਨੀਜ਼ ਕਹਾਉਂਦੀਆਂ। ਕਾਫਲਾ ਜਾ ਰਿਹਾ ਹੈ ਹੱਜ ਨੂੰ, ਇਹ ਵੀ ਨਾਲ ਜਾ ਰਹੀ ਹੈ, ਲੇਕਿਨ ਅੱਲਾ ਦੀ ਭਗਤੀ ਬਹੁਤ ਕਰਦੀ ਹੈ, ਹਰ ਵਕਤ ਪਰਮੇਸ਼ੁਰ ਨੂੰ ਚਿੱਤ 'ਚ ਰੱਖਦੀ। 60 ਕੋਹ ਦੇ ਉੱਤੇ ਕੈਂਪ ਕੀਤਾ, ਕਾਫਲਾ ਤੁਰ ਰਿਹਾ, ਇਹਦਾ ਧਿਆਨ ਚਲਿਆ ਗਿਆ ਇੱਕ ਕੁੱਤੀ ਵੱਲ, ਖੂਹ ਦੇ ਦੁਆਲੇ ਦੁਆਲੇ ਗੇੜੇ ਮਾਰਦੀ ਹੈ, 4 ਉਹਦੇ ਕਤੂਰੇ ਨੇ ਤੇ ਉਹ ਪਾਣੀ ਨਹੀਂ ਮਿਲਦਾ, ਗੋਡੀਆਂ ਲਾ ਲੈਂਦੀ ਹੈ ਖੂਹ ਵਿੱਚ ਨੂੰ ਮੂੰਹ ਕਰਦੀ ਹੈ, ਲੇਕਿਨ ਕਿੱਥੇ ਖੂਹ ਕਿੱਥੇ ਵਿਚਾਰੀ ਕੁੱਤੀ। ਇਹਨੇ ਬਿਉਂਤ ਬਣਾ ਲਈ ਵੀ ਮੈਂ ਕੋਈ ਤਰੀਕਾ ਕਰਾਂ, ਕਾਫਲਾ ਤੁਰ ਗਿਆ। ਉਹਦੇ ਬਾਅਦ ਇਹਨੇ ਆਪਣੇ ਕੱਪੜੇ ਪਾੜਨੇ ਸ਼ੁਰੂ ਕਰਤੇ, ਰੱਸੀ ਵੱਟੀ ਉਹਦੀ, ਰੱਸੀ ਵੱਟਣ ਤੋਂ ਬਾਅਦ ਜਦ ਫਰਾਈ ਉਹਦੇ ਵਿੱਚ ਫੇਰਨਾ ਗਈ, ਥੋੜ੍ਹਾ ਜਿਹਾ ਟੁਕੜਾ ਰੱਖ ਲਿਆ ਵੀ ਇਹਦਾ ਮੈਂ ਭਿਉਂ ਭਿਉਂ ਕੇ ਪਾਣੀ ਪਿਲਾਊਂ ਇਹਨੂੰ ਬਾਹਰ ਕੱਢ ਕਰ। ਉਹਦੇ ਬਾਅਦ ਇਹਨੇ ਆਪਣੇ ਸੁੰਦਰ ਕੇਸ ਕੱਟ ਕੇ ਰੱਸੀ ਬਣਾ ਲਈ, ਫੇਰ ਜਾ ਕੇ ਪਾਣੀ ਤੱਕ ਪਹੁੰਚਿਆ। ਉਹ ਪਾਣੀ ਕੱਢ ਕੇ ਇਹਨੇ ਬੜੀ ਜੁਗਤ ਦੇ ਨਾਲ ਉਹਨਾਂ ਨੂੰ ਪਾਣੀ ਪਿਲਾਇਆ। ਜਦ ਪੰਜਾਂ ਨੇ ਪਾਣੀ ਪੀ ਲਿਆ, ਦੁਆ ਦਿੰਦੇ ਪਰਮੇਸ਼ੁਰ ਦਾ ਸ਼ੁਕਰ ਕਰਦੇ ਚਲੇ ਗਏ। ਉਹਦੇ ਬਾਅਦ ਬਸਤਰ ਨਾ ਆਉਣ ਕਰਕੇ ਇਹਨੇ ਰੇਤਾ ਪੱਟਿਆ ਅਤੇ ਆਪਣੇ ਗਲਗਲ ਤੱਕ ਆਲੇ ਦੁਆਲੇ ਚਾਰੇ ਪਾਸੇ ਪਾ ਕੇ ਬਹਿ ਗਈ। ਕਾਫਲਾ 2 ਦਿਨ ਵਿੱਚ ਉੱਥੇ ਪਹੁੰਚ ਜਾਂਦਾ। ਹੱਜ ਸ਼ੁਰੂ ਹੋ ਗਿਆ। ਇਬਰਾਹਿਮ ਉਸ ਵੇਲੇ ਦਾ ਵੱਡਾ ਖਲੀਫਾ ਸੀ ਜਿਹੜਾ ਹੱਜ ਕਰਾਇਆ ਕਰਦਾ ਸੀ, ਉਹ ਹੈਰਾਨ ਹੋ ਗਿਆ ਜਦ ਹਾਜੀ ਇਕੱਠੇ ਹੋ ਕੇ ਕਾਬੇ ਦੇ ਕੋਲ ਗਏ, ਕਾਬਾ ਨਜ਼ਰ ਨਹੀਂ ਆਉਂਦਾ। ਕਹਿਣ ਲੱਗੇ ਆ ਤਾਂ ਪਹਿਲੀ ਵਾਰੀ ਹੋਇਆ ਵੀ ਕਾਬਾ ਕਿਉਂ ਨਜ਼ਰ ਨਹੀਂ ਆਉਂਦਾ, ਕੀ ਹੋਇਆ? ਉਸ ਵੇਲੇ ਨੇ ਦੁਆ ਕਰੀ, ਆਵਾਜ਼ ਆਈ, ਕਹਿੰਦੇ ਆ ਹਾਜੀ ਉਹ ਕਾਬਾ ਜੋ ਹੈ ਉਹ ਰਾਵੀਆਂ ਨੂੰ ਦਰਸ਼ਨ ਦੇਣ ਗਿਆ ਹੋਇਆ, 60 ਮੀਲ ਤੇ, 60 ਕੋਹ ਤੇ, 90 ਮੀਲ ਤੇ, ਜਾਓ ਉੱਥੇ ਜਾ ਕੇ ਦਰਸ਼ਨ ਕਰੋ ਤੁਸੀਂ, ਕਿਉਂਕਿ ਉਹਨੇ ਐਸਾ ਨੇਕ ਕੰਮ ਕਰਿਆ ਕਿ ਪਰਮੇਸ਼ੁਰ ਪ੍ਰਸੰਨ ਹੋ ਗਿਆ ਉਹਦੇ ਉੱਤੇ। ਉਹ ਲਿਖਦੇ ਨੇ ਕਹਿੰਦੇ ਸਿਰਕੀ ਸੋਭਾ ਦੂਰ ਕਰ, ਚੀਨਾ ਆਤਮ ਰਾਮ, 60 ਕੋਸ ਮੱਕਾ ਮਿਲਾ, ਦੇਖ ਦਿਆ ਕੇ ਕੰਮ। ਦੇਖੋ ਕਹਿੰਦੇ ਦਿਆ ਦਾ ਕੰਮ, ਜੇ ਦਿਆ ਨਾ ਹੋਵੇ ਪਰਮੇਸ਼ੁਰ ਨਾਰਾਜ਼ ਹੋ ਜਾਂਦਾ ਹੈ। ਇੱਕ ਘੁੱਟ ਨਾ ਪਿਲਾਇਆ ਪਾਣੀ ਸਿੱਖ ਨੂੰ,
ਮਾਲਕ ਨਾਰਾਜ਼ ਹੋ ਗਿਆ।
ਸੁਖ ਪਾਏ ਸਾਧਨ ਕੇ ਸੁਖੀ, ਇਹ ਕਹਿ ਕੀ ਪੀਰ ਵਿਛਾਨਾ, ਘੱਟ ਘੱਟ ਕੇ ਪਟ ਪਟ ਕੀ ਜਾਂਦਾ। ਪੌੜੇ ਸਾਹਿਬ ਬੈਠੇ ਨੇ ਗੁਰੂ ਮਹਾਰਾਜ, ਸਾਰੀ ਕਿਰਿਆ ਨੂੰ ਸਾਹਮਣੇ ਦੇਖ ਰਹੇ ਨੇ। ਕਹਿਣ ਲੱਗੇ ਐਡਾ ਭੁਲੇਖਾ, ਰੱਬ ਨੂੰ ਮਿਲਣ ਦੇ ਯਤਨ ਕਰਨੇ ਤੇ ਰੱਬ ਨੂੰ ਪਛਾਣਨਾ ਨਾ। ਦਰਵਾਜ਼ੇ ਤੇ ਆ ਕੇ ਰੱਬ ਨੇ ਦਸਤਕ ਦਿੱਤੀ ਵੀ ਇੱਕ ਘੁੱਟ ਪਾਣੀ ਪਿਲਾ ਦੇ ਪਿਆਰੇ, ਉਹ ਦਰਸ਼ਨ ਹੋ ਜਾਣੇ ਸੀ ਤੁਹਾਨੂੰ ਉਸੇ ਵੇਲੇ। ਐਡਾ ਭੁਲੇਖਾ ਤੁਹਾਡੇ ਮਨਾਂ ਦੇ ਵਿੱਚ, ਹੁਣ ਨਹੀਂ ਦਰਸ਼ਨ ਹੋਣੇ, ਮੇਰੇ ਪਿਆਰੇ ਨੇ ਕਹਿ ਦਿੱਤਾ। ਭਾਵ ਆਏ ਮਹਾਰਾਜ ਦੇ ਚਿਹਰੇ ਦੇ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਹੈ ਵੀ ਐ ਬਾਤਾਂ ਹੋ ਜਾਇਆ ਕਰਦੀਆਂ ਨੇ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਸ੍ਰੀਨਗਰ ਗਏ ਹੋਏ ਨੇ ਮਾਈ ਭਾਗਵਤੀ ਨੂੰ ਦਰਸ਼ਨ ਦੇਣ, ਤੇ ਸੇਵਾਦਾਰ ਦੇ ਠਹਿਰੇ ਹੋਏ ਨੇ ਮਹਾਰਾਜ ਜੀ ਕਾਠੀ ਦਰਵਾਜ਼ੇ। ਉਸ ਵੇਲੇ ਦੂਰ ਦਰਾਜ ਤੋਂ ਸੰਗਤਾਂ ਆ ਰਹੀਆਂ, ਬਾਰਾਮੂਲੇ ਵੱਲੋਂ ਵੀ ਆ ਰਹੀਆਂ, ਹੋਰ ਵੀ ਆ ਰਹੀਆਂ, ਕਿਉਂਕਿ ਗੁਰਸਿੱਖੀ ਬਹੁਤ ਫੈਲੀ ਹੋਈ ਸੀ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਕਸ਼ਮੀਰ ਵਿੱਚ। ਤੇ ਭਾਈ ਮਾਧੋ ਵਰਗੇ ਮਹਾਂ ਬ੍ਰਹਮ ਗਿਆਨੀ ਵੀਤਰਾਗ ਪੁਰਸ਼, ਉਹਨਾਂ ਨੇ ਇੱਥੇ ਸਿੱਖੀ ਫੈਲਾਈ। ਉਹਨਾਂ ਦੀ ਉਹ ਸੰਗਤ ਭਾਈ ਸੇਵਾ ਰਾਮ ਨੇ ਕੀਤੀ। ਸੰਗਤ ਦੇ ਮਨ ਵਿੱਚ ਬੜਾ ਚਾਅ ਆਇਆ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰੀਏ। ਸ਼ਬਦ ਪੜ੍ਹਦੇ ਹੋਏ ਜੋਟੀਆਂ ਦੇ ਦਰਸ਼ਨ ਕਰਨ ਜਾ ਵਾਸਤੇ ਜਾ ਰਹੇ ਨੇ, ਸਿਰਾਂ ਦੇ ਉੱਤੇ ਤਾਜ਼ੇ ਫਲਾਂ ਦੇ ਟੋਕਰੀਆਂ ਚੁੱਕੀਆਂ ਹੋਈਆਂ, ਸ਼ਾਇਦ ਹੈ ਉਹਦੇ ਵਿੱਚ ਰੱਖਿਆ ਹੋਇਆ। ਅੱਗੇ ਇੱਕ ਗੁਰਸਿੱਖ ਮਿਲ ਗਿਆ ਭਾਈ ਕੱਟੂ, ਉਹਨੂੰ ਖੰਘ ਹੋਈ ਹੋਈ ਸੀ। ਕਹਿਣ ਲੱਗਿਆ, ਗੁਰਸਿੱਖੋ ਕਿੱਧਰ ਜਾ ਰਹੇ ਹੋ? ਕਹਿੰਦੇ, ਗੁਰੂ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਜਾ ਰਹੇ। ਆਹ ਕੀ ਹੈ ਤੁਹਾਡੇ ਕੋਲ? ਕਹਿੰਦੇ, ਫਲ ਨੇ। ਆਹ ਹੋਰ ਕੀ ਹੈ ਬਰਤਨ? ਕਹਿੰਦੇ, ਸ਼ਹਿਦ ਹੈ। ਉਹ ਸਾਰਾ ਸੁਭਾਅ ਉਹਦਾ ਹੱਥ ਨਿਕਲ ਗਿਆ ਬਾਹਰ, ਐ ਕਰ ਦਿੱਤਾ। ਕਹਿੰਦਾ, ਮੈਨੂੰ ਖੰਘ ਹੋਈ ਹੋਈ ਹੈ, ਥੋੜ੍ਹਾ ਜਿਹਾ ਤਾਜ਼ਾ ਸ਼ਹਿਦ ਮੇਰੇ ਹੱਥ 'ਤੇ ਪਾ ਦਿਓ, ਮੈਂ ਚੱਟ ਲਵਾਂਗਾ। ਅਤੇ ਮੈਂ ਸਵੇਰ ਦਾ ਕੁਛ ਖਾਧਾ ਨਹੀਂ ਹੈ, ਇੱਕ ਜਾਂ ਦੋ ਫਲ ਮੈਨੂੰ ਦੇ ਦਿਓ, ਮੈਂ ਖਾ ਲਵਾਂ। ਕਹਿੰਦੇ, ਵਾਹ ਪਿਆਰਿਆ ਵਾਹ, ਅਸੀਂ ਸੁੱਚਾ ਲਈ ਜਾਂਦੇ ਹਾਂ ਗੁਰੂ ਸਾਹਿਬ ਕੋਲ ਨੂੰ, ਅਤੇ ਤੂੰ ਰਾਹ ਵਿੱਚ ਇਹ ਝੂਠਾ ਕਰਨ ਲੱਗਿਆ। ਕਹਿੰਦਾ, ਚੰਗਾ ਤਾਂ ਫਿਰ ਬਈ ਤੁਹਾਡੀ ਮਰਜ਼ੀ, ਜੇ ਨਹੀਂ ਦੇਣਾ ਗੁਰੂ ਸਾਹਿਬ ਨੇ ਤਾਂ ਫਿਰ ਵੀ ਸਿੱਖਾਂ ਨੂੰ ਇਹ ਵੰਡਣਾ। ਉਸ ਵੇਲੇ ਗੁਰੂ ਮਹਾਰਾਜ ਦੇ ਕੋਲ ਲਿਜਾ ਕੇ ਜਦੋਂ ਟੋਕਰੀਆਂ ਰੱਖੀਆਂ ਅਤੇ ਨਾਲ ਸ਼ਹਿਦ ਦਾ ਬਰਤਨ ਰੱਖਿਆ, ਮਹਾਰਾਜ ਅਚਾਨਕ ਕਹਿਣ ਲੱਗੇ, ਵੀ ਪਿਆਰਿਓ ਆਹ ਕੀ ਤੁਸੀਂ ਰੱਖ ਦਿੱਤਾ? ਇਹਦੇ 'ਚ ਬਦਬੂ ਕਿਉਂ ਆ ਰਹੀ ਹੈ ਸਾਰੇ ਦੇ ਵਿੱਚੋਂ? ਸੜੇ ਹੋਏ ਫਲ ਕਿੱਥੋਂ ਲੈ ਆਏ ਤੁਸੀਂ? ਨਾ ਸੱਚੇ ਪਾਤਸ਼ਾਹ, ਅਸੀਂ ਤਾਂ ਤਾਜ਼ੇ ਤੋੜ ਕੇ ਬਹੁਤ ਵਿਧੀ ਨਾਲ ਰੱਖੇ ਨੇ, ਤਾਂ ਕਿ ਇੱਕ ਦੂਏ ਦੀ ਦਾਵ ਨਾ ਪੈ ਜਾਵੇ ਅਤੇ ਸੁੱਚੇ ਰਹਿਣ ਲਈ। ਐਚ ਕੀ ਹੈ? ਕਹਿੰਦੇ, ਸ਼ਹਿਦ। ਕਹਿੰਦੇ, ਦਿਖਾਓ ਤਾਂ। ਉਹ ਜਦ ਮੂੰਹ ਖੋਲਿਆ, ਕੀ ਦੇਖਦੇ ਨੇ? ਕੀੜੇ ਤੁਰੇ ਫਿਰਦੇ ਨੇ ਵਿੱਚ। ਮਹਾਰਾਜ ਕਹਿੰਦੇ, ਕੀੜਿਆਂ ਵਾਲਾ ਸਾਡੇ ਵਾਸਤੇ ਲੈ ਜਾਓ, ਫਲ ਖੋਲੋ। ਜਾਂ ਫਲ ਖੋਲੇ, ਸਾਰੇ ਗਲੇ ਪਏ। ਸੰਗਤ ਨੂੰ ਬਹੁਤ ਅਫਸੋਸ ਹੋ ਗਿਆ, ਵੀ ਸਾਤੇ ਕਿਹੜੀ ਭੁੱਲ ਹੋ ਗਈ। ਅੱਖਾਂ 'ਚੋਂ ਜਲ ਜਾਣ ਲੱਗ ਗਿਆ, ਪਾਤਸ਼ਾਹ ਸਾਤੇ ਕੋਈ ਬੜੀ ਭਾਰੀ ਅਵੱਗਿਆ ਹੋ ਗਈ, ਵਿਘਨ ਪੈ ਗਿਆ। ਅਸੀਂ ਤਾਂ ਤਾਜ਼ੇ ਫਲ ਤੋੜ ਕੇ ਤੁਰੇ ਸੀ। ਕਹਿਣ ਲੱਗੇ, ਪਿਆਰਿਓ ਤੁਹਾਨੂੰ ਗੁਰਸਿੱਖੀ ਦੀ ਸੋਝੀ ਨਹੀਂ ਹੈ। ਮੈਂ ਰਸਤੇ 'ਚ ਤੁਹਾਤੇ ਫਲ ਮੰਗੇ ਸੀਗੇ ਅਤੇ ਨਾਲ ਮੈਂ ਤੁਹਾਤੇ ਸ਼ਹਿਦ ਮੰਗਿਆ ਸੀ। ਕਹਿੰਦੇ, ਨਾਲ ਸੱਚੇ ਪਾਤਸ਼ਾਹ ਤਾਂ ਭਾਈ ਕੱਟੂ ਨੇ ਮੰਗਿਆ ਸੀ। ਕਹਿੰਦੇ, ਪਿਆਰਿਓ ਭਾਈ ਕੱਟੂ ਜਿਹੜਾ ਭੇਦ ਵਸਤਾ ਦਾ ਗੁਰਸਿੱਖ ਹੈ, ਮੇਰੇ ਯਾਰ ਉਹਦੇ ਵਿੱਚ ਕੋਈ ਫਰਕ ਨਹੀਂ ਹੈ।
ਮੇਰਾ ਹੀ ਰੂਪ ਹੈ, ਮੇਰੇ ਹੀ ਬਣ ਗਏ ਤੇਰੇ, ਮੇਰਾ ਹੀ ਰੂਪ ਹੈ, ਮੇਰੇ ਹੀ ਬਣ ਗਏ ਤੇਰੇ।
ਜਿਹੜੇ ਭੇਦ ਵਸਤਾ ਦੇ ਨਾਲ ਹਰ ਵਕਤ ਮੇਰਾ ਧਿਆਨ ਰੱਖਦੇ ਨੇ ਹਿਰਦੇ ਦੇ ਵਿੱਚ, ਪਿਆਰਿਓ ਉਹ ਗੁਰਸਿੱਖ ਦਾ ਤੇ ਮੇਰਾ ਕੋਈ ਭੇਦ ਨਾ ਜਾਣਿਓ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜੰਤਰ ਅੰਗ ਉੱਠੇ ਵਹ ਭਾਤੀ, ਫਿਰ ਸਰਲ ਹੈ ਸਰਲ ਸਮਾਏ ਦਾ, ਜਿਨ੍ਹਾਂ ਨਾਲ ਵਿਸਰੇ ਨਾਮ ਸੇ ਕਨੇ ਆ, ਭੇਦ ਨਾ ਜਾਣੋ ਮੂਲ ਸਾਈ ਜੇ। ਉਹ ਤਾਂ ਮੈਂ ਹੀ ਮੰਗਿਆ ਸੀ ਉਹਦੀ ਜ਼ਬਾਨ ਤੇ, ਕਿਉਂਕਿ ਉਹਦੇ ਗੁਰਸਿੱਖ ਦੀ ਜ਼ਬਾਨ ਤੇ ਮੇਰਾ ਹੀ ਵਾਸਾ ਹੋਇਆ। ਪਿਆਰਿਓ ਜਦ ਮੈਂ ਅੰਮ੍ਰਿਤ ਵੇਲੇ ਐ ਹੱਥ ਕੱਢ ਕੇ ਤੁਹਾਤੋਂ ਦੋ ਫਲ ਮੰਗੇ ਸੀ, ਤੇ ਸ਼ਾਇਦ ਮੰਗਿਆ ਸੀ ਉਸ ਵੇਲੇ ਤਾਂ ਤੁਸੀਂ ਦਿੱਤਾ ਨਾ ਮੈਨੂੰ, ਤੇ ਹੁਣ ਤੁਸੀਂ ਇਹ ਗਲਿਆ ਸੜਿਆ ਮੇਰੇ ਕੋਲ ਆ। ਹੰਝੂ ਜਾਣ ਲੱਗ ਗਏ, ਪਾਤਸ਼ਾਹ ਬੜੀ ਭਾਰੀ ਫੁੱਲ ਹੋਈ, ਪਰ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਤਾਂ ਮੰਗਿਆ ਨਹੀਂ, ਉਹ ਤਾਂ ਭਾਈ ਕੱਟੂ ਨੇ ਮੰਗਿਆ ਸੀ। ਕਹਿੰਦੇ ਪਿਆਰਿਓ, ਭਾਈ ਕੱਟੂ ਭੇਦ ਅਵਸਥਾ ਦਾ ਗੁਰਸਿੱਖ ਹੈ, ਉਹਦੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ, ਹਰ ਵਕਤ ਮੇਰੇ ਵਿੱਚ ਸਮਾਇਆ ਰਹਿੰਦਾ। ਜਾਓ ਪਹਿਲਾਂ ਭਾਈ ਕੱਟੂ ਨੂੰ ਪ੍ਰਸੰਨ ਕਰੋ, ਫਿਰ ਸਾਡੇ ਕੋਲ ਆਇਓ। ਭਾਈ ਕੱਟੂ ਜੀ ਦੇ ਪਾਸ ਉੱਥੇ ਹੀ ਪਹੁੰਚ ਜਾਂਦੇ ਨੇ, ਜਾ ਕੇ ਫਲ ਵੀ ਰੱਖ ਦਿੱਤੇ ਤੇ ਸ਼ਾਇਦ ਵੀ ਰੱਖ ਦਿੱਤੇ। ਕਹਿੰਦੇ ਪਿਆਰਿਓ ਕਿਵੇਂ ਆਏ ਤੁਸੀਂ? ਕਹਿੰਦੇ ਸਾਤੇ ਭੁੱਲ ਹੋ ਗਈ ਬਹੁਤ ਵੱਡੀ। ਕਹਿਣ ਲੱਗੇ ਤੁਸੀਂ ਸ਼ਾਇਦ ਮੰਗਿਆ ਸੀ, ਫਲ ਮੰਗੇ ਸੀ, ਅਸੀਂ ਦਿੱਤੇ ਨਾ ਸੀ, ਕਿ ਪਹਿਲਾਂ ਸੁੱਚੇ ਗੁਰੂ ਕੋਲ ਲੈ ਕੇ ਜਾਣੇ, ਅਸੀਂ ਥੋੜ੍ਹਾ ਕੌੜਾ ਵੀ ਤੇ ਤੁਹਾਡੇ ਨਾਲ ਬੋਲੇ, ਪਰ ਸਾਨੂੰ ਕੀ ਪਤਾ ਵੀ ਤੁਹਾਡੇ ਔਰ ਗੁਰੂ ਦੇ ਵਿੱਚ ਕੋਈ ਫਰਕ ਹੀ ਨਹੀਂ ਹੈ, ਭੇਦ ਵਰਤਾ ਦੇ ਆ ਤੁਸੀਂ। ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਹੋ ਕਰੋ ਨਿਵਾਸ। ਫਲ ਗੰਦੇ ਹੋ ਗਏ, ਇਹਦੇ ਵਿੱਚ ਕੀੜੇ ਪੈ ਗਏ, ਤੁਸੀਂ ਭੋਗ ਲਾਓ ਪਹਿਲਾਂ ਤਾਂ ਇਹ ਠੀਕ ਹੋਣੀ। ਕਹੇ ਹੁਣ ਤਾਂ ਮੈਨੂੰ ਲੋੜ ਹੀ ਨਹੀਂ ਰਹੀ, ਮੈਨੂੰ ਜਦੇ ਹੋਈ ਸੀ ਪਤਾ ਨਹੀਂ ਕਿਉਂ, ਮੈਂ ਤਾਂ ਕਦੇ ਕਿਸੇ ਦੇ ਮੰਗਿਆ ਹੀ ਨਹੀਂ ਸੀ, ਸਹਿਜ ਨਾਲ ਹੱਥ ਨਿਕਲਿਆ ਸੀ ਮੇਰਾ। ਕਹਿੰਦੇ ਦਿਆਲਤਾ ਦੇ ਘਰ ਜਾਓ ਮਹਾਰਾਜ, ਕਿਰਪਾ ਕਰੋ, ਸਾਤੇ ਭਾਰੀ ਵਗਿਆ ਹੋਵੇ। ਉਸ ਵੇਲੇ ਆਪ ਨੇ ਥੋੜ੍ਹਾ ਸ਼ਹਿਦ ਲੈ ਲਿਆ, ਦੋ ਫਲ ਲੈ ਲਏ, ਹੈਰਾਨ ਹੋ ਗਏ ਵੀ ਉਹ ਗਲੇ ਸੜੇ ਜਿੰਨੇ ਫਲ ਸੀ ਸਾਰੇ ਅਸਲੀ ਹਾਲਤ 'ਚ ਹੋ ਗਏ, ਸ਼ਹਿਦ ਸ਼ੁੱਧ ਹੋ ਗਿਆ। ਸੋ ਗੁਰੂ ਤੇ ਸਿੱਖ ਦਾ ਜਿਹੜਾ ਰਿਸ਼ਤਾ ਹੈ ਉਹ ਇੰਨਾ ਕਮਜ਼ੋਰ ਨਹੀਂ ਹੋਇਆ ਕਰਦਾ, ਗੁਰੂ ਕਦੇ ਵੀ ਸਿੱਖ ਨੂੰ ਨਹੀਂ ਛੱਡਦਾ। ਜਦ ਗਦ ਛੱਡਣਾ ਹੈ ਸਿੱਖ ਨੇ ਗੁਰੂ ਨੂੰ ਛੱਡਣਾ, ਅਮਰ ਛੱਕ ਲੈਂਦਾ ਮਨ ਮਤ ਵਿੱਚ ਆ ਕੇ ਗੁਰੂ ਵੱਲ ਪਿੱਠ ਕਰ ਲੈਂਦਾ, ਸ਼ਰਾਬ ਫੇਰ ਪੀਣੀ ਸ਼ੁਰੂ ਕਰ ਦਿੰਦਾ, ਗੁਰੂ ਛੱਡ ਦਿੱਤਾ। ਗੁਰੂ ਨਹੀਂ ਛੱਡਦਾ, ਗੁਰੂ ਆਸ ਰੱਖਦਾ, ਦਰਵਾਜ਼ੇ ਖੁੱਲ੍ਹੇ ਰੱਖਦਾ ਬਈ ਪਤਾ ਨਹੀਂ ਕਿਹੜੇ ਵੇਲੇ ਭੁੱਲਿਆ ਹੋਇਆ ਆ ਜਾਵੇ ਅਤੇ ਦਰਵਾਜ਼ਾ ਖੁੱਲ੍ਹਾ ਰਹਿਣਾ ਚਾਹੀਦਾ। ਜਦੋਂ ਵੀ ਆਉਂਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ ਮੁੜ ਕੇ ਫੇਰ ਗਿਰੇ ਹੋਏ ਸਿੱਖ ਨੂੰ ਚੁੱਕ ਲੈਂਦਾ, ਆਪਣੇ ਦੀ ਬਿਰਧ ਰੱਖਦਾ, ਲਾਜ ਰੱਖਦਾ। ਭਾਈ ਜੋਗਾ ਸਿੰਘ ਦੋ ਲਾਵਾਂ ਛੱਡ ਕੇ ਆ ਗਿਆ, ਮਨ ਵਿੱਚ ਖਿਆਲ ਆਇਆ ਕਿ ਹੋਰ ਕੋਈ ਸਿੱਖ ਐਸਾ ਨਹੀਂ ਜਿਹੜਾ ਦੋ ਲਾਵਾਂ ਛੱਡ ਦਿੰਦਾ, ਇਹ ਤਾਂ ਮੈਂ ਹੀ ਛੱਡੀਆਂ ਨੇ। ਉਸ ਵੇਲੇ ਪਰਦਾ ਪੈ ਗਿਆ ਅਪਮਾਨ ਦਾ, ਗੁਰੂ ਨੂੰ ਜੇ ਨਹੀਂ ਚੰਗਾ ਲੱਗਦਾ ਤਾਂ ਅਪਮਾਨ ਸਿੱਖ ਦਾ ਚੰਗਾ ਨਹੀਂ ਲੱਗਦਾ। ਇਸ ਤਰ੍ਹਾਂ ਪੜ੍ਹ
ਤੇਰਾ ਮਾਣ, ਤੇਰਾ ਮਾਣ, ਤੇਰਾ ਮਾਣ,
ਜੇ ਨਹੀਂ ਪਾਉਂਦੀ ਪਰਮੇਸ਼ਰ ਨੂੰ ਕੋਈ ਚੀਜ਼, ਉਹ ਜੇ ਬੰਦਾ ਮਾਣ ਕਰਦਾ ਉਹ ਨਹੀਂ ਪਾਉਂਦੀ। ਤੀਰਥ ਵਰਤ ਅਰਦਾਨ ਕਰ ਮਨ ਮੇ ਧਰੇ ਗਵਾਨ, ਨਾਨਕ ਨੇਫਲ ਜਾਤੇ ਜਿਉਂ ਕੁੰਚੇ ਰਿਸ਼ਨਾ। ਮਾਣ ਆ ਗਿਆ ਵੀ ਮੈਂ ਪੱਕਾ ਸਿੱਖ, ਗੁਰੂ ਦਾ ਹੁਕਮ ਮਿਲਿਆ, ਮੈਂ ਦੋ ਲਾਵਾਂ ਹੋਰ ਲੈ ਲੈਂਦਾ, 200 ਮੀਲ 300 ਮੀਲ ਮੈਂ ਆਉਣਾ ਸੀ, ਕਿਹੜੀ ਕਾਲੀ ਪਈ ਸੀ, 10 ਮਿੰਟ ਨਾਲ ਕੀ ਫਰਕ ਪੈਂਦਾ ਸੀ, ਚਾਹੇ ਮੈਂ ਇੱਕ ਰਾਤ ਘਰ ਰਹਿ ਕੇ ਆ ਜਾਂਦਾ, ਲੈ ਜਾਂਦਾ ਵਿਆਹ ਕੇ ਡੋਲੇ ਨੂੰ ਆਪਣੇ ਘਰ। ਪਰ ਮੈਂ ਉਸੇ ਵੇਲੇ ਛੱਡਤਾ ਜਦ ਗੁਰੂ ਦੀ ਚਿੱਠੀ ਆਈ। ਹੁਣ ਹੋਇਆ ਕਿ ਵਿਚਾਲੇ ਮਾਣ ਆ ਗਿਆ ਗੁਰੂ ਦੇ ਸਿੱਖ ਦੇ ਦਰਮਿਆਨ, ਕੰਧ ਬਣ ਗਈ ਮਾਣ ਦੀ। ਉਹ ਗੁਰੂ ਦੀ ਜਿਹੜੀ ਸ਼ਕਤੀ ਹੈ ਜਿਹਦੇ ਆਸਰੇ ਅਸੀਂ ਬਚੇ ਹੋਏ ਹਾਂ, ਵਿਕਾਰਾਂ ਤੋਂ ਬਚਦੇ ਹਾਂ, ਗੁਰੂ ਦੀ ਮਿਹਰ ਹੱਥ ਭਰਿਆ, ਮਿਹਰ ਦਾ ਭਰਿਆ ਹੱਥ ਐ ਰਹਿੰਦਾ ਗੁਰੂ ਦਾ ਸਿੱਖ ਦੇ ਉੱਤੇ, ਤਾਂ ਬਚਦਾ। ਹਰ ਵਕਤ ਗੁਰੂ ਰਾਖੀ ਕਰਦਾ, ਆਪਣੇ ਦੀ ਪ੍ਰਤਪਾਲ ਕਰਦਾ, ਹਰ ਵਕਤ ਆਪਣੇ ਨੂੰ ਵਿਘਨਾਂ ਤੋਂ ਬਚਾਉਂਦਾ, ਮਾੜੇ ਕੰਮਾਂ ਤੋਂ ਹੱਥ ਦੇ ਕੇ ਰੱਖਦਾ। ਜ਼ਿਆਦਾ ਜਾਂਦਾ ਮਾਣ ਮੈਂ ਕਰਿਆ, ਫੇਰ ਕਨੈਕਸ਼ਨ ਟੁੱਟ ਜਾਂਦਾ, ਬੈਡ ਕੰਡਕਟਰ ਵਿਚਾਲੇ ਆ ਜਾਂਦਾ, ਕਰੰਟ ਨਹੀਂ ਪਾਸ ਹੁੰਦੀ। ਹੁਣ ਇਹਨੇ ਜਿਹੜੀ ਲਿਬ ਦੀ ਕਰੰਟ ਸੀ ਉਹ ਟੁੱਟ ਗਈ ਇਹਦੇ ਨਾਲ, ਕਿਉਂਕਿ ਲਿਬ ਨਹੀਂ ਆਉਂਦੀ। ਜੇ ਆਦਮੀ ਦੇ ਮਨ ਵਿੱਚ ਅਭਿਮਾਨ ਹੋ ਜਾਵੇ ਲਿਬ ਉਸੇ ਵੇਲੇ ਟੁੱਟ ਜਾਂਦੀ। ਹੁਣ ਲਿਬ ਟੁੱਟ ਗਈ, ਦੁਨੀਆਂ ਦੀਆਂ ਖਿਆਲਾਂ 'ਚ, ਦੁਨੀਆਂ ਦੇ ਖਿਆਲਾਂ 'ਚ ਪੈ ਗਏ। ਚੱਲਦੇ ਚੱਲਦੇ ਹੁਸ਼ਿਆਰਪੁਰ ਆ ਕੇ ਰਾਤ ਪੈ ਗਈ, ਘੋੜੇ ਦੇ ਸਵਾਰ ਹੈ, ਘੋੜਾ ਬੰਨਿਆ ਸਰੈਂ ਦੇ ਵਿੱਚ, ਬਾਜ਼ਾਰ ਦੇਖਣ ਤੁਰ ਪਿਆ। ਇੱਕ ਬਹੁਤ ਸੁੰਦਰੀ ਸੁੰਦਰ ਵੇਸ਼ਵਾ ਦੇਖੀ, ਮਨ ਖਿੱਚਿਆ ਗਿਆ, ਬੇਕਾਰ ਜਾਗ ਪਿਆ ਪੂਰੀ ਤਰ੍ਹਾਂ। ਕਿਉਂ ਜਾ ਗਿਆ? ਗੁਰੂ ਨਿਕਲ ਗਿਆ ਅੰਦਰੋਂ। ਮਾਨ ਜਿੱਥੇ ਆ ਜਾਏ ਉੱਥੇ ਗੁਰੂ ਨਹੀਂ ਰਿਹਾ ਕਰਦਾ, ਲੇਵ ਟੁੱਟ ਜਾਂਦੀ ਹੈ, ਗੁਰੂ ਦਾ ਕਨੈਕਸ਼ਨ ਟੁੱਟ ਜਾਂਦਾ ਹੈ, ਫਿਰ ਬੰਦਾ ਜਿਹਾ ਜਿਹਾ ਹੁੰਦਾ ਉਹ ਜਿਹਾ ਹੀ ਰਹਿ ਜਾਂਦਾ ਖਾਲੀ। ਗੁਰੂ ਦੀ ਕਿਰਪਾ ਤੇ ਬਗੈਰ ਬੰਦੇ ਦੀ ਤਾਕਤ ਨਹੀਂ ਹੈ ਕਿ ਚੜਾਈ ਚੜ ਲੈ। ਸੋ ਉਸ ਵੇਲੇ ਅਪਮਾਨ ਅੰਦਰ ਹੈ, ਭੁੱਲ ਗਿਆ ਲਾਵਾਂ ਵਾਲਾ ਖਿਆਲ ਵੀ ਮੈਂ ਲਾਵਾਂ ਛੱਡਿਆ ਆ, ਉਹਦੇ ਰੂਪ ਚ ਮੋਹਿਤ ਹੋ ਗਿਆ। ਥੋੜਾ ਜਿਹਾ ਹਨੇਰਾ ਹੋਇਆ, ਨਾ ਰਹਿ ਰਸ ਪੜੀ, ਨਾ ਗੁਰੂ ਦਾ ਧਿਆਨ ਕਰਿਆ, ਉਸ ਦਰਵਾਜ਼ੇ ਕੋ ਆ ਗਿਆ। ਹੁਣ ਗੁਰੂ ਦਾ ਫਰਜ਼ ਹੁੰਦਾ ਵੀ ਸਿੱਖ ਨੂੰ ਡੁੱਬਣ ਨਹੀਂ ਦੇਣਾ। ਅੱਗੇ ਕੀ ਦੇਖਦਾ? ਪਹਿਰੇਦਾਰ ਖੜਾ, ਝਿੜਕ ਮਾਰੀ, ਵਾਪਸ ਹੋ ਗਿਆ। ਅੱਧੀ ਰਾਤ ਤੱਕ ਗੇੜੇ ਲਾਈ ਗਿਆ, ਇੱਕ ਵੱਜ ਗਿਆ, ਦੋ ਵੱਜ ਗਏ। ਬੇਕਾਰ ਹੀ ਹੋ ਗਿਆ ਮਨ, ਬਾਰ ਬਾਰ ਆਉਂਦਾ, ਬਾਰ ਬਾਰ ਆਉਂਦਾ। ਜਦ ਦੋ ਵਜੇ ਕਹਿੰਦੇ ਉਹ ਗੁਰਸਿੱਖਾ, ਐ ਲੱਗਦਾ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੁੰਦਾ। ਤੈਨੂੰ ਪਤਾ ਉਹ ਗੁਰੂ ਨੇ ਕੀ ਕਿਹਾ? ਗੁਰ ਸਤਿਗੁਰ ਕਾ ਜੋ ਸਿੱਖ ਖਾਏ ਤੂੰ ਪਲ ਕੇ ਉੱਠਾ ਨਾਮ ਧਿਆਵ। ਤੇਰੇ ਅੰਦਰੋਂ ਤਾਂ ਨਾਮ ਨਿਕਲ ਗਿਆ, ਤੂੰ ਇਹ ਕੀ 84 ਦੇ ਗੇੜ ਚ ਪਿਆ? ਸੇਜ ਸੋਹਣੀ ਚੰਦਨ ਚੋਆ ਨਰਕ ਘੋਲ ਕਾ ਦੁਆਰਾ, ਕੁੰਭੀ ਨਰਕ ਦਾ ਟਿਕਟ ਲੈਣ ਵਾਸਤੇ ਆ ਗਿਆ ਗੁਰੂ ਨੂੰ ਛੱਡ ਕੇ? ਜਾ ਤੇਰੇ ਤੇ ਫਿਟਕਾਰ, ਐਡੇ ਗੁਰੂ ਨੂੰ ਛੱਡ ਕੇ ਤੂੰ ਆ ਗਿਆ। ਹੋਸ਼ ਆ ਗਈ ਵੀ ਹੈ ਕਿੱਥੇ ਮੈਂ ਨਰਕ ਚ ਗਿਰਨ ਲੱਗਿਆ ਸੀ? ਪਹਿਰੇਦਾਰ ਦੇ ਚਰਨਾਂ ਤੇ ਹੱਥ ਲਾ, ਕਹਿ ਬਾਬਾ ਤੈਂ ਮੈਨੂੰ ਬਚਾ ਤਾ, ਮੈਂ ਤਾਂ ਗਿਰਨ ਲੱਗਿਆ ਸੀ ਨਰਕਾਂ ਚ, ਦੋ ਲਾਵਾਂ ਛੱਡ ਕੇ ਆਇਆ ਸੀ, ਪਰ ਮੈਂ ਇੱਥੇ ਕੁੰਭੀ ਨਰਕ ਚ ਗਿਰ ਜਾਣਾ। ਗੁਰੂ ਰਾਖੀ ਕਰਦਾ ਸਾਧ ਸੰਗਤ ਜੀ ਸਿੱਖ ਦੀ, ਸਿੱਖ ਨਾਲ ਜੁੜਿਆ ਹੁੰਦਾ। ਜਿਹੜਾ ਸਿੱਖ ਗੁਰੂ ਨਾਲ ਜੁੜਿਆ ਹੋਇਆ, ਗੁਰੂ ਉਹਦੇ ਨਾਲ ਜੁੜਿਆ ਹੋਇਆ। ਹਰ ਵਕਤ ਗੁਰੂ ਦਾ ਹੱਥ ਰਹਿੰਦਾ ਸਿੱਖ ਤੇ, ਜੇ ਸਿੱਖ ਦਾ ਧਿਆਨ ਗੁਰੂ ਚ ਰਹਿੰਦਾ। ਹੁਣ ਇਹ ਅਭੇਦ ਅਵਸਥਾ ਦਾ ਗੁਰਸਿੱਖ ਸੀ, ਡਾਕੂਆਂ ਦੇ ਨਾਲ ਲੜਿਆ, ਦੋ ਘੁੱਟ ਪਾਣੀ ਪੀਣ ਵਾਸਤੇ ਸ਼ਹਿਰ ਵੱਲ ਨੂੰ ਜਾਂਦਾ ਹੈ ਵੀ ਮੈਂ ਜ਼ਖਮ ਵੀ ਸਲਾ ਲਾਂ ਤੇ ਜਲ ਪੀਵਾਂ, ਪਹਿਲਾਂ ਪਿਆਸ ਬਹੁਤ ਲੱਗੀ ਹੋਈ ਹੈ। ਲੇਕਿਨ ਦੋ ਘੁੱਟ ਦਿੱਤੇ ਨਹੀਂ ਸੀਗੇ ਪਰਮੇਸ਼ਰ ਦੇ ਪਿਆਰੇ, ਪਰ ਭੁੱਲੇ ਹੋਏ ਸੀ, ਪਛਾਣਦੇ ਨਹੀਂ ਸੀ ਵੀ ਰੱਬ ਰਹਿੰਦਾ ਕਿੱਥੇ ਹੈ। ਅੰਦਰ ਵਸਦੇ ਪਰਮੇਸ਼ਰ ਨੂੰ ਨਹੀਂ ਸੀ ਜਾਣਦੇ। ਚੜਾਈ ਕਰ ਗਿਆ, ਗੱਲਾਂ ਬਾਤਾਂ ਸੁਣੀਆਂ, ਬਹੁਤ ਲਾਂਤ ਪਾਉਂਦੇ ਨੇ ਦੋਏ, ਜਾ ਕੇ ਬਹਿ ਗਏ, ਹੰਝੂ ਜਾਈ ਜਾਂਦੇ ਨੇ ਦੋਇਆਂ ਦੇ ਅੱਖਾਂ, ਆਪਾਂ ਕਿੱਡੀ ਭੁੱਲ ਕਰ ਦਿੱਤੀ। ਜਿਉਂਦਾ ਸਤਿਗੁਰੂ, ਜਿਉਂਦਾ ਪਰਮੇਸ਼ਰ, ਪੌਂਡੇ ਸਾਹਿਬ ਦੱਸਿਆ ਉਹਨੇ, ਤੇ ਨਾਲ ਕਹਿਤਾ ਦਰਸ਼ਨ ਨਹੀਂ ਦੇਣ ਲੱਗਾ, ਦਰਸ਼ਨ ਨਹੀਂ ਹੋਣੇ। ਗੂੰਜ ਰਿਹਾ ਆਵਾਜ਼, ਬੋਲ ਗੂੰਜੀ ਜਾਂਦਾ, ਅਸਮਾਨ ਗੂੰਜ ਰਿਹਾ ਨਾਲ, ਕੁਛ ਨਹੀਂ ਸੁੱਝਦਾ ਵੀ ਹੁਣ ਇਹ ਤਾਂ ਲੜਾਈ ਕਰ ਗਿਆ, ਹੁਣ ਕਰੀਏ ਕੀ? ਨਾ ਪੂਜਾ ਵਿੱਚ ਕੋਈ ਰਸ ਆਉਂਦਾ, ਛੱਡ ਦਿੱਤੀ ਪੂਜਾ, ਇੱਕੋ ਬਹਿਣ ਚ ਰੁੜ ਗਏ ਵੀ ਹੁਣ ਕਰਿਆ ਕੀ ਜਾ। ਕੰਨੀ ਸੋ ਪਈ ਕਿ ਪੌਂਟੇ ਵਾਲੇ ਜਿਹੜੇ ਗੁਰੂ ਨੇ, ਉਹ ਪੌਂਟੇ ਸਾਹਿਬ ਤੋਂ ਪੱਕੀ ਤਰ੍ਹਾਂ ਨਾਲ ਆਨੰਦਪੁਰ ਸਾਹਿਬ ਜਾ ਰਹੇ ਨੇ, ਤੇ ਸਾਡੀ ਮਹਾਰਾਣੀ ਜਿਹੜੀ ਹੈ, ਇਹਨਾਂ ਦੇ ਇੱਕ ਰਾਤ ਇੱਕ ਦਿਨ ਮਹਿਮਾਨ ਉਹਨਾਂ ਨੇ ਰਹਿਣਾ ਇੱਥੇ ਆ ਕੇ ਸਾਰਿਆਂ ਨੇ, ਗੁਰਸਿੱਖਾਂ ਨੇ, ਆਸ ਬੱਝੀ ਕਿ ਦਰਸ਼ਨ ਹੋ ਜਾਣਗੇ। ਗੁਰਸਿੱਖ ਆ ਰਹੇ ਨੇ, ਕਾਫਲਾ ਆ ਰਿਹਾ, ਫੌਜਾਂ ਆ ਰਹੀਆਂ ਨੇ, ਡੋਲੇ ਆ ਰਹੇ ਨੇ, ਗੁਰੂ ਦਸਮੇਸ਼ ਪਿਤਾ ਘੋੜੇ ਤੇ ਸਵਾਰ ਨੇ, ਇਹ ਵੀ ਖੜੇ ਨੇ ਵਿੱਚ ਵੀ ਅਸੀਂ ਦਰਸ਼ਨ ਇੱਥੇ ਕਰ ਲਾਂਗੇ। ਜਿੱਥੇ ਆ ਕੇ ਖੜੇ ਨੇ ਉੱਥੋਂ ਪਹਿਲਾਂ ਹੀ ਮਹਾਰਾਜ ਜੀ ਨੇ ਘੋੜਾ ਰਸਤੇ ਤੋਂ ਹਟਾ ਲਿਆ, ਖੇਤਾਂ ਦੇ ਵਿੱਚ ਹੀ ਪਾ ਲਿਆ, ਉਹ ਬਲ ਕੇ ਮਹਾਰਾਜ ਜੀ ਫੇਰ ਚਲੇ ਗਏ। ਰਾਣੀ ਨੇ ਬੜਾ ਸਤਿਕਾਰ ਕੀਤਾ, ਬਹੁਤ ਪਿਆਰ ਕੀਤਾ। ਉਹਦੇ ਬਾਅਦ ਮਹਾਰਾਜ ਜੀ ਪਰੇ ਦੇ ਜਾ ਕੇ, ਉਹ ਜਿਹੜਾ ਨਿੱਕਾ ਜਿਹਾ ਨਾਲਾ ਜਿਹਾ ਚੱਲਦਾ, ਉਹਦੇ ਪਰਲੇ ਪਾਸੇ ਆਪ ਨੇ ਨਿਵਾਸ ਕੀਤਾ ਰਾਤ ਦਾ। ਤੇ ਉਸ ਵੇਲੇ ਦਰਸ਼ਨ ਨਾ ਹੋਏ, ਕਹਿਣ ਲੱਗੇ ਨਹੀਂ ਸੱਚ ਮੁੱਚੇ ਨਹੀਂ ਸਾਨੂੰ ਹੁਣ ਦਰਸ਼ਨ ਹੋਏ, ਸਾਰੇ ਲੋਕ ਦਰਸ਼ਨਾਂ ਦੀਆਂ ਗੱਲਾਂ ਕਰਦੇ ਨੇ, ਸਾਨੂੰ ਕਿਉਂ ਨਾ ਹੋਏ? ਦੂਜੇ ਦਿਨ ਫਿਰ ਕੋਸ਼ਿਸ਼ ਕਰੀ ਵੀ ਉੱਥੇ ਜਾ ਕੇ ਕਰੀਏ, ਪਹਿਰੇਦਾਰ ਰੋਕ ਦਿੰਦੇ ਨੇ ਨਹੀਂ ਅੱਗੇ ਜਾਣਾ ਭਾਈ। ਗੁਰੂ ਮਹਾਰਾਜ ਜੀ ਅਨੰਦਪੁਰ ਸਾਹਿਬ ਨੂੰ ਆ ਜਾਂਦੇ, ਇਹ ਸੋਚੀ ਜਾਂਦੇ ਨੇ ਵੀ ਹੁਣ ਕੀ ਕਰਿਆ ਜਾਵੇ, ਆਪਾਂ ਤਾਂ ਜੀਵਨ ਹੀ ਬਰਬਾਦ ਕਰ ਲਿਆ। ਆਵਾਜ਼ ਓਨੀ ਉੱਚੀ ਹੁੰਦੀ ਜਾਂਦੀ ਹੈ। ਫਿਰ ਫੈਸਲਾ ਕਰਿਆ ਵੀ ਉਹਦੇ ਚਰਨਾਂ 'ਚ ਚੱਲੋ, ਫੁੱਲ ਬਖਸ਼ਾਓ। ਬੜੀ ਭਾਰੀ ਗਲਤੀ ਹੋ ਗਈ। ਉੱਥੇ ਚਲੇ ਜਾਂਦੇ ਨੇ ਅਨੰਦਪੁਰ ਸਾਹਿਬ, ਕਾਰੋਬਾਰ ਵੇਚਤਾ, ਅਮੀਰ ਬੰਦੇ ਸੀ ਦੋਵੇਂ, ਰਾਗ ਦੀ ਸੋਝੀ ਸੀ, ਚਿੱਤਰਕਾਰੀ ਦਾ ਕੰਮ ਜਾਣਦੇ ਸੀ, ਬਾਗਬਾਨੀ ਦਾ ਕੰਮ ਬਹੁਤ ਸੋਹਣਾ ਸਿੱਖਿਆ ਹੋਇਆ ਸੀ ਦੋਵਾਂ ਨੇ ਆਪਣੀ ਛੋਟੀ ਜਿਹੀ ਜ਼ਮੀਨ ਦੇ ਅੰਦਰ। ਘਰ ਦੇ ਵਿੱਚ ਬਾਗ ਬੂਟੇ ਲਾਉਂਦੇ ਰਹਿੰਦੇ, ਬਾਹਰਲੀ ਜ਼ਮੀਨ 'ਚ ਖੇਤੀਬਾੜੀ ਹੁੰਦੀ, ਸਭ ਕੁਛ ਵੇਚਤਾ। ਵੇਚ ਕੇ ਸਾਰਾ ਪਰਮੇਸ਼ਰ ਦੇ ਨਾਮ 'ਤੇ ਲੁਟਾ ਤਾ ਵੀ ਹੁਣ ਅਮੀਰ ਬਣ ਕੇ ਨਹੀਂ ਜਾਣਾ, ਗਰੀਬ ਬਣ ਕੇ ਗੁਰੂ ਦੇ ਦਰ 'ਤੇ ਜਾਣਾ। ਪਹੁੰਚ ਜਾਂਦੇ ਨੇ, ਗੁਰੂ ਮਹਾਰਾਜ ਦਾ ਦਰਸ਼ਨ ਨਹੀਂ ਹੁੰਦਾ, ਬੜੀ ਵਾਰੀ ਯਤਨ ਕਰਿਆ। ਅਖੀਰ ਜਿਹੜੇ ਬਾਗ ਦੇ ਵੱਡੇ ਇੰਚਾਰਜ ਸੀ ਭਾਈ ਕੇਸਰਾ ਸਿੰਘ, ਉਹਨਾਂ ਕੋਲ ਚਲੇ ਗਏ, ਕਹਿਣ ਲੱਗੇ ਦੇਖੋ ਅਸੀਂ ਲੰਗਰ ਦਾ ਪ੍ਰਸ਼ਾਦਾ ਤਾਂ ਨਹੀਂ ਛਕਣਾ, ਸਾਨੂੰ ਕੋਈ ਸੇਵਾ ਦੇਵੋ। ਕਹਿਣ ਲੱਗੇ ਤੁਹਾਨੂੰ ਆਉਂਦਾ ਕੀ ਹੈ? ਕਹਿਣ ਲੱਗੇ ਸਾਨੂੰ ਬਾਗਬਾਨੀ, ਫੁੱਲ ਵਗੈਰਾ, ਕਰੂਤੇ ਫੁੱਲ ਲਾਉਣੇ, ਸਰਦੀਆਂ ਦੇ ਠੰਡ ਪੈਂਦੀ ਦੇ ਵਿੱਚ ਗਰਮੀਆਂ ਵਰਗੇ ਫੁੱਲ ਅਸੀਂ ਲਾ ਸਕਦੇ। ਕਹਿਣ ਲੱਗੇ ਠੀਕ ਹੈ, ਉਸ ਖਾਲੀ ਥਾਂ ਪਿਆ ਬਾਗ ਦੇ ਨੇੜੇ, ਗਹਿਰਾ ਜਿਹਾ ਥਾਂ ਸੀਗਾ, ਟੁੱਟਿਆ ਫੁੱਟਿਆ ਜਿਹਾ, ਕਹਿੰਦੇ ਇੱਥੇ ਤੁਸੀਂ ਝੌਂਪੜੀ ਬਣਾ ਲਓ, ਦੋ ਜਣੇ ਇੱਥੇ ਰਹੀ ਜਾਓ ਅਤੇ ਬਾਕੀ ਹੈ ਲੰਗਰ 'ਚ ਪ੍ਰਸ਼ਾਦ ਛੱਕ ਲਓ। ਕਹਿੰਦੇ ਨਹੀਂ, ਲੰਗਰ ਦਾ ਨਹੀਂ ਛੱਡਣਾ, ਅਸੀਂ ਮਿਹਨਤ ਕਰਕੇ ਛੱਕਿਆ ਕਰਨਾ। ਉੱਥੇ ਰਹਿਣਾ ਸ਼ੁਰੂ ਕਰ ਦਿੱਤਾ, ਦਿਨ ਰਾਤ ਸੇਵਾ ਕਰ ਦਿੱਤੀ ਅਤੇ ਫਿਰ ਵਿਹਲੇ ਵਿਹਲੇ ਟੋਕਰੀਆਂ ਬਣਾਉਂਦੇ ਨੇ, ਹੋਰ ਚੀਜ਼ਾਂ ਬਣਾਉਂਦੇ ਨੇ, ਉਹ ਜਾ ਕੇ ਬਾਜ਼ਾਰ ਵਿੱਚ ਵੇਚਣ ਵਾਸਤੇ ਭੇਜ ਦਿੰਦੇ ਨੇ, ਉਹਦਾ ਜੋ ਕੁਛ ਵੱਟਿਆ ਜਾਂਦਾ ਉਹਦੇ ਨਾਲ ਆਪਣਾ ਨਿਰਵਾਹ ਕਰ। ਇੱਕ ਦਿਨ ਗੁਰੂ ਮਹਾਰਾਜ ਜੀ ਆਏ, ਆ ਕੇ ਦੇਖਿਆ ਵੀ ਆਹ ਤਾਂ ਬਹੁਤ ਸੋਹਣਾ ਹੋਇਆ ਪਿਆ ਭਾਈ ਕੇਸਰਾ ਸਿੰਘ। ਕਹਿਣ ਲੱਗੇ ਸੱਚੇ ਪਾਤਸ਼ਾਹ, ਇਹ ਮੇਰਾ ਕੰਮ ਨਹੀਂ ਹੈ, ਨਵੇਂ ਆਏ ਨੇ ਦੋ ਰਾਏਪੁਰ ਤੋਂ, ਇੱਕ ਦਾ ਨਾਮ ਸੋਹਣਾ ਹੈ, ਉਹਦੇ ਘਰ ਵਾਲੇ ਨਾਮ ਹੋਣਾ ਹੈ। ਸੱਚੇ ਪਾਤਸ਼ਾਹ ਉਹ ਤਾਂ ਬਹੁਤ ਆਰਟਿਸਟ ਨੇ, ਐਸੇ ਫੁੱਲ ਲਾਉਂਦੇ ਨੇ, ਐਸੀਆਂ ਕਿਆਰੀਆਂ ਬਣਾਉਂਦੇ ਨੇ ਕਿ ਦੇਖ ਦੇਖ ਕੇ ਚਿੱਤ ਖੁਸ਼ੀ ਹੋਈ ਜਾਂਦਾ। ਰੰਗਾਂ ਦਾ ਐਸਾ ਕੰਟਰਾਸਟ ਜਾਣਦੇ ਨੇ ਕਿ ਜਿੰਨੀ ਵਡਿਆਈ ਕਰੋ ਉਨੀ ਥੋੜ੍ਹੀ ਹੈ। ਮਹਾਰਾਜ ਚੁੱਪ ਕਰਕੇ, ਕੇਸਰਾ ਸਿੰਘ ਨੇ ਵੀ ਦੇਖ ਲਿਆ ਵੀ ਮਹਾਰਾਜ ਨੇ ਹੰਗਾਰਾ ਨਹੀਂ ਮਾਰਿਆ। ਕਹਿੰਦੇ ਕੇਸਰਾ ਸਿੰਘ, ਸੇਵਾ ਤਾਂ ਠੀਕ ਹੈ ਪਰ ਇੱਕ ਗੱਲ ਕਹਿ ਦੀ ਵੀ ਉਹ ਨਾ ਦਰਸ਼ਨ ਕਰਨ ਅਤੇ ਨਾ ਸਾਨੂੰ ਆਪਣੇ ਦਰਸ਼ਨ ਦੇਣ, ਜਦ ਅਸੀਂ ਆਈਏ ਉਹ ਬਾਗ ਦੇ ਪਿਛਲੇ ਪਾਸੇ ਚਲੇ ਜਾਇਆ ਕਰਨ। ਇਹ ਗੱਲ ਜੇ ਉਹਨਾਂ ਨੂੰ ਮਨਜ਼ੂਰ ਹੈ ਤਾਂ ਠੀਕ ਹੈ, ਅਤੇ ਠੀਕ ਹੈ ਸੇਵਾ ਕਰਦੇ। ਜਾ ਕੇ ਦੱਸ ਦਿੱਤੀ ਕਿ ਗੁਰੂ ਮਹਾਰਾਜ ਦਾ ਹੁਕਮ ਹੈ। ਕਹਿਣ ਲੱਗੇ ਮਹਾਰਾਜ ਦੀ ਨਿਗਾਹ ਤਾਂ ਆ ਗਏ ਨਾ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਜੇ ਬਖਸ਼ੇ ਤਾਂ ਗੁਰ ਵਡਿਆਈ, ਜੇ ਪਾਸ ਬਾਲੇ ਤਾਂ ਤੇਰੀ ਤੁਝੇ ਰਾਤੀ, ਜੇ ਮਾਰ ਕੱਢੇ ਵੀ ਚਾਈ, ਜੇ ਲੋਕ ਸਲਾਹੇ ਤਾਂ ਤੇਰੀ ਹੁਕਮਾ, ਜੇ ਨਿੰਦੇ ਤਾਂ ਛੋੜ ਨਾ ਜਾਏ। ਕਹਿਣ ਲੱਗੇ ਠੀਕ ਹੈ, ਅਸੀਂ ਆਪ ਇਹ ਧਿਆਨ ਰੱਖਾਂਗੇ। ਅੰਦਰੋਂ ਰੋ ਰਹੇ ਨੇ ਵੀ ਹੈ, ਸਭ ਕੁਛ ਵੇਚ ਕੇ ਆ ਗਏ। ਇੱਕ ਆਸ ਦੇ ਸਾਰੇ ਜਿਉਂਦੇ ਸੀ ਵੀ ਗੁਰੂ ਮਹਾਰਾਜ ਕਦੇ ਤਾਂ ਦਰਸ਼ਨ ਦੇਣਗੇ, ਤਰੁੱਠਣਗੇ, ਪਰ ਉਹ ਗੁਰਸਿੱਖ ਦਾ ਜੋ ਵਚਨ ਹੈ ਦਰਸ਼ਨ ਨਹੀਂ ਜੇ ਹੋਣੇ, ਉਹ ਗੂੰਜ ਰਿਹਾ ਨਹੀਂ ਦਰਸ਼ਨ ਸਾਨੂੰ ਹੋਣੇ। ਚਲੋ ਨਹੀਂ ਹੁੰਦੇ ਤਾਂ ਨਾ ਹੋਣ, ਪਰ ਅਸੀਂ ਸੇਵਾ ਤਾਂ ਕਰਦੇ ਰਹੀਏ ਨਾ, ਇਸ ਆਸ 'ਚ ਲੱਗੇ ਰਹੀਏ ਵੀ ਕਦੇ ਤਾਂ ਦਰਸ਼ਨ ਹੋਣਗੇ। ਆਪਣੇ ਅੰਮ੍ਰਿਤ ਵੇਲੇ ਫੁੱਲ ਤੋੜ ਕੇ ਸਿਹਰਾ ਤਿਆਰ ਕਰਨਾ, ਮਾਤਾ ਜੀਤੋ ਜੀ ਦੇ ਪਾਸ ਭੇਜਣਾ, ਉਹਨਾਂ ਨੇ ਜਦ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਤਾਂ ਉਹ ਸਿਹਰਾ ਆਪਨੇ ਉਹਨਾਂ ਨੂੰ ਅਰਪਣ ਕਰਨਾ। ਮਹਾਰਾਜ ਨੇ ਬੜਾ ਪ੍ਰਸੰਨ ਹੋਣਾ, ਕਹਿੰਦੇ ਫੁੱਲ ਦੇਖੋ ਕਿੰਨੇ ਸੋਹਣੇ ਆ, ਬੜੇ ਹੈਲਦੀ ਫਲਾਵਰ ਨੇ, ਲੇਕਿਨ ਦਰਸ਼ਨ ਤੋਂ ਮਹਾਰਾਜ ਨੇ ਚੁੱਪ ਕਰ ਲੈਣਾ। ਮਾਤਾ ਜੀ ਜਾਣ ਲੱਗ ਗਏ ਉੱਥੇ, ਉਹਨਾਂ ਨੂੰ ਵੀ ਉਹਨਾਂ ਨੇ ਬੇਨਤੀ ਕਰੀ ਕਿ ਮਹਾਰਾਜ ਮਾਤਾ ਜੀ ਗੁਰੂ ਮਹਾਰਾਜ ਦੇ ਦਰਸ਼ਨ। ਸਤਾਰ ਲੈ ਕੇ ਜਦ ਕੀਰਤਨ ਕਰਦੇ ਨੇ, ਸਾਰੀ ਸਾਰੀ ਰਾਤ ਕਰੀ ਜਾਂਦੇ ਨੇ, ਦਿਨਹੋਂ ਦੇ ਵਿੱਚ ਹੰਝੂ ਵਗਦੇ ਨੇ। ਮਾਤਾ ਜੀ ਦੇਖਦੇ ਨੇ ਕੁਛ ਕਰ ਨਹੀਂ ਸਕਦੇ, ਗੁਰੂ ਮਹਾਰਾਜ ਜੀ ਕੋ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਉਹ ਤਾਂ ਦਰਸ਼ਨ ਦੇ ਵਿੱਚ ਬਹੁਤ ਰੱਤੇ ਪਏ ਨੇ, ਕਿਰਪਾ ਕਰੋ ਉਹਨਾਂ ਨੂੰ ਦਰਸ਼ਨ ਦੇ। ਮਹਾਰਾਜ ਕਹਿਣ ਲੱਗੇ ਕਿ ਅਸੀਂ ਮਜਬੂਰ ਹਾਂ, ਸਾਡੇ ਵੱਸ ਵਿੱਚ ਨਹੀਂ ਹੈ ਦਰਸ਼ਨ ਦੇਣਾ। ਕਹਿਣ ਲੱਗੇ ਕੀ ਗੱਲ ਮਹਾਰਾਜ, ਐਸੀ ਬਾਤ ਕੀ ਹੈ? ਕਹਿਣ ਲੱਗੇ ਮੇਰੇ ਇੱਕ ਗੁਰਸਿੱਖ ਨੂੰ ਪਾਣੀ ਨਹੀਂ ਸੀ ਇਹਨਾਂ ਨੇ ਪਿਲਾਇਆ, ਉਹਨੇ ਬਚਨ ਕਰਤਾ ਵੀ ਦਰਸ਼ਨ ਨਹੀਂ ਦੇਣਗੇ, ਦਰਸ਼ਨ ਨਹੀਂ ਹੋਣਗੇ, ਤੇ ਅਸੀਂ ਕੀ ਕਰੀਏ? ਅਸੀਂ ਤਾਂ ਉਸ ਬਚਨ ਦੇ ਬੰਨੇ ਹੋਏ ਆ। ਐ ਬੋਲ
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ
ਭਗਤ ਛਡਾਵੈ ਬਾਂਧਾ ਭਗਤ ਨਾ ਛੂਟਾ, ਏਕ ਸਮੇਂ ਮੋਕੋ ਗਏ ਬਾਂਧਾ ਤੋਂ ਮੋਹ ਪੈ ਜਵਾਬ ਨਾ ਹੋਏ। ਮੇਰੀ ਕੀਤੀ ਹੋਈ ਨੂੰ ਮੇਰੇ ਗੁਰਸਿੱਖ ਬਖਸ਼ਾ ਲਿਆ ਕਰਦੇ ਨੇ, ਲੇਕਿਨ ਜੇ ਗੁਰਸਿੱਖ ਬਾਗ ਕਰ ਦੇਵੇ ਉਹ ਬਖਸ਼ਣਾ ਮੇਰੇ ਅਖਤਿਆਰ ਤੋਂ ਬਾਹਰ ਦੀ ਬਾਤ ਹੈ। ਆਦਿ ਜਗਾਤ ਤੋਂ ਇਹ ਚਲੀ ਆਉਂਦੀ ਹੈ ਬਾਤ, ਪੰਜਵੇਂ ਜਾਮੇ ਚ ਅਸੀਂ ਭਾਈ ਬੁੱਧੂ ਨੂੰ ਕਿਹਾ ਕਿ ਤੇਰਾ ਆਵਾ ਪੱਕਾ ਹੋਏਗਾ, ਤੈਨੂੰ ਮੁਨਾਫਾ ਹੋਏਗਾ। ਲੇਕਿਨ ਸਾਡੇ ਹੀ ਇੱਕ ਗੁਰਸਿੱਖ ਨੇ, ਭਾਈ ਲੱਖੂ ਨੇ ਵਚਨ ਕਰ ਦਿੱਤਾ ਕਿ ਆਵਾ ਕੱਚਾ ਰਹੇਗਾ, ਕੱਚਾ ਰਹੇਗਾ, ਕੱਚਾ ਰਹੇਗਾ। ਗੁਰਸਿੱਖ ਦਾ ਵਚਨ ਹੋ ਗਿਆ ਤੇ ਮੇਰੇ ਵਚਨ ਨੂੰ ਲੈ ਕੇ ਭਾਈ ਬੁੱਧੂ ਨੇ ਆਵਾ ਚਾੜ ਦਿੱਤਾ, ਇੱਟਾਂ ਕੱਚੀਆਂ ਨਿਕਲੀਆਂ। ਸਾਡੇ ਕੋਲ ਆਇਆ, ਮਹਾਰਾਜ ਤੁਹਾਡਾ ਤਾਂ ਵਚਨ ਸੀ ਕਿ ਆਵਾ ਪੱਕੇਗਾ, ਕਹਿੰਦੇ ਪਿਆਰਿਆ ਤੇ ਤੂੰ ਬੜਾ ਭਾਰਾ ਵਿਘਨ ਹੋ ਗਿਆ, ਮੇਰਾ ਇੱਕ ਗੁਰਸਿੱਖ ਤੇਰੇ ਘਰੋਂ ਭੁੱਖਾ ਚੜਿਆ ਗਿਆ, ਉਹਨੇ ਵਚਨ ਕਰ ਦਿੱਤਾ ਤੇ ਹੁਣ ਮੇਰਾ ਪਿਆਰਾ ਅਭੇਦ ਵਸਤਾ ਦਾ ਗੁਰਸਿੱਖ, ਮੈਂ ਉਹਦਾ ਵਚਨ ਨਹੀਂ ਧਾਰਨਾ, ਪਾਸ਼ਾ ਫਿਰ ਤਾਂ ਮੈਂ ਉੱਜੜ ਜਾਊਂਗਾ। ਕਹਿੰਦੇ ਉਹ ਤੋਂ ਅਸੀਂ ਬਚਾ ਦਿੰਦੇ ਹਾਂ, ਤੇਰੀਆਂ ਪਿੱਲੀਆਂ ਇੱਟਾਂ ਪੱਕੀਆਂ ਤੋਂ ਵੀ ਮਹਿੰਗੀਆਂ ਵਿਕਣਗੀਆਂ। ਕਹਿੰਦੇ ਅਸੀਂ ਬਦਲ ਲਿਆ ਨਹੀਂ, ਪੱਕਾ ਆਵਾ ਟਣ ਟਣ ਕਰਦੀਆਂ ਇੱਟਾਂ ਸਿੱਖ ਦੇ ਵਚਨ ਨਾਲ ਉਸੇ ਵੇਲੇ ਪਿੱਲੀਆਂ ਹੋ ਗਈਆਂ, ਅਸੀਂ ਨਹੀਂ ਬਦਲਿਆ ਵਚਨ। ਇਸ ਤੋਂ ਵੀ ਪਹਿਲਾਂ ਦੁਆਪਰ ਯੁੱਗ ਦੇ ਅੰਦਰ ਕ੍ਰਿਸ਼ਨ ਮਹਾਰਾਜ ਦੀ ਔਲਾਦ ਸਾਧੂਆਂ ਦੇ ਬੇਅੰਤ ਸਾਧੂਆਂ ਦੀਆਂ ਮੰਡਲੀਆਂ ਆਈਆਂ ਹੋਈਆਂ ਪ੍ਰਵਾਸ ਖੇਤਰ ਚ, ਉੱਥੇ ਇਹ ਬੱਚੇ ਕੁਛ ਗੁਸਤਾਖ ਹੋ ਗਏ, ਸਾਧੂਆਂ ਨਾਲ ਮਸ਼ਕਰੀ ਕਰਨ ਲੱਗ ਗਏ। ਇੱਕ ਲੜਕੇ ਦੇ ਪੇਟ ਦੇ ਉੱਤੇ ਬਾਟੀ ਬੰਨ ਕੇ, ਕੱਪੜਾ ਬੰਨ ਕੇ ਤੇ ਬੀਬੀਆਂ ਵਾਲੇ ਕੱਪੜੇ ਪਾ ਲਏ ਪੰਜ ਸੱਤ ਨੂੰ ਤੇ ਆਪ ਨਾਲ ਹੋ ਗਏ। ਇਕੱਲੇ ਇਕੱਲੇ ਸੰਤ ਨੂੰ ਪੁੱਛਦੇ ਆ, ਬਾਬਾ ਜੀ ਇਹ ਲੜਕੀ ਦੇ ਲੜਕਾ ਹੋਏਗਾ ਕਿ ਲੜਕੀ ਹੋਏਗੀ? ਸਾਰੇ ਸੰਤ ਸ਼ਾਂਤੀ ਦੀ ਮੂਰਤ ਚੁੱਪ ਕਰ ਗਏ। ਨਿਰਾਦਰ ਕੀਤਾ ਵੀ ਐਵੇਂ ਰੋਟੀਆਂ ਖਾਣੇ ਨੇ, ਕੁਛ ਨੀ ਪਤਾ ਇਹਨਾਂ। ਚਲਦੇ ਚਲਦੇ ਦਰਬਾਰਸ਼ਾ ਰਿਸ਼ੀ ਦੇ ਕੋਲ ਪਹੁੰਚ ਜਾਂਦੇ ਆ ਜੋ ਉਹਨਾਂ ਦਾ ਕੁਲ ਗੁਰੂ ਹੈ। ਉੱਥੇ ਵੀ ਇਹ ਜਾ ਕੇ ਵਚਨ ਕਰ ਦਿੱਤਾ। ਦਰਬਾਰਸ਼ਾ ਜੀ ਨੇ ਦੇਖਿਆ ਵੀ ਕ੍ਰਿਸ਼ਨ ਦੀ ਕੁਲ ਹੋ ਗਏ ਤੇ ਸਾਧੂਆਂ ਨਾਲ ਮਸ਼ਕਰੀਆਂ। ਕਹਿੰਦਾ ਬੱਚਿਓ ਜਾਓ, ਸੰਤਾਂ ਨੂੰ ਨੀ ਛੇੜੀਦਾ ਹੁੰਦਾ, ਸੰਤ ਦਾ ਵਚਨ ਅਮੋਘ ਬਾਣ ਹੁੰਦਾ, ਉਹ ਟਲਿਆ ਨਹੀਂ ਕਰਦਾ।
ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਸੰਤਾਂ ਦਾ ਬੋਲ ਨਾ ਦਵੇ, ਚੰਦਰਮਾ ਨਾਸ਼ ਹੋ ਜਾਵੇ, ਸੰਤਾਂ ਦਾ ਬੋਲ ਨਾ ਦਵੇ। Thank you.
ਕਾਰ ਵਚਨ ਅਟਲਾ ਦਾ ਕਹਿ ਰਹੇ ਬੱਚਿਓ, ਸੰਤਾਂ ਨਾਲ ਮਸ਼ਕਰੀਆਂ ਨਹੀਂ ਕਰੀਦੀਆਂ ਹੁੰਦੀਆਂ। ਸੰਤ ਨੇ ਸਹਿਤੀ ਮਸ਼ਕਰੀਏ ਡੁੱਬਣ ਕਰੀ, ਜਿਹਨੇ ਡੁੱਬਣਾ ਹੋਵੇ ਸੰਤਾਂ ਨੂੰ ਛੇੜ ਲਓ, ਕਿਉਂਕਿ ਉਹਨਾਂ ਦਾ ਮਾਲਕ ਡਾਢਾ ਹੁੰਦਾ। ਤੋਂ ਕਹਿਣ ਲੱਗੇ, ਨਹੀਂ ਬਾਬਾ ਜੀ, ਅਸੀਂ ਤਾਂ ਪੁੱਛਣ ਆਏ ਹਾਂ। ਕਹਿੰਦੇ ਦੱਸਾਂ ਫਿਰ? ਕਹਿੰਦੇ ਹਾਂ ਦੱਸੋ। ਉੱਚੀ ਬੋਲੇ ਪੂਰੇ ਜ਼ੋਰ ਨਾਲ, ਕਹਿੰਦੇ ਫਿਰ ਦੱਸਾਂ ਜੀ? ਕਹਿੰਦੇ ਹਾਂ ਦੱਸ ਦਿਓ, ਪਰ ਡਰ ਕੇ ਜਾਂਦੇ। ਕਹਿੰਦੇ ਫਿਰ ਦੱਸੇ ਦੇਵਾ? ਕਹਿੰਦੇ ਦੱਸ ਦਿਓ। ਕਹਿੰਦੇ ਇਹਦੀ ਪੇਟ ਚੋਂ ਉਹ ਪੈਦਾ ਹੋਏਗਾ ਜਿਹੜਾ ਤੁਹਾਡੀ ਸਾਰੀ ਕੁਲ ਦਾ ਨਾਸ਼ ਕਰੇਗਾ। ਸਰਾਫ ਲੈ ਕੇ ਰੋਂਦੇ ਹੋਏ ਵਾਪਸ ਆ ਗਏ ਕ੍ਰਿਸ਼ਨ ਮਹਾਰਾਜ ਕੋਲ। ਕਹਿੰਦੇ ਕਿਉਂ ਰੋਂਦੇ ਹੋ? ਕਹਿੰਦੇ ਮਹਾਰਾਜ, ਸਾਨੂੰ ਦੁਰਵਾਸਾ ਜੀ ਨੇ ਸਰਾਫ ਦੇਤਾ, ਪੂਰੀ ਗੱਲ ਦੱਸੋ। ਸੰਤ ਬਿਨਾਂ ਵਜ੍ਹਾ ਨਾ ਵਰ ਦਿੰਦੇ ਨੇ ਨਾ ਸਰਾਫ ਦਿੰਦੇ ਨੇ। ਆਪਣੀ ਉਹ ਭਾਵਨਾ ਵਰ ਲੈਂਦੀ ਹੈ, ਆਪਣੀ ਉਹ ਭਾਵਨਾ ਜਿਹੜੀ ਹੈ ਉਹ ਸਰਾਫ ਲੈ ਲਿਆ ਕਰਦੀ ਹੈ। ਉਹਨਾਂ ਦੀ ਰਚਨਾ ਦੇ ਉੱਤੇ ਵਾਹਿਗੁਰੂ ਬੋਲਦਾ ਹੁੰਦਾ। ਕਹਿੰਦੇ ਮਹਾਰਾਜ, ਇਸ ਤਰ੍ਹਾਂ ਅਸੀਂ ਚਲੇ ਗਏ, ਪੁੱਛਦੇ ਰਹੇ ਤੇ ਇਹਨਾਂ ਨੇ ਕਹਿਤਾ ਵੀ ਇਹਦੇ ਚੋਂ ਪੈਦਾ ਹੋਊ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੇਗਾ। ਅਸੀਂ ਘਰ ਆ ਕੇ ਜਦ ਖੋਲਿਆ, ਬਾਟੀ ਤਾਂ ਹੈ ਨਹੀਂ ਸੀ, ਆ ਮੂਸਲ ਨਿਕਲਿਆ। ਕਹਿੰਦੇ ਇਹ ਤਾਂ ਫਿਰ ਕੁਲ ਦਾ ਨਾਸ਼ ਹੋਣਾ ਹੀ ਹੈ ਹੁਣ। ਮਹਾਰਾਜ ਕੋਈ ਉਪਾਅ? ਤੁਸੀਂ ਤਾਂ ਸਮਰੱਥ ਪੁਰਸ਼ ਹੋ। ਕਹਿੰਦੇ ਦੇਖ ਬਈ, ਮੈਂ ਸੰਤਾਂ ਦਾ ਬੋਲ ਨਹੀਂ ਟਾਲ ਸਕਦਾ, ਬਦਲ ਨਹੀਂ ਸਕਦਾ, ਉਪਾਅ ਦੱਸ ਦਿੰਦਾ। ਇਹਨੂੰ ਤੁਸੀਂ ਸਮੁੰਦਰ ਚ ਲੈ ਜਾਓ, ਰੇਤ ਰੇਤ ਕੇ ਸਮੁੰਦਰ ਸਿੱਟ ਦੋ, ਫਿਰ ਪ੍ਰਾਸ਼ਚਿਤ ਕਰੋ ਇੱਥੇ। ਉਹ ਰੇਤੇ ਨੇ, ਰੇਤਿਆਂ ਤੋਂ ਜਦ ਛੋਟਾ ਜਿਹਾ ਟੁਕੜਾ ਰਹਿ ਗਿਆ ਤਕੋਨਾ, ਉਹ ਪਾਣੀ ਚ ਗਿਰ ਗਿਆ, ਪਾਣੀ ਚ ਗਿਰਿਆ, ਮੱਛੀ ਨੇ ਨਿਕਲ ਲਿਆ। ਆ ਕੇ ਦੱਸਤਾ ਕਿ ਬਾਕੀ ਤਾਂ ਰੇਤ ਬਣਾਤੀ, ਅਸੀਂ ਇੱਕ ਟੁਕੜਾ ਰਹਿ ਗਿਆ, ਤਿੰਨ ਕੋਨਾ। ਜਾਣਦੇ ਸੀ, ਚੁੱਪ ਕਰ ਰਹੇ। ਕਹਿੰਦੇ ਜਾਓ ਉੱਥੇ ਪਸ਼ਚਾਤਾਪ ਕਰੋ। ਪਸ਼ਚਾਤਾਪ ਕਰਦੇ ਨੇ, ਸ਼ਰਾਬ ਪੀਂਦੇ ਸੀ ਜਾਦਵ, ਸ਼ਰਾਬ ਪੀ ਲਈ, ਐਸੀ ਲੜਾਈ ਕਰੀ ਆਪਸ ਵਿੱਚ ਵੀ ਇੱਕ ਵੀ ਜਿਉਂਦਾ ਨਾ ਰਿਹਾ, ਸਾਰੇ ਮਾਰੇ ਗਏ। ਕ੍ਰਿਸ਼ਨ ਮਹਾਰਾਜ ਨੂੰ ਆ ਕੇ ਦੱਸ ਦਿੱਤਾ, ਰਥ ਚਲਾਉਣ ਵਾਲੇ ਨੇ। ਕਹਿੰਦਾ ਮਹਾਰਾਜ, ਬਹੁਤ ਮਾੜਾ ਕੰਮ ਹੋਇਆ, ਯਾਦਵ ਕੁਲ ਦਾ ਇੱਕ ਨਹੀਂ ਬਚਿਆ, ਆਪਸ ਵਿੱਚ ਲੜਕੇ ਮਰ ਗਿਆ ਉੱਥੇ। ਕ੍ਰਿਸ਼ਨ ਮਹਾਰਾਜ ਉੱਥੋਂ ਉੱਠ ਕੇ ਜਾ ਕੇ ਇੱਕ ਦਰਖਤ ਨਾਲ ਢੋ ਲਾਈ, ਗੋਡੇ ਦੇ ਉੱਤੇ ਚਰਨ ਰੱਖਿਆ ਤੇ ਆਰਾਮ ਨਾਲ ਪਏ ਨੇ, ਅੱਧੇ ਪਏ ਨੇ, ਅੱਧੇ ਜੇ ਪਿੱਠ ਲਾਈ ਹੋਈ ਹੈ। ਉਹ ਉਧਰਲੇ ਪਾਸਿਓਂ ਇੱਕ ਸ਼ਿਕਾਰੀ ਆ ਗਿਆ ਤੇ ਉਹਨੇ ਦੇਖਿਆ ਇਹਨਾਂ ਦੇ ਚਰਨ ਕਮਲ ਦੇ ਵਿੱਚ ਇੱਕ ਪਦਮ ਸੀ, ਚਮਕਦਾਰ ਹੁੰਦਾ ਤਾਂ ਸਾਧੂਆਂ ਦੇ ਵੀ ਹੈ, ਪਰ ਉਹ ਚਮਕਦਾ ਕਿਸੇ ਕਿਸੇ ਦਾ ਹੀ ਹੈ, ਕ੍ਰਿਸ਼ਨ ਮਹਾਰਾਜ ਦਾ ਹੀ ਚਮਕਦਾ ਸੀ ਜਾਂ ਗੁਰੂ ਤੀਸਰੇ ਪਾਤਸ਼ਾਹ ਦੇ। ਉਸਨੇ ਸਮਝਿਆ ਵੀ ਹਿਰਨ ਦੀ ਅੱਖ ਹੈ, ਮਿਰਗ ਦੀ ਅੱਖ, ਤੱਕ ਕੇ ਬਾਣ ਮਾਰਿਆ। ਨੇੜੇ ਆ ਕੇ ਕੀ ਦੇਖਦਾ ਵੀ ਮੈਂ ਤਾਂ ਬਹੁਤ ਬੁਰਾ ਕਰਿਆ, ਮੈਂ ਤਾਂ ਕ੍ਰਿਸ਼ਨ ਮਹਾਰਾਜ ਦੇ ਬਾਣ ਮਾਰ ਦਿੱਤਾ। ਉੱਚੀ ਉੱਚੀ ਰੋਣ ਲੱਗ ਗਿਆ ਤੇ ਇਸ ਤਰ੍ਹਾਂ ਬੇਨਤੀਆਂ ਕਰਦਾ,
ਮਿਰਗ ਜਾਣ ਕੇ ਬਾਣ ਮੈਂ ਮਾਰਿਆ, ਪੁੱਲ ਮੇਰੀ ਮਾਫ ਕਰੋ, ਜਾਣ ਕੇ ਬਾਣ ਮੈਂ ਮਾਰਿਆ, ਪੁੱਲ ਮੇਰੀ ਬਖਸ਼ੀ ਮਾਲਕਾ।
ਜਾਣ ਕੇ ਮਾਣ ਮੈਂ ਮਾਰਿਆ, ਜਾਣ ਕੇ ਮਾਣ
ਚਰਨ ਕਮਲ ਵਿੱਚ ਪਦਮ ਹੈ ਚਿਲ ਮਿਲ ਝਿਲਕੇ ਵਾਂਗੀ ਤਾਰ ਬਧਕ ਆਇਆ ਭਾਲਦਾ ਮਿਰਗ ਜਾਣ ਬਾਣ ਲੈਵੇ ਦਰਸ਼ਨ ਕੀਤੋ ਜਾਏ ਕਰਨ ਪਲਾਵ ਕਰੇ ਬਤਾ ਜਾ ਦਰਸ਼ਨ ਕਰੇ ਉੱਚੀ ਉੱਚੀ ਰੋਣ ਲੱਗ ਗਿਆ ਮਹਾਰਾਜ ਮੇਥੇ ਬੜੀ ਭਾਰੀ ਭੁੱਲ ਐਡਾ ਮੈਂ ਮਹਾਂਪਾਪੀ ਤੁਹਾਡੇ ਬਾਣ ਮਾਰਿਆ ਮੈਂ ਤਾਂ ਮਿਰਗ ਜਾਣ ਕੇ ਮਾਰਿਆ ਸੀ ਕਹਿਣ ਲੱਗੇ ਬਧਕ ਮੇਰੇ ਕੋਲ ਆ ਨੇੜੇ ਹੋ ਬਿਲਕੁਲ ਨੇੜੇ ਆ ਤੀਰ ਲੱਗਣ ਕਰਕੇ ਮੈਂ ਹਿੱਲ ਨਹੀਂ ਸਕਦਾ ਤੂੰ ਬਿਲਕੁਲ ਮੇਰੇ ਨਾਲ ਨੇੜੇ ਆ ਜਾ ਹੋਰ ਨੇੜੇ ਆ ਜਾ ਨੇੜੇ ਆ ਗਿਆ ਦੋਏ ਬਾਹਾਂ ਚੁੱਕੀਆਂ ਜਫੀ ਵਿੱਚ ਲੈ ਲਿਆ ਛਾਤੀ ਨਾਲ ਲਾ ਲਿਆ ਕਹਿੰਦੇ ਤੂੰ ਕਿ ਰੋ ਨਾ ਰੋਈ ਦਾ ਨਹੀਂ ਆਉਂਦਾ ਗਲ ਵਿੱਚ ਲੀਤਾ ਕ੍ਰਿਸ਼ਨ ਜੀ ਅਵਗਣ ਕੀਤੇ ਹਰਨਾ ਵਿਚਾਰ ਕਰ ਕਿਰਪਾ ਸੰਤੋਖਿਆ ਪਤਾ ਤੋਂ ਉਦਾਹਰਨ ਬਿਰਧ ਵਿਚਾਰੇ ਕਹਿੰਦੇ ਰੋ ਨਾ ਤੇਰਾ ਕਸੂਰ ਨਹੀਂ ਹੈ ਇਹ ਤਾਂ ਮੇਰਾ ਹੀ ਕਸੂਰ ਹੈ ਕਹਿੰਦੇ ਮੈਂ ਤ੍ਰੇਤੇ ਯੁੱਗ ਦੇ ਵਿੱਚ ਤੂੰ ਬਾਲੀ ਰਾਤ ਸੀਗਾ ਮੈਂ ਲੋਕੇ ਬਾਣ ਮਾਰਿਆ ਸੀ ਤੈਂ ਕਿਹਾ ਵੀ ਤੁਸੀਂ ਮਾੜਾ ਕੰਮ ਕਰਿਆ ਮੈਂ ਕਿਹਾ ਇਹਦਾ ਬਦਲਾ ਦੁਆਪਰ ਚਲਾਉਂਗਾ ਤੈਨੂੰ ਸੋ ਮੇਰੇ ਸਿਰ ਹੁਣ ਕਰਜ਼ਾ ਲੈ ਗਿਆ ਪਿਆਰਿਆ ਤੂੰ ਕਿਉਂ ਅਫਸੋਸ ਕਰਦਾ ਕਰ ਕਿਰਪਾ ਸੰਤੋਖਿਆ ਪਤਤ ਉਦਾਹਰਨ ਬਿਰਧ ਵਿਚਾਰੇ ਭਲੇ ਭਲੇ ਕਰ ਮੰਨੇ ਹਨ ਬੁਰਿਆਂ ਦੇ ਹਰ ਕਾਜ ਸਵਾਰੇ ਪਾਪ ਕਰੇਂਦੇ ਪਤਤ ਉਦਾਰੇ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀਤੋ ਜੀ ਨੂੰ ਕਹਿਣ ਲੱਗੇ ਦੇਖੋ ਅਸੀਂ ਵੀ ਖਿੱਚ ਖਾਂਦੇ ਹਾਂ ਉਹਦੇ ਪਿਆਰ ਦੀਆਂ ਇਹਨਾਂ ਦੀਆਂ ਝਨਾਟਾਂ ਆਉਂਦੀਆਂ ਪਰ ਮੇਰੇ ਇੱਕ ਗੁਰਸਿੱਖ ਨੂੰ ਦੋ ਘੁੱਟ ਪਾਣੀ ਨਹੀਂ ਸੀ ਪਿਲਾਏ ਤੇ ਉਹਦਾ ਵਚਨ ਸਾਡੇ ਸਾਹਮਣੇ ਖੜਾ ਮਹਾਰਾਜ ਕੋਈ ਤਰੀਕਾ ਦੁਨੀਆਂ ਇਸੇ ਤਰ੍ਹਾਂ ਰਹਿਣਗੇ ਦਰਸ਼ਨ ਤੋਂ ਬਗੈਰ ਇਹ ਸੰਸਾਰ ਤੋਂ ਚਲੇ ਜਾਣਗੇ ਕਹਿੰਦੇ ਨਹੀਂ ਜੋ ਤਸਵੀਰ ਦੱਸ ਦਿੰਦੇ ਆ ਇਹ ਬੰਦਾ ਹੋਮੇ ਦੇ ਮੰਡਲ ਵਿੱਚ ਜਿਉਂਦਾ ਜਦੋਂ ਹੋਮੇ ਦੇ ਮੰਡਲ ਚੋਂ ਇਹ ਆਤਮਕ ਮੰਡਲ ਚਲੇ ਜਾਣਗੇ ਉਸ ਵੇਲੇ ਗੁਰਸਿੱਖ ਦਾ ਜੋ ਵਚਨ ਹੈ ਉਹ ਇਹਨਾਂ ਦੇ ਜਿਉਂਦਿਆਂ ਜਿਉਂਦਿਆਂ ਨਾਲ ਹੈ ਪਰ ਜਦੋਂ ਆਤਮਕ ਮੰਡਲ ਚ ਗਏ ਹੋਮੇ ਦੇ ਮੰਡਲ ਚੋਂ ਮਰ ਚੁੱਕੇ ਹੋਣਗੇ ਉੱਧਰ ਇਹ ਜਿਉਂਦੇ ਹੋ ਜਾਣਗੇ ਉਸ ਵੇਲੇ ਜਿਹੜਾ ਬਚਨ ਹੈ ਉੱਥੇ ਲਾਗੂ ਨਹੀਂ ਹੋਣਾ ਜਦ ਇਹ ਆਤਮਕ ਮੰਡਲ ਚ ਪਹੁੰਚਣਗੇ ਉਸ ਵੇਲੇ ਅਸੀਂ ਦਰਸ਼ਨ ਦੇਵਾਂਗੇ ਜਾਓ ਤੁਸੀਂ ਸਾਡੇ ਵੱਲੋਂ ਆ ਗਿਆ ਇਹਨਾਂ ਦੀ ਉਨਤੀ ਕਰਾਓ ਤੇ ਇਹਨਾਂ ਨੂੰ ਹੌਲੀ ਹੌਲੀ ਆਤਮਕ ਮੰਡਲ ਦੀ ਸੋਝੀ ਮਾਤਾ ਜੀ ਯੋਗੀ ਸਨ ਆਪ ਭਜਨ ਕਰਦੇ ਸਨ ਆ ਜਿਹੜਾ ਆਪਣੀ ਪੁਸਤਕ ਹੈ ਸ਼ਬਦ ਸੁਰਤ ਮਾਰਗ ਉਹਦੇ ਚ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਕਿਵੇਂ ਭਜਨ ਕਰਦੇ ਹੁੰਦੇ ਰੋਜ਼ ਬਾਗ ਵਿੱਚ ਆਪਨੇ ਜਾਣਾ ਉਹਨਾਂ ਨੇ ਕੀਰਤਨ ਕਰਨਾ ਕੀਰਤਨ ਸੁਣਿਆ ਨਾ ਜਾਣਾ ਬਹੁਤ ਹੀ ਬਰਾਗ ਦੇ ਸ਼ਬਦ ਪੜ੍ਹਦੇ ਸੀ ਇਸ ਤਰ੍ਹਾਂ
ਜਿੰਦ ਬਚਦੀ ਨਹੀਂ ਗੁਰਦਰਸ਼ ਬਿਨਾ 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 ਬਿਨਾ मछली बिन पानी गुरु पानी पानी जो जीवन पावे जो मछली बिन पानी जो जीवन पावे जात्रिको क्यों करते सावे जात्रिको क्यों करते ओ नाद करंग के बेदया हो बेदया बेदया सनु गोट सावे नाद करंग के बेदया सनु गोट सावे ਬਾਸਕਾ ਹੋ ਬਾਸਕਾ ਬਾਸ ਮਿਲਿਆ ਪੰਦਾਵੈ ਕਬਰ ਨੂੰ ਵੀ ਬਾਸਕਾ ਮਿਲਿਆ ਪੰਦਾਵੈ ਜੋ ਸੰਤ ਜਨਾ ਹਰ ਪ੍ਰੀਤ ਹੈ ਹਰ ਪ੍ਰੀਤ ਪ੍ਰੀਤ ਹੈ ਤੇ ਸੱਚ ਗਾਵੈ ਸੰਤ ਜਨਾ ਹਰ ਪ੍ਰੀਤ ਹੈ ਤੇ ਸੱਚ ਗਾਵੈ
ਐਸੇ ਬਰਾਗ ਦੇ ਸ਼ਬਦ ਸਤਾਰ ਦੇ ਨਾਲ ਬਾਣੀ ਦੇ ਵਿੱਚੋਂ ਇਸ ਭਾਵ ਦੇ ਬੇਅੰਤ ਸ਼ਬਦ ਪੜ੍ਹਨੇ ਮਾਤਾ ਜੀ ਦੇ ਨੇਤਰਾਂ 'ਚੋਂ ਵੀ ਜਲ ਜਾਣਾ ਇਹ ਵੈਰਾਗ ਦੀ ਮੂਰਤ ਹੋਏ ਦੋਹਾਂ ਦੇ ਜਲ ਜਾਣਾ ਸਾਰੀ ਸਾਰੀ ਰਾਤ ਬੈਠੇ ਰਹਿਣਾ ਮਾਤਾ ਜੀ ਦੇ ਮਨ 'ਚ ਬੜਾ ਦਰਦ ਜਾਗਣਾ ਵੀ ਇਹਨਾਂ ਵਿਚਾਰਿਆਂ 'ਤੇ ਭੁੱਲ ਤਾਂ ਹੋ ਗਈ ਹੁਣ ਦਰਸ਼ਨ ਨਹੀਂ ਹੋ ਰਹੇ ਕਿਸ ਤਰ੍ਹਾਂ ਇਹ ਜੀਵਨ ਮ੍ਰਿਤਕ ਹੋਣਗੇ ਸੋ ਐਸੇ ਪ੍ਰੀਤ ਗਾੜੀ ਗੱਲ ਹੀ ਕਿਉਂਕਿ ਪਿਆਰ ਦੀ ਜਿਹੜਾ ਹੈ ਨਾ ਪਿਆਰ ਦਾ ਜੀਵਨ ਉਹ ਸਾਰਿਆਂ ਨੂੰ ਨਹੀਂ ਪਤਾ ਉਹਦੇ ਬਾਰੇ ਐਸਾ ਫਰਮਾਨ ਕਰਦੇ ਹਾਂ
ਜਿਸ ਤਨ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਕੋਈ ਤਨ ਜਾਣੇ ਜਾਣੇ ਤੰਦੀਆਂ ਕੋਈ ਤੰਦ ਜਾਣੇ ਕੀ ਕੌਣ ਜਾਣਦਾ
ਕੀ ਹੋਏ ਸੋ ਜਾਣੇ ਪੀਰ ਰਾਮ ਭਗਤ ਅਣੀਆਂ ਲੇਤੀ ਕੋਈ ਨੀ ਜਾਣਦਾ ਜਿਸ ਨੂੰ ਲੱਗੀ ਹੋਈ ਉਹੀ ਜਾਣਿਆ ਕਰ ਸੋ ਦਿਨ ਨਹੀਂ ਲੰਘਦਾ ਇੱਕ ਘੜੀ ਨਾ ਮਿਲਤੇ ਤੂੰ ਕੱਲ ਯੁਗ ਹੋਤਾ ਹੁਣ ਕਦ ਮਿਲਿਆ ਪਿਰਿਆ ਤੁਧ ਭਗਵੰਤਾ ਰਹਿਣ ਨਾ ਵਿਆਵੈ ਨੀਂਦ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋਂ ਕੋ ਲੀ ਜੋ ਕੋਲੋਂ ਕਮਾਈ ਕੋ ਦਰਸ਼ਨ ਸੰਤ ਪਿਆਰੇ ਜੀਓ ਸਾਰੀ ਸਾਰੀ ਰਾਤ ਕੀਰਤਨ ਕਰਦਿਆਂ ਦੀ ਵਿਰਾਗ ਦੇ ਵਿੱਚ ਲੰਘ ਜਾਂਦੀ ਮਾਤਾ ਜੀ ਬੈਠੇ ਰਹਿੰਦੇ ਨੇ ਉਹਨਾਂ ਦੀ ਹਾਲਤ ਦੇਖ ਕੇ ਬੜਾ ਤਰਸ ਆਉਂਦਾ ਪਰ ਕੀ ਕਰਨ ਬਚਨ ਖੜਾ ਵਿਚਾਰ ਦਰਸ਼ਨ ਨਹੀਂ ਹੋਣੇ ਨਵੇਂ ਤੋਂ ਨਵੇਂ ਕਿਸਮ ਦੇ ਫੁੱਲ ਤਿਆਰ ਕਰਦੇ ਮਹਾਰਾਜ ਬੜੇ ਪ੍ਰਸੰਨ ਨੇ ਜਦੋਂ ਫੁੱਲ ਜਾਂਦੇ ਨੇ ਕਰੁੱਤੇ ਪੌਸ ਦੀ ਸੱਤਵੀਂ ਆ ਗਈ ਗਰਮੀ ਵਾਲੇ ਫੁੱਲ ਜਿਹੜੇ ਸੀ ਉਹ ਤਿਆਰ ਕੀਤੇ ਤੂੰ ਇਹ ਦੇ ਕੇ ਸਾਰੀ ਰਾਤ ਪਰਾਲੀਆਂ ਨਾਲ ਢੱਕ ਢੱਕ ਇੱਕ ਫਕੀਰ ਆ ਗਿਆ ਜਿਸਦਾ ਨਾਮ ਰੋਡਾ ਜਲਾਲੀ ਸੀ ਆ ਕੇ ਕਹਿਣ ਲੱਗਿਆ ਮੈਨੂੰ ਫੁੱਲ ਦਿਓ ਘਬਰਾ ਗਏ ਵੀ ਜੇ ਫੁੱਲ ਨਹੀਂ ਅੱਗੇ ਸਿੱਖ ਨੂੰ ਪਾਣੀ ਨਹੀਂ ਸੀ ਦਿੱਤਾ ਹਾਲ ਹੋ ਗਿਆ ਜੇ ਫੁੱਲ ਨਾ ਦਿੱਤੇ ਫਿਰ ਪਤਾ ਨਹੀਂ ਸਾਡਾ ਕੀ ਹਾਲ ਹੋਣਾ ਇਹ ਫੁੱਲ ਤਾਂ ਗੁਰੂ ਦਸ਼ਮੇਸ਼ ਪਿਤਾ ਵਾਸਤੇ ਮਾਤਾ ਜੀ ਨੇ ਦੇਣੇ ਨੇ ਸਵੇਰੇ ਕੱਲ ਨੂੰ ਆਪਦਾ ਪ੍ਰਕਾਸ਼ ਉਤਸਵ ਹੈ ਜੇ ਮਾਤਾ ਜੀ ਕੋਲ ਕੁਛ ਭੇਟਾ ਕਰਨ ਨੂੰ ਨਾ ਹੋਇਆ ਤਾਂ ਸਾਡੀ ਤਾਂ ਕੀਤੀ ਹੋਈ ਕਿੰਨੇ ਸਾਲਾਂ ਦੀ ਜੋ ਮਿਹਨਤ ਹੈ ਉਹ ਮਿੱਟੀ ਚ ਰਲ ਜਾਣੀ ਕੋਈ ਹੱਲ ਨਹੀਂ ਲੱਗਦਾ ਉਹ ਮੰਗੀ ਜਾਂਦਾ ਹੈ ਅੰਦਰ ਆ ਕੇ ਅਰਦਾਸ ਚ ਹੋ ਗਏ ਹੇ ਸੱਚੇ ਪਾਤਸ਼ਾਹ ਪਹਿਲਾਂ ਵੀ ਅਸੀਂ ਭੁੱਲ ਕਰ ਚੁੱਕੇ ਹਾਂ ਤੇ ਜੇ ਹੁਣ ਅਸੀਂ ਭੁੱਲ ਨਹੀਂ ਦਿੰਦੇ ਐਸਾ ਨਾ ਹੋਵੇ ਵੀ ਬਚਨ ਕਰ ਜਾਵੇ ਫੁੱਲ ਦਿੰਦੇ ਹਾਂ ਤਾਂ ਆਪਦੀ ਭੇਟਾ ਕਰਨ ਨੂੰ ਕੁਛ ਨਹੀਂ ਸਾਰੇ ਫੁੱਲ ਮੰਗਦਾ ਹੈ ਅੰਦਰੋਂ ਆਵਾਜ਼ ਆਈ ਕਹਿ ਦਿਓ ਵੀ ਅਸੀਂ ਤਾਂ ਨੌਕਰ ਹਾਂ ਸਾਡਾ ਅਖਤਿਆਰ ਨਹੀਂ ਹੈ ਫੁੱਲ ਦੇਣਾ ਫੁੱਲ ਦੇਣਾ ਜੋ ਵੱਡਾ ਇੰਚਾਰਜ ਹੈ ਕੇਸਰ ਸਿੰਘ ਉਹ ਦੇ ਸਕਦਾ ਅਸੀਂ ਤਾਂ ਗਰੀਬ ਆਦਮੀ ਹਾਂ ਅਸੀਂ ਤਾਂ ਨੌਕਰ ਹਾਂ ਚਾਕਰ ਹਾਂ ਅਸੀਂ ਨਹੀਂ ਦੇ ਸਕਦੇ ਦੋਵੇਂ ਹੱਥ ਜੋੜ ਕੇ ਚਰਨਾਂ ਨੂੰ ਹੱਥ ਲਾ ਕੇ ਬਾਬਾ ਇਹ ਫੁੱਲ ਸਾਡੇ ਹੁੰਦੇ ਤੈਨੂੰ ਦੋਵੇਂ ਹੱਥੀਂ ਦਿੰਦੇ ਪਰ ਸਾਡੀ ਤਾਂ ਮਾਲਕੀ ਨਹੀਂ ਹੈ ਅਸੀਂ ਤਾਂ ਕੇਵਲ ਚਾਕਰ ਹਾਂ ਉਸ ਗੋਬਿੰਦ ਦੇ ਮੇਰੇ ਅਖਤਿਆਰ ਨਹੀਂ ਸਾਡੇ ਕੋਈ ਅਖਤਿਆਰ ਚਾਕਰਾਂ ਦੇ ਕੋਈ ਅਖਤਿਆਰ ਨਹੀਂ ਹੋਇਆ ਕਰਦਾ ਇਹ ਫੁੱਲ ਤਾਂ ਤੈਨੂੰ ਜਾਂ ਜੋ ਇੰਚਾਰਜ ਨੇ ਭਾਈ ਕੇਸਰਾ ਸਿੰਘ ਉਹ ਦੇਣਗੇ ਜਾਂ ਗੁਰੂ ਸਾਹਿਬ ਤੋਂ ਮੰਗ ਲੈ ਚਲਿਆ ਗਿਆ ਕਹਿਣ ਲੱਗਿਆ ਮੈਂ ਸ਼ਰਾਬ ਦਊਂਗਾ ਸ਼ਰਾਬ ਦਊਂਗਾ ਸਾਰੀ ਰਾਤ ਇਸ ਗੱਲ ਦੇ ਵਿੱਚ ਨਗਾਤੀ ਵੀ ਕੱਲ ਨੂੰ ਮਾਤਾ ਜੀ ਨੂੰ ਫੁੱਲ ਦੇਣੇ ਨੇ ਸਵੇਰੇ ਹੀ ਤੋੜ ਕੇ ਵੀ ਹੁਣ ਕੀ ਹੋਏਗਾ ਉਹ ਸ਼ਰਾਬ ਦਿੰਦਾ ਫੁੱਲ ਨਾ ਦਿੱਤੇ ਅਸੀਂ ਪਤਾ ਨਹੀਂ ਗੁਰੂ ਮਹਾਰਾਜ ਫਿਰ ਨਾਰਾਜ਼ ਹੋ ਜਾਣ ਕਰਦਿਆਂ ਕਰਦਿਆਂ ਦੇ ਜਦੋਂ ਥੋੜੇ ਜਿਹੀ ਅੱਖ ਲੱਗੀ ਬੈਠਿਆਂ ਬੈਠਿਆਂ ਦੀ ਉਸ ਵੇਲੇ ਉਹ ਆਇਆ ਉਹਨੇ ਆ ਕੇ ਸਾਰੇ ਹੀ ਫੁੱਲ ਤੋੜ ਲਏ ਟੋਕਰੀ ਪਾ ਲਈ ਲੈ ਕੇ ਤੁਰ ਗਿਆ ਅੰਮ੍ਰਿਤ ਵੇਲੇ ਜਦੋਂ ਇਹ ਟੋਕਰੀ ਲੈ ਕੇ ਤੋੜਨ ਗਏ ਹੈਰਾਨ ਹੋ ਗਏ ਵੀ ਉਹ ਤਾਂ ਬੈਰਾਨ ਹੋਇਆ ਪਿਆ ਸਾਰਾ ਟਾਹਣੀਆਂ ਟੁੱਟੀਆਂ ਪਈਆਂ ਇੱਕ ਵੀ ਫੁੱਲ ਨਹੀਂ ਹੈ ਦਿਲ ਟੁੱਟ ਗਿਆ ਸਾਧ ਸਿੰਘ ਨਿਰਾਸ਼ ਹੋ ਗਏ ਵੀ ਹੁਣ ਤਾਂ ਕੋਈ ਚਾਰਾ ਨਹੀਂ ਮਾਤਾ ਜੀ ਨੂੰ ਕੀ ਜਵਾਬ ਦੇਵਾਂਗੇ ਉਸ ਵੇਲੇ ਦੋਵੇਂ ਬੇਹੋਸ਼ ਹੋ ਕੇ ਧਰਤੀ ਤੇ ਗਿਰ ਗਏ ਸਾਹ ਜਿਹੜੇ ਸੀ ਪ੍ਰਾਣ ਪੰਘੇਰੂ ਉਹ ਉੱਡਦੇ ਨਹੀਂ ਹੈ ਸਰੀਰ ਨੂੰ ਛੱਡ ਨਹੀਂ ਰਹੇ ਕਿਉਂਕਿ ਉਹ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਲੱਗੇ ਹੋਏ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਜਦੋਂ ਬਨਵਾਸ ਵਿੱਚ ਨੇ ਸੀਤਾ ਜੀ ਨੂੰ ਲੈ ਗਿਆ ਰਾਵਣ ਕੁਛ ਨਹੀਂ ਪਤਾ ਲੱਗਦਾ ਵੀ ਕਿੱਥੇ ਲੈ ਗਿਆ ਹਨੂੰਮਾਨ ਨੂੰ ਭੇਜਿਆ ਵੀ ਹਨੂੰਮਾਨ ਤੂੰ ਜਾ ਕੇ ਪਤਾ ਕਰ ਵਾਪਸ ਆ ਗਿਆ ਹਨੂੰਮਾਨ ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਨੇ ਕਿਹਾ ਓ ਹਨੂੰਮਾਨ ਕਹਿਓ ਰਘਵੀਰ ਕੁਛ ਸ਼ੁੱਧ ਹੈ ਸੀ ਕਿ ਛੇਤਵਾ ਹੈ ਕੁਛ ਪਤਾ ਲੱਗਿਆ ਸੀਤਾ ਜੀ ਦਾ ਇਸ ਧਰਤੀ ਦੇ ਉੱਤੇ ਜਵਾਬ ਦਿੰਦਾ ਹੈ ਪ੍ਰਭ ਲੰਕ ਕਲੰਕ ਬਿਨਾ ਬਸ ਰਹੇ ਤਰ ਰਾਵਣ ਕੇ ਬਾਗ ਕੇ ਮਾਏ ਮਹਾਰਾਜ ਮੈਂ ਪਤਾ ਕਰਿਆ ਆ ਰਾਵਣ ਦੇ ਬਾਗ ਵਿੱਚ ਕਲੰਕ ਤੋਂ ਬਗੈਰ ਅਜੇ ਬਸ ਰਹੀ ਹੈ ਆਵਾਜ਼ ਦਿੱਤੀ ਜੀਵਤ ਹੈ ਕਹਿਵੇ ਕੋਈ ਨਾਥ ਕਹਿੰਦੇ ਜਿਉਂਦੀ ਹੈ ਕਹਿਣ ਵਾਸਤੇ ਹੀ ਹੈ ਨਾਥ ਸੋ ਮਰ ਕਿਉਂ ਨਾ ਗਈ ਹਮਰੇ ਵਿਛਤਾਈ ਵਿਛਰਾਈ ਉਹ ਤਾਂ ਜਿਉਂਦੀ ਨਹੀਂ ਸੀ ਰਹਿ ਸਕਦੀ ਸਾਡੇ ਬਗੈਰ ਕਿਸ ਤਰ੍ਹਾਂ ਉਹਨੇ ਇੰਨਾ ਟਾਈਮ ਕੱਢ ਲਿਆ ਤੇ ਉਸ ਵੇਲੇ ਜਵਾਬ ਦਿੰਦਾ ਪ੍ਰਾਣ ਵਸੇ ਪਦ ਪੰਕਜ ਮੈਂ ਜਮ ਆਵਤ ਹੈ ਪਰ ਪਾਵਤ ਨਾ ਕਹਿਣ ਲੱਗੇ ਮਹਾਰਾਜ ਉਹਦੇ ਪ੍ਰਾਣ ਤੁਹਾਡੇ ਚਰਨਾਂ ਦੇ ਵਿੱਚ ਵਸ ਰਹੇ ਨੇ ਜਮਰਾਜ ਲੈਣ ਵਾਸਤੇ ਆਉਂਦੇ ਨੇ ਪਰ ਉਹ ਸਰੀਰ ਦੇ ਵਿੱਚ ਹੈ ਨਹੀਂ ਉਹ ਤਾਂ ਤੁਹਾਡੇ ਚਰਨਾਂ ਦੇ ਵਿੱਚ ਨੇ ਸੋ ਇਹ ਗੁਰਸਿੱਖ ਦੋਏ ਗਿਰ ਗਏ ਪ੍ਰਾਣ ਗੁਰੂ ਦੇ ਚਰਨਾਂ ਨਾਲ ਲੱਗੇ ਹੋਣ ਕਰਕੇ ਜੁੜੇ ਹੋਣ ਕਰਕੇ ਨਿਕਲ ਨਹੀਂ ਰਹੇ ਸਰੀਰ ਤੋਂ ਇੱਧਰ ਇਹ ਰੋਡਾ ਜਲਾਲੀ ਫੁੱਲ ਲੈ ਕੇ ਗੁਰੂ ਮਹਾਰਾਜ ਦੇ ਪੇਸ਼ ਕਰਨ ਗਿਆ ਮਹਾਰਾਜ ਕਹਿੰਦੇ ਉਹ ਫਕੀਰਾ ਇਹ ਤਾਂ ਫੁੱਲ ਤੋੜੇ ਨੇ ਕਿ ਦਿਲ ਤੋੜੇ ਨੇ ਇਹ ਤਾਂ ਦੋ ਗੁਰਸਿੱਖਾਂ ਦੇ ਦਿਲ ਤੋੜਦੇ ਤੈਂ ਇਹ ਫੁੱਲ ਨਹੀਂ ਹੈ ਇਹਦੇ ਨਾਲ ਤੂੰ ਭਾਲਦਾ ਸਾਡੀਆਂ ਖੁਸ਼ੀਆਂ ਉਸ ਵੇਲੇ ਇਸ ਤਰ੍ਹਾਂ ਦੇ ਨਾਲ ਆਪ ਫਰਮਾਨ ਕਰਦੇ ਨੇ ਬੜੋ ਪਿਆਰ ਨਾਲ ਗਾਫਲਾ ਦਿਨ ਤੋੜੇ ਫੁੱਲ ਤੋੜ ਕੇ ਸਭਨਾ ਮੈਂ ਸੱਚਾ ਧਣੀ ਹਿਆ ਨਾ ਕਹੀ ਢਾਏ ਮਾਣਕ ਸਭ ਅਮੋਲ ਮੈਂ ਸਭਨਾ ਮਨ ਮਾਲਕ ਥਾਣ ਮੂਲ ਮਚਾਂਗ ਵਾਜੇ ਤੋ ਪਿਰਿਆ ਦੀ ਸਿੱਖ ਹਿਆ ਨਾ ਢਾਏ ਕਹੀ ਦਾ ਨਾ ਦਿਲ ਤੋੜ ਜੇ ਰੱਬ ਨੂੰ ਮਿਲ ਆਹ ਫੁੱਲ ਲੈ ਕੇ ਆਇਆ ਸਾਡੇ ਕੋਲ ਉਸੇ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੋੜਾ ਨਹੀਂ ਪਹਿਨਿਆ ਪੂਰੇ ਜ਼ੋਰ ਨਾਲ ਆਪ ਬਾਗ ਵੱਲ ਨੂੰ ਆ ਰਹੇ ਉਧਰੋਂ ਮਾਤਾ ਜੀ ਨੇ ਇੰਤਜ਼ਾਰ ਕਰਿਆ ਵੀ ਅੱਜ ਫੁੱਲ ਕਿਉਂ ਨਹੀਂ ਆਏ ਉਹ ਵੀ ਸੋਹਣੀ ਬਾਗ ਦੇ ਨੇੜੇ ਪਹੁੰਚੇ ਹੋਏ ਨੇ ਜਾਂ ਨੇੜੇ ਪਹੁੰਚਦੇ ਨੇ ਕੀ ਦੇਖਦੇ ਨੇ? ਉਹ ਉਜਾੜ ਫੁਜਾੜ ਹੋਈ ਜਿਹੜੀ ਛੋਟੀ ਬਗੀਚੀ ਸੀ ਜਿਹਦੇ ਚ ਸਾਂਭ ਸਾਂਭ ਕੇ ਫੁੱਲ ਲਾਏ, ਗਰਮੀਆਂ ਨਿੱਘਾਂ ਦਿੱਤੀਆਂ, ਸਾਰੀ ਸਾਰੀ ਰਾਤ ਧੂੰਆਂ ਦਿੰਦੇ ਕਰਦੇ ਰਹੇ, ਸੇਕ ਦਿੰਦੇ ਰਹੇ, ਪਰਾਲੀਆਂ ਪਾਉਂਦੇ ਰਹੇ, ਬਰਾਨ ਹੋਈ ਪਈ ਤੇ ਗੁਰਸਿੱਖ ਦੋਨਾਂ ਹੀ ਸੋਹਣਾ ਤੇ ਮੋਹਣਾ ਧਰਤੀ ਤੇ ਠੰਡੀ ਤੇ ਪਏ ਨੇ, ਬੇਸੁੱਦ ਨੇ। ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਦਾ ਸੀਸ ਉਠਾਇਆ ਆਪਣੇ ਪੱਟ ਤੇ ਰੱਖ ਲਿਆ, ਮਾਤਾ ਜੀ ਨੇ ਬੀਬੀ ਦਾ ਉਠਾਇਆ ਆਪਣੇ ਪੱਟ ਤੇ ਰੱਖ ਲਿਆ, ਅੰਤਰ ਧਿਆਨ ਹੋਏ ਗੁਰਸਿੱਖ ਦੀ ਆਤਮ ਮੰਡਲ ਤੋਂ ਰੂਹ ਜਿਹੜੀ ਹੈ ਉਹ ਬੇਨਤੀ ਕਰ ਰਹੀ ਹੈ, ਪਾਤਸ਼ਾਹ ਬਚਨ ਤੋਂ ਛੁੱਟੀ ਦੇ ਦਿਓ, ਮੇਰੇ ਤੋਂ ਦਿਓ ਦਰਸ਼ਨ ਹੋਏ ਨਾ, ਭੁੱਲ ਕੇ ਦਿਓ। ਮਾਫ਼ ਕਰ ਦਿੱਤਾ ਗੁਰਸਿੱਖ ਨੇ। ਉਸ ਵੇਲੇ ਗੁਰੂ ਮਹਾਰਾਜ ਜੀ ਬੇਨਤੀ, ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਆਵਾਜ਼ ਦਿੰਦੇ ਨੇ, ਗੁਰਸਿੱਖੋ ਨੇਤਰ ਖੋਲੋ, ਦਰਸ਼ਨ ਨਹੀਂ ਹੋਣੇ, ਵਿੱਚੋਂ ਨਹੀਂ ਕੱਟੀ ਗਈ, ਹੁਣ ਦਰਸ਼ਨ ਹੋਣੇ ਨੇ, ਦਰਸ਼ਨ ਕਰੋ ਜਿਸ ਦੇ ਵਾਸਤੇ ਤੁਸੀਂ ਸਿੱਖਦੇ ਰਹੇ। ਐਡੀ ਬੜੀ ਕੁਰਬਾਨੀ ਆਪ ਤੁਸੀਂ ਕੀਤੀ, ਹੌਲੀ ਹੌਲੀ ਪ੍ਰਾਣ ਪੰਖੇਰੂ ਜਿਹੜੇ ਗੁਰੂ ਚਰਨਾਂ ਦੇ ਵਿੱਚ ਰੁਕੇ ਹੋਏ ਸੀ ਮੁੜ ਕੇ ਆ ਕੇ ਸਰੀਰ 'ਚ ਆਉਂਦੇ ਨੇ, ਨਿੱਘ ਪਰਤੀ, ਮੱਥੇ ਦੇ ਵਿੱਚ ਕੁਛ ਗਰਮੀ ਹੋਈ, ਮਹਾਰਾਜ ਜੀ ਨੇ ਆਪਣਾ ਤੇਜ ਪ੍ਰਤਾਪ ਦੇ ਨਾਲ ਬਲ ਦਿੱਤਾ, ਉਧਰ ਮਾਤਾ ਜੀ ਨੇ ਦਿੱਤਾ, ਦੋਹਾਂ ਦੇ ਇਕੱਠਿਆਂ ਦੀਆਂ ਅੱਖਾਂ ਖੁੱਲੀਆਂ, ਨੇਤਰ ਖੁੱਲਦੇ ਕੀ ਦੇਖਦੇ ਨੇ? ਗੁਰੂ ਮਹੇਸ਼ ਪਿਤਾ ਉਹ ਵੀ ਆਪਣੇ ਪੱਟ ਦੇ ਉੱਤੇ ਸੀਸ ਰੱਖੀ ਬੈਠੇ ਨੇ ਮੇਰਾ, ਇੱਧਰ ਮਾਤਾ ਜੀ ਬੈਠੇ ਨੇ। ਉਸ ਵੇਲੇ ਸਿੱਖ ਦਾ ਪਿਆਰ ਦੇਖ ਕੇ ਮਾਤਾ ਜੀ ਦੇ ਨੇਤਰਾਂ ਚੋਂ ਹੰਝੂ ਗਰਮ ਗਰਮ ਉਹਦੇ ਮੁੱਖ ਤੇ ਗਿਰੇ, ਇੱਧਰੋਂ ਗੁਰੂ ਮਹਾਰਾਜ ਜੀ ਦੇ ਤੇ ਦਰਸ਼ਨ ਹੋਏ ਗੁਰਸਿੱਖ ਨੂੰ। ਮਹਾਰਾਜ ਨੇ ਉੱਠੇ, ਉਹ ਉੱਠ ਕੇ ਜਾ ਮਹਾਰਾਜ ਦੇ ਚਰਨਾਂ ਤੇ ਲੇਟ ਗਏ, ਪਾਤਸ਼ਾਹ ਬੜੀ ਭਾਰੀ ਭੁੱਲ ਹੋਈ, ਅਸੀਂ ਅਣਜਾਣ ਸੀ, ਅਸੀਂ ਰੱਬ ਨੂੰ ਪ੍ਰਥਮਾ ਵਿੱਚੋਂ ਭਾਲਦੇ ਸੀ, ਸਾਨੂੰ ਨਹੀਂ ਸੀ ਪਤਾ ਵੀ ਜਿਉਂਦਾ ਰੱਬ ਗੁਰੂ ਹੁੰਦਾ, ਗੁਰੂ ਨਾਲ ਪਿਆਰ ਕੀਤਾ ਜਾਂਦਾ, ਗੁਰੂ ਔਰ ਰੱਬ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਆਪ ਨੇ ਬੜੀ ਭਾਰੀ ਕਿਰਪਾ ਕੀਤੀ ਸਾਡੇ ਤੇ ਕਿ ਆਪ ਦੇ ਦਰਸ਼ਨ ਹੋ ਗਏ ਸਾਨੂੰ। ਉਸ ਵੇਲੇ ਮਹਾਰਾਜ ਜੀ ਪਿਆਰ ਕਰਦੇ ਨੇ, ਕਹਿੰਦੇ ਭਾਈ ਸੋਹਣਾ ਹੁਣ ਤੁਸੀਂ ਖਾਲਸਾ ਆਰਡਰ ਜਾਓ, ਅੰਮ੍ਰਿਤ ਛਕੋ ਤੇ ਤੁਸੀਂ ਹੁਣ ਗੁਰਸਿੱਖਾਂ ਚ ਰਿਹਾ ਕਰੋ, ਇਸ ਬਾਗ ਚ ਨਾ ਰਿਹਾ ਕਰੋ। ਅਮਰ ਛਕਾਇਆ ਤੇ ਨੌ ਸੋਹਣ ਸਿੰਘ ਉਹਨਾਂ ਦਾ ਰੱਖਿਆ ਗਿਆ ਤੇ ਇਹ ਸੋਹਣ ਸਿੰਘ ਚਮਕੌਰ ਸਾਹਿਬ ਦੇ ਯੁੱਧ ਵਿੱਚ ਸ਼ਹੀਦ ਹੋਇਆ ਸੀ। ਵੈਸਾ ਜੋ ਆਪਾਂ ਪੜ੍ਹਿਆ ਸੀ ਵੀ ਦਿਲ ਨਾ ਤੋੜੇ ਕਿਸੇ ਦਾ, ਦੋ ਘੁੱਟ ਪਾਣੀ ਪਿਲਾ ਦਿੰਦੇ ਤਾਂ ਐਡਾ ਬੜਾ ਸੰਕਟ ਨਹੀਂ ਸੀ ਹੋਣਾ, ਲੇਕਿਨ ਸਾਨੂੰ ਸਮੱਤ ਦੇਣ ਵਾਸਤੇ ਇਹ ਕਥਾ ਹੈ ਸਾਰੀ। ਮਹਾਰਾਜ ਕਿਰਪਾ ਕਰਨ, ਸਾਨੂੰ ਵੀ ਸੋਚੀ ਪਵੇ ਤੇ ਸਾਡਾ ਪਿਆਰ ਗੁਰੂ ਦੇ ਚਰਨਾਂ ਨਾਲ ਬਣ ਜਾਵੇ। ਮੈਂ ਪਹਿਲਾਂ ਹੀ ਬੇਨਤੀ ਕਰੀ ਸੀ ਕਿ ਰੱਬ ਦਾ ਜੋ ਨਿਰਗੁਣ ਸਰੂਪ ਹੈ ਗਿਆਨੀਆਂ ਵਾਸਤੇ ਹੁੰਦਾ, ਫਿਲਾਸਫਰਾਂ ਵਾਸਤੇ ਹੁੰਦਾ, ਡਾਕਟਰਾਂ ਵਾਸਤੇ ਹੁੰਦਾ, ਜਿਹੜੇ ਡੀਲਿਟ ਨੇ, ਇਹ ਜਿਹੜਾ ਇਹ ਹੈ ਇਹ ਆਨੰਦ ਦੇਣ ਵਾਲਾ ਸਰੂਪ ਜਿਹੜਾ ਹੈ ਭਗਤਾਂ ਵਾਸਤੇ ਹੋਇਆ ਕਰਦਾ। ਗੁਰੂ ਤੇ ਪਰਮੇਸ਼ੁਰ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ, ਗੁਰੂ ਆਪ ਹੀ ਪਰਮੇਸ਼ੁਰ ਹੋਇਆ ਕਰਦਾ, ਗੁਰ ਪਰਮੇਸ਼ੁਰ ਇੱਕ ਹੋ ਜਾਣ। ਜਿਹੜੇ ਜਿਹਦੇ ਮਨ ਵਿੱਚ ਇਹ ਨਿਸ਼ਚਾ ਨਹੀਂ ਆਉਂਦਾ ਉਹ ਨਾਮ ਦੇ ਮੰਡਲ ਵਿੱਚ ਦਾਖਲ ਨਹੀਂ ਹੁੰਦਾ। ਐਂ ਪੜ੍ਹ ਲਓ,
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਮਨ ਵਿੱਚ
ਸੋ ਸਾਰੀ ਵਿਚਾਰ ਦਾ ਜੋ ਸਿੱਟਾ ਹੈ ਉਹ ਇਹ ਹੈ ਕਿ ਗੁਰੂ ਨੂੰ ਪਰਮੇਸ਼ਰ ਰੂਪ ਸਮਝਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਦੇ ਉੱਤੇ ਪੂਰਾ ਪਹਿਰਾ ਦੇਣਾ, ਕਿਉਂਕਿ ਗੁਰੂ ਬੋਲਦਾ। ਜੇ ਗੁਰੂ ਨਾਲ ਪਿਆਰ ਹੈ ਤਾਂ ਗੁਰੂ ਦੇ ਬਚਨਾਂ ਨਾਲ ਵੀ ਪਿਆਰ ਹੈ, ਉਹਦੇ ਮੁਤਾਬਕ ਆਪਣਾ ਜੀਵਨ ਢਾਲਣਾ ਅਤੇ ਆਪਣਾ ਜੋ ਸਫ਼ਰ ਹੈ ਉਹ ਸਤਸੰਗ ਦੇ ਵਿੱਚ ਆ ਕੇ ਤਤਵੇ ਅਤੇ ਮਹਾਂਪੁਰਸ਼ਾਂ ਦੀਆਂ ਸੰਗਤ ਕਰਦੇ ਹੋਏ ਕਾਰੋਬਾਰ ਵੀ ਕਰੋ ਅਤੇ ਜਿਸ ਮਨੋਰਥ ਵਾਸਤੇ ਸਰੀਰ ਮਿਲਿਆ ਉਹਦੀ ਵੀ ਪ੍ਰਾਪਤੀ ਸਾਨੂੰ ਹੋ ਜਾਵੇ। ਇਸ ਤਰ੍ਹਾਂ ਇੱਥੇ ਵੀ ਅਸੀਂ ਸੁਖੀ ਅਤੇ ਦਰਗਾਹ ਵਿੱਚ ਵੀ ਜਾ ਕੇ ਉਜਲਾ ਮੁੱਖ ਹੋਇਆ ਕਰਦਾ। ਸੋ ਹੁਣ ਸਮਾਂ ਜਾਸ ਨਹੀਂ ਦਿੰਦਾ।
ਰਾਮ ਕਲੀ ਮਹਲਾ ਤੀਜਾ ਨੰਦ ਕਿਉਂ ਕਾਰ ਸਤਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸੰਤੋ ਤਗਾਵੋ ਹਰੀ ਕੇ ਰਾਮ।